ਤੁਸੀਂ ਡਹ ਡਹ ਕੇ ਡਬਰ ਕੋ ਵਜਾਇਓ,
ਡਬਰ ਕੋ ਵਜਾਇਓ। ਜਿਹੜਾ ਡਬਰੂ ਵੱਜਦਾ ਕਹਿੰਦੇ ਸ਼ਿਵਜੀ ਨਹੀਂ ਵਜਾਉਂਦਾ, ਡਬਰੂ ਡਬਰੂ ਸ਼ਿਵਜੀ ਨਹੀਂ ਵਜਾ ਸਕਦਾ। ਡਬਰੂ ਸ਼ਿਵਜੀ ਦਾ ਤਾਂ ਇੱਕ ਪ੍ਰਤੀਕ ਹੈ, ਡਬਰੂ ਸ਼ਿਵਜੀ ਦੇ ਨਾਲ ਡਬਰੂ ਜਿਹੜਾ ਬੰਨਿਆ ਹੋਇਆ ਤਾਂ ਬੰਨਿਆ ਹੋਇਆ ਸ਼ਿਵਜੀ ਅੰਦਰ ਡਬਰੂ ਵੱਜਦਾ। ਡਬਰੂ ਕੀ ਹੈ? ਚਿੱਤ ਕੁਛ ਬੋਲਦਾ, ਮਨ ਕੁਛ ਬੋਲਦਾ, ਡਬਰੂ ਵੱਜਦਾ। ਦੋ ਤਰ੍ਹਾਂ ਦੀ ਆਵਾਜ਼ ਆ ਨਾ ਸਾਡੇ ਅੰਦਰ, ਆਹ ਕੰਮ ਕਰਾਂ ਕਾ ਕੰਮ ਨਾ ਕਰਾਂ, ਇਹੀ ਤਾਂ ਡਰੂ ਹੈ। ਹੋਰ ਡਰੂ ਕੀ? ਜਦ ਇੱਕ ਪਾਸਾ ਡਰੂ ਦਾ ਕੱਟਿਆ ਜਾਣਾ, ਮਨ ਨੇ ਮਰ ਜਾਣਾ, ਇੱਕੋ ਪਾਸਾ ਰਹਿ ਜਾਣਾ, ਫਿਰ ਡਰੂ ਦੀ ਜਗ੍ਹਾ ਦਮਾਮਾ ਬਣ ਜਾਣਾ, ਇੱਕੋ ਪਾਸਾ ਰਹਿ ਗਿਆ। ਇਹ ਡਰੂ ਨੂੰ ਮੂੰਹ ਤਾਂ ਮਾਰ ਕੇ ਰੱਖਦਾ ਥੱਲੇ, ਮਨ ਰੱਖ ਲਿਆ ਥੱਲੇ। ਸੀਸ ਵੱਡੇ ਘਰ ਬੈਸਣ ਦੀਜਾ ਬਿਨਸਰ ਸਾਹਿਬ
ਖਰੀਦੇ,
ਜਾਂ ਡਰੂ ਵਾਲਾ ਪਾਸਾ ਥੱਲੇ ਆ ਗਿਆ, ਉਤਲਾ ਪਾਸਾ ਦੋ ਉੱਤੇ ਬਹਿ ਗਿਆ, ਫਿਰ ਇੱਕੋ ਹੀ ਪਾਸਾ ਰਹਿ ਗਿਆ ਨਾ, ਫਿਰ ਰਹਿ ਗਿਆ ਦਮਾਮਾ। ਉਹ ਇੱਕ ਪਾਸੇ ਵਾਲੇ ਦਾ ਨਾਂ ਦਮਾਮ ਹੈ, ਗਗਨ ਦਮਾਮਾ ਪੜਿਆ ਨਿਸ਼ਾਨੇ ਕਹੋ, ਖੇਤ ਚ ਮਾਂਡੇ ਸੂਰਮਾ ਬਜੂ ਚੁਣ ਕੋ ਦੋ, ਇੱਕੋ ਹੀ ਪਾਸਾ ਰਹਿ ਗਿਆ ਬਚਣ ਨੂੰ। ਤੇ ਬਜਾਉਂਦਾ ਪਹਿਲਾਂ ਵੀ ਕੋਈ ਹੋ ਰਿਹਾ ਸੀ, ਬਜਾਉਂਦਾ ਹੁਣ ਵੀ ਕੋਈ ਹੋ ਰਿਹਾ। ਕਿਉਂਕਿ ਡੋਰੀ ਹੱਥ ਮਾਰਿਆ ਨਾ ਪ੍ਰਭੂ, ਡੋਰੂ ਜਿਹੜਾ ਵੱਜਦਾ ਸੀ ਉਹ ਵੀ ਉਹੀ ਵਜਾਉਂਦੇ ਸੀ, ਤੁਸੀਂ ਡਹ ਡਹ ਕੇ ਤੇਰੇ ਨਾਲ ਟਕਰਾ ਟਕਰਾ ਕੇ, ਇੱਕ ਪਾਸੇ ਹੁਕਮ ਹੈ ਪਰਮੇਸ਼ਰ ਦਾ, ਇੱਕ ਪਾਸੇ ਸਾਡੇ ਮਨ ਭਾਉਂਦਾ ਹੁਕਮ ਹੈ, ਟਕਰਾ ਕੇ ਨਾ, ਉਹ ਟਕਰਾ ਕੇ ਡੋਰੂ ਵੱਜਦਾ ਸੀ। ਡਹਿਣਾ ਹੁੰਦਾ ਟਕਰਾਉਣਾ, ਕਹਿੰਦੇ ਡਹਿ ਪਏ ਆਪਸ ਵਿੱਚ ਹੀ, ਆਪਸ ਵਿੱਚ ਡਹਿ ਪਏ ਬੋਲੀ ਹੈ ਅੰਮ੍ਰਿਤਸਰ ਦੀ, ਡਹਿ ਪੈਣਾ ਦੋ ਨੇ ਭਿੜ ਪੈਣਾ ਟਕਰਾ ਜਾਣ, ਤੈ ਭਿੜ ਭਿੜ ਕੇ ਡੋਰੂ ਵਜਾਇਆ ਸਾਰਿਆਂ ਦੇ ਅੰਦਰ। ਜਿਹੜੀ ਗੱਲ ਤੂੰ ਵਿਰੋਧ ਕਰਦੀ ਹੈ ਉਹ ਲੋਕਾਂ ਦੀ ਕਲਪਨਾ, ਉਹਦਾ ਵਿਰੋਧ ਤੂੰ ਕਰੇ ਤਾਂ ਹੀ ਡੋਰੂ ਵੱਜੇ। ਦੋ ਕਿਸਮ ਦੀ ਆਵਾਜ਼ ਆਵੇ, ਤੁਸੀਂ ਡਹਿ ਡਹਿ ਕੇ ਡਬਰ ਕੋ ਵਜਾਇਓ ਡੋਰੂ ਨੂੰ, ਤੈਂ ਵਜਾਇਓ। ਜੇ ਤੂੰ ਨਾ ਹੋਵੇ ਡੋਰੂ ਵੱਜਦਾ ਹੀ, ਜੇ ਕੋਈ ਵਿਰੋਧ ਨਾ ਕਰੇ ਡੋਰੂ ਨੇ ਕੀ ਵਜਾ, ਡੋਰੂ ਵਜਾਏ ਤੇ ਹੀ ਵੱਜੂ, ਬਜਾਏ ਤੇ ਹੀ ਵੱਜੂ। ਇਸ ਕਰਕੇ ਦੁਨੀ ਬਜਾਈ ਵੱਜਦੀ, ਸਾਰੀ ਬਜਾਈ ਵੱਜਦੀ ਹੈ ਤੇ ਤੈਂ ਬਜਾਇਆ। ਕੋਈ ਨਹੀਂ ਬਜਾ ਸਕਦਾ, ਟਹਿ ਟਹਿ ਕੇ ਡਬਰ ਕੋ ਬਜਾਇਓ, ਦੁਨੀ ਬਜਾਈ ਵੱਜਦੀ, ਤੂੰ ਵੀ ਵੱਜੇ ਨਾਲ। ਆਪਣੇ ਮਨ ਨੂੰ ਕਹਿੰਦਾ ਤੂੰ ਵੀ ਤਾਂ ਹੀ ਨਾਲੇ ਵੱਜਦਾ, ਉਹ ਵੀ ਜਿਵੇਂ ਦੁਨੀਆ ਵੱਜਦੀ ਹੈ ਵੀ ਤੂੰ ਵੱਜਦਾ। ਸੋਈ ਜੀਨ ਵੱਜਦਾ ਜਿਸ ਅੱਲਾ ਕਰਦਾ ਸਾਰ, ਜਿਹੜਾ ਭਾਈ ਆਪਣਾ ਮੂੰਹ ਤਾਂ ਹੋ ਜਾਵੇ ਨਾ, ਪਾਸੇ ਜ਼ਮੀਨ ਤੇ ਰੱਖ ਦੇਵੇ, ਢਹਿ ਢੇਰੀ ਹੋ ਜਾਵੇ, ਹਾਰ ਬੰਨ ਲਵੇ, ਫਿਰ ਨਹੀਂ ਹੋ ਜਾਵੇ। ਚਿੱਤ ਕਿਹੜਾ ਪਾਸਾ ਹੁੰਦਾ? ਚਿੱਤ ਜਦੋਂ ਭਲਵਾਨ ਢਹਿ ਜਾਂਦਾ ਉਹਨੂੰ ਚਿੱਤ ਕਹਿੰਦੇ, ਹੋ ਗਿਆ ਚਿੱਤ, ਹੋ ਗਿਆ ਢਹਿ ਗਿਆ ਚਿੱਤ, ਹੋ ਗਿਆ ਚਿੱਤ, ਹੋ ਗਿਆ ਕਹਿੰਦੇ ਢਹਿ ਗਿਆ। ਪੁੱਠਾ ਹੋ ਜਾਣ, ਕੌਡੀਆਂ ਖੇਡਦੇ ਨੇ ਉਹ ਵੀ ਜਿਹੜੀ ਕੌਡੀ ਪੁੱਠੀ ਹੋ ਗਈ ਉਹਨੂੰ ਚਿੱਤ ਕਹਿੰਦੇ, ਹੋ ਗਈ ਪੁੱਠਾ ਹੋ ਜਾਣ। ਜਦੋਂ ਮਨ ਚਿੱਤ ਹੋ ਜਾਂਦਾ ਨਾ, ਹਾਰ ਮੰਨ ਲੈਂਦਾ, ਉਦੋਂ ਚਿੱਤ ਤਾਂ ਪਹਿਲਾਂ ਹੀ ਹਾਰ ਮੰਨੀ ਖੜਾ। ਜਿਹਨੂੰ ਚਿੱਤ ਕਹਿੰਦੇ ਨੇ ਉਹਦੀ ਹਾਰ ਮੰਨੀ ਹੋਈ ਆ, ਉਹ ਅੜਦਾ ਨੀ ਸੱਚ ਪੂਰੇ, ਇਹ ਮਰੇ ਅੜਦਾ ਸੀ, ਇਹ ਵੀ ਚਿੱਤ ਹੋ ਗਿਆ, ਦੋ ਇੱਕੋ ਹੋ ਗਏ ਨਾ। ਫਿਰ ਚਿੱਤ ਦਾ ਮਤਲਬ ਹਾਰ ਮੰਨੀ ਹੋਈ ਦਾ, ਉਹਨੇ ਹਥਿਆਰ ਸੁੱਟੇ, ਹਾਰ ਮੰਨ ਲਈ, ਮੰਨ ਕੇ ਹਾਰੇ ਜੀਤ ਹੈ, ਮੰਨ ਕੇ ਜੀਤੇ ਹਾਰ। ਜੇ ਮਨ ਨਹੀਂ ਨਾ ਹਾਰਿਆ, ਮਨ ਨੇ ਹਾਰ ਨਹੀਂ ਮੰਨੀ, ਆਪਣੀ ਮਰਜ਼ੀ ਛੱਡੀ ਦੀ ਸਾਰੀ ਜ਼ਿੰਦਗੀ, ਜੀਵਨ ਦੀ ਬਾਜ਼ੀ ਹਾਰ ਗਈ। ਜੇ ਮਨ ਨੇ ਸਾਰੀ ਉਮਰ ਆਪਣੀ ਮਰਜ਼ੀ ਨਹੀਂ ਛੱਡੀ, ਜੀਵਨ ਦੀ ਬਾਜ਼ੀ ਹਾਰ ਗਿਆ। ਜੇ ਮਨ ਨੇ ਆਪਣੀ ਮਰਜ਼ੀ ਤਿਆਗ ਕੇ ਗੁਰਮਤ ਅਨੁਸਾਰ ਚੱਲਣ ਲੱਗ ਗਿਆ, ਜੀਵਨ ਦੀ ਬਾਜ਼ੀ ਜਿੱਤ ਗਿਆ। ਇਸ ਕਰਕੇ ਮਨ ਕੇ ਹਾਰੇ
ਜੀਤ,
ਜੀਵਨ ਦੀ ਬਾਜ਼ੀ ਜਿੱਤ ਗਿਆ। ਸਿੱਖੀ ਪ੍ਰਾਪਤ ਹੋ ਗਈ, ਮਨ ਕੇ ਜੀਤੇ। ਜੇ ਮਨ ਨੂੰ ਨਾ ਮੰਨਿਆ ਨਾ, ਸਾਰੀ ਜ਼ਿੰਦਗੀ ਗੁਰਬਾਣੀ ਮੰਨਣ ਨੂੰ, ਗੁਰਬਾਣੀ ਦੇ ਅਨੁਸਾਰ ਚੱਲਣ ਨੂੰ ਨਾ ਮੰਨਿਆ, ਹਾਰ ਗਿਆ ਬਾਜ਼ੀ। ਤੁਸੀਂ ਡਹਿ ਡਹਿ ਕੇ
ਹਸੀ ਜੁੱਧ ਪਾਇਓ,
ਡਬਰ ਕੋ ਵਜਾਇਓ,
ਤੁਸੀਂ ਡਹਿ ਡਹਿ ਕੇ ਡਬਰ ਕੋ ਵਜਾਇਓ,
ਜੰਗ ਕਰਦੀ ਹੈ ਜੰਗ, ਇਹ ਜੰਗ ਕਿਵੇਂ ਕਰਦੀ ਹੈ, ਜੰਗ ਕਰਦੀ ਹੈ ਗਿਆਨ ਚਰਚਾ ਦੀ ਜੰਗ ਹੈ ਇਹਦੀ, ਗਿਆਨ ਚਰਚਾ ਵੇਲੇ ਵੀ ਤੈਨੂੰ ਹਾਸਾ ਆਉਂਦਾ ਗੁੱਸਾ ਨਹੀਂ ਆਉਂਦਾ, ਹਾਸਾ ਆਉਂਦਾ ਉਹਨਾਂ ਦੀ ਬੇਵਕੂਫੀ ਦੇ ਜਿਹੜੇ ਗਾਹਾਂ ਤੇਰੇ ਨਾਲ ਬੋਲਣ ਆਉਂਦੇ ਨੇ, ਜਿਹੜੇ ਚਰਚਾ ਕਰਨ ਆਉਂਦੇ ਨੇ ਉਹਨਾਂ ਦੀ ਬੇਵਕੂਫੀ ਤੇ ਹਾਸਾ ਆਉਂਦਾ, ਉਹਨਾਂ ਨੂੰ ਗੁੱਸਾ ਆਉਂਦਾ ਤੈਨੂੰ ਹਾਸਾ ਆਉਂਦਾ। ਲੁਧਿਆਣੇ ਜਦੋਂ ਮੈਂ ਕਿਹਾ ਨਾ ਉਹਨੂੰ, ਉਹ ਜਿਹੜੀ ਦਿੱਲੀ ਵਾਲੀ ਸੀ ਬਿੰਦਰ ਕੌਰ ਕੀ ਨਾਮ ਉਹਦਾ, ਉਹਨੇ ਕਹਿ ਦਿੱਤਾ ਨਾ ਅਹਮ ਬ੍ਰਹਮਸਮੀ, ਅਹਮ ਬ੍ਰਹਮਸਮੀ, ਮੈਂ ਕਿਹਾ ਬਈ ਇਤਰਾਜ਼ ਕਰਤਾ ਵੀ ਇਹ ਗੱਲ ਤੂੰ ਜਿਹੜੀ ਕਹਿ ਦਿੱਤੀ, ਤੂੰ ਤਾਂ ਸਿੱਖਾਂ ਦੇ ਘਰ ਦਾ ਜਨਮ ਹੈ ਤੇਰਾ, ਸਿੱਖੀ ਪੜ੍ਹਾਉਂਦੀ ਹੈ, ਸਿੱਖੀ ਪੜ੍ਹਦੀ ਹੈ, ਇਹ ਬ੍ਰਹਮਾ ਅਹਮ ਬ੍ਰਹਮਸਮੀ ਦਾ ਜਿਹੜੇ ਬੈਠੇ ਨੇ ਆਪਣੇ ਨਾਲ ਸਿੱਧੂ, ਇਹਨਾਂ ਦੀ ਹੋਊ ਕ੍ਰਿਸ਼ਨ ਦੀ ਹੋਊ ਆਪਣਾ ਅਹਮ ਬ੍ਰਹਮਸਮੀ ਨਾਲ ਕੀ ਮਤਲਬ, ਕਹਿੰਦੇ ਕਿਉਂ ਉਹ PhD ਮੈਂ ਨਵਾਂ ਨਵਾਂ ਪਹਿਲੀ ਵਾਰ ਗਿਆ ਉੱਥੇ, ਉਹਨੇ ਕਿਹਾ ਕਿੱਥੋਂ ਆ ਗਿਆ, ਕਿੱਥੇ ਅਸੀਂ PhD ਬੰਦੇ ਕਿੱਥੇ, ਮੈਂ ਕਿਹਾ ਅਹਮ ਬ੍ਰਹਮਸਮੀ ਜਿਹੜਾ ਹੈਗਾ ਕ੍ਰਿਸ਼ਨ ਨੇ ਕਿਹਾ ਹੋਊਗਾ ਅਹਮ ਬ੍ਰਹਮਸਮੀ, ਮੈਂ ਹੀ ਬ੍ਰਹਮਾ, ਅਹਮ ਬ੍ਰਹਮਸਮੀ ਦਾ ਮਤਲਬ ਇਹੀ ਹੈ ਮੈਂ ਹੀ ਬ੍ਰਹਮਾ, ਉਹ ਮੈਂ ਤਾਂ ਸਾਰੀ ਬਾਣੀ ਖਿਲਾਫ ਹੈ, ਕਿਉਂਕਿ ਅਹਮ ਬ੍ਰਹਮਸਮੀ ਲੇਟੈਸਟ ਗੱਲ ਹੈ ਗੀਤਾ ਦੀ, ਲੇਟੈਸਟ ਪ੍ਰਚਾਰ ਹੈ ਗੀਤਾ ਦਾ, ਲੇਟੈਸਟ ਗ੍ਰੰਥ ਹੈ ਗੀਤਾ, ਅਹਮ ਬ੍ਰਹਮਸਮੀ ਦਾ ਪ੍ਰਚਾਰ ਜ਼ੋਰਾਂ ਤੇ ਸੀ, ਇਹਦੇ ਖਿਲਾਫ ਹਉਮੈ ਦਾ ਪ੍ਰਚਾਰ ਕੀਤਾ ਗੁਰਬਾਣੀ ਨੇ, ਟਾਰਗੇਟ ਹੈ ਹਉਮੈ ਨੂੰ ਬਣਾਇਆ, ਗੁਰਬਾਣੀ ਨੇ ਟਾਰਗੇਟ ਹਉਮੈ ਨੂੰ ਬਣਾਇਆ ਹੈ, ਉਹ ਜੀ 5000 ਹੋਰ ਹਿੰਦੂ ਖੜੇ ਹੋ ਗਏ, ਉਹਨੇ ਕਿਹਾ ਵੀ ਇਹ ਜੇ ਬ੍ਰਹਮਸ ਅਹਮ ਬ੍ਰਹਮਸਮੀ ਕੱਟਿਆ ਗਿਆ ਤਾਂ ਹਿੰਦੂ ਔਰ ਸਿੱਖ ਮਤ ਤਾਂ ਅੱਡ ਹੋ ਜਾਣਗੇ, ਇਹ ਤਾਂ ਸਾਡੇ ਮੁਕਾਬਲੇ 'ਚ ਖੜੇ ਹੋ ਜਾਣਗੇ, ਉਹ ਚਾਹੁੰਦੇ ਸੀ ਵੀ ਦੋਵੇਂ ਰਲ ਜਾਣ, ਮਿਕਸਅਪ ਹੋ ਜਾਣ, ਉਹ ਵੀ ਖੜੇ ਹੋ ਗਏ, ਕਈ 2-4 ਸਿੱਖ ਹੋਰ ਖੜੇ ਹੋ ਗਏ, ਮੈਂ ਕਿਹਾ ਵੀ ਚਲੋ, ਮੈਂ ਕਿਹਾ ਠੀਕ ਹੈ ਮੈਂ ਮੰਨ ਲੈਂਦਾ, ਪਰ ਮੈਨੂੰ ਕੋਈ ਆਪਣੀ ਸਪੋਰਟ ਦੇ ਵਿੱਚ ਇੱਕ ਭਗਤੀ ਬੋਲਦਾ ਗੁਰਬਾਣੀ, ਐਡੀ ਛੇਤੀ ਮੈਂ ਮੰਨਣ ਵਾਲਾ ਕਿੱਥੇ, ਇੱਕ ਗੁਰਬਾਣੀ ਦੀ ਭਗਤੀ ਮੈਨੂੰ ਇੱਕ ਦੇ ਦਿਓ ਜਿਹੜੀ ਸਾਬਤ ਕਰੇ ਅਹਮ ਬ੍ਰਹਮਸਮੀ ਨੂੰ ਸਪੋਰਟ ਕਰ ਦੇ, ਕਹਿੰਦੇ ਠੀਕ ਹੈ। ਸੋਚ ਸੋਚ ਕੇ 2 ਮਿੰਟ ਦੇ ਬਾਅਦ ਬੋਲੀ, ਮੈਂ ਨਹੀਂ ਕੁਛ ਹੋ ਨਹੀਂ ਕੁਛ ਆਇਆ ਮੋਰ, ਮੈਂ ਹੱਸ ਪਿਆ, ਆਹ ਗੱਲ ਹੈ ਹੱਸਣ ਦੀ, ਅੱਗੋਂ ਮੈਂ ਹੱਸ ਪਿਆ, ਉਹਦੀ ਬੇਇੱਜ਼ਤੀ ਹੋ ਗਈ, ਉਹ ਮੇਰੇ ਹੱਸਣ ਨਾਲ ਉਹਨੇ ਬੇਇੱਜ਼ਤੀ ਸਮਝੀ, ਮੈਂ ਕਿਹਾ ਇਹ ਤਾਂ ਮੈਂ ਬੋਲਣੀ ਸੀ ਭਗਤੀ, ਇਹ ਤਾਂ ਵਾਰ ਮੇਰਾ ਸੀ, ਤੈਂ ਆਪਣੇ ਨਾਲ ਤੇ ਆਪਣੀ ਮੇਰੀ ਤਲਵਾਰ ਚਲਾ ਲਈ, ਇਹ ਤਾਂ ਤੇਰੇ ਖਿਲਾਫ ਹੈ ਇਹ ਭਗਤੀ, ਔਰ ਮੈਨੂੰ ਪਤਾ ਸੀ ਤੈਂ ਹੀ ਬੋਲਣੀ ਹੈ, ਵੀ ਉਹ ਦੇਖ ਲਓ ਉਹਨੂੰ ਇੰਨਾ ਕ੍ਰੋਧ ਆਇਆ ਗੁੱਸਾ ਆਇਆ ਆਪੇ ਤੋਂ ਬਾਹਰ, ਉਹਨੂੰ ਫੜ ਕੇ ਲੈ ਕੇ ਗਏ ਬਾਹਰ, ਸੋਚਿਆ ਸੀ ਵੀ ਦੇਖੋ ਗੁੱਸਾ ਕਰਨ ਦੀ ਕੋਈ ਗੱਲ ਨਹੀਂ, ਭਲਵਾਨ ਦੇ ਘੁਲਦੇ ਅਖਾੜੇ 'ਚ ਗੁੱਸਾ ਕਰ, ਇਹਨੇ ਤਾਂ ਕੋਈ ਵਧਘੱਟ ਗੱਲ ਕਹੀ ਨਹੀਂ ਹੈ, ਕੋਈ ਵਧਘੱਟ ਤਾਂ ਗੱਲ ਕਹੀ ਨਹੀਂ ਹੈ, ਕੋਈ ਸ਼ਾਂਤ ਦੇ ਖਿਲਾਫ ਨਹੀਂ ਗੱਲ ਕਹੀ, ਇਹ ਤਾਂ ਨਹਾਓ ਤੁਸੀਂ ਜੇ ਤੁਹਾਨੂੰ ਐਡਾ ਹੀ ਗੁੱਸਾ ਹੈ ਤੁਸੀਂ ਅਖਾੜੇ 'ਚ ਨਹਾਓ, ਇੱਥੇ ਤਾਂ ਵਿਦਵਾਨ ਨੇ ਸਾਰੇ, ਇਹ ਤਾਂ ਭਲਵਾਨਾਂ ਦਾ ਅਖਾੜਾ ਹੈ, ਗੈਰ ਚਿੱਤਿਆਂ ਦਾ ਅਖਾੜਾ ਹੈ, ਇਹ ਕੋਈ ਲੜਾਈ ਥੋੜ੍ਹੀ ਹੈ, ਫਿਰ ਥੋੜ੍ਹੀ ਜਿਹੀ ਠੰਡੀ ਹੋਈ, ਫਿਰ ਉਹ ਗੁਰਭਗਤ ਸਿੰਘ ਸੀ ਚੇਅਰਪਰਸਨ ਉੱਥੇ ਹੀ ਬੈਠਾ ਹੈ ਆਪਣਾ ਜਿਹੜਾ ਸੀਗਾ ਜੋਗੀ ਹਰਭਜਨ ਸਿੰਘ ਵੀ ਬੈਠਾ ਵਿੱਚ, ਸੁੱਚਾ ਸਿੰਘ ਵੀ ਬੈਠਾ ਥੱਲੇ ਦੇਖੋ, ਆ ਜਿਹੜਾ ਆਪਣਾ BC ਬਣਾਇਆ ਹੁਣ ਆਲੂਵਾਲੀ ਉਹ ਵੀ ਬੈਠੇ ਥੱਲੇ, ਇਹ 3 ਬੈਠੇ ਨੇ ਥੱਲੇ, ਆਲੂਵਾਲੀ ਨੇ ਉੱਠ ਕੇ ਕਿਹਾ, ਕਹਿੰਦਾ ਗੱਲ ਸੁਣੋ ਤੁਸੀਂ ਇਹਨਾਂ ਦੀ ਗੱਲ ਨੂੰ ਫੋਲੋ ਨਹੀਂ ਕਰਨਾ, ਉਹ ਤੁਸੀਂ ਸਾਰੇ ਹੀ ਮਗਰ ਪੈ ਕੇ ਇੱਕ ਆਦਮੀ ਦੇ, ਉਹ ਠੀਕ ਕਹਿ ਰਿਹਾ, ਤੁਸੀਂ ਸਾਨੂੰ ਮੈਨੂੰ ਇਹ ਦੱਸੋ ਹੋਰ 7-8 ਉੱਠ ਖੜੇ ਨਾ ਸਿੱਖ ਵੀ ਆਪਣੇ ਗੁਰੂ ਨੇ ਕਿਹੜੇ ਨੇ ਕਿਹਾ ਮੈਂ ਰੱਬ ਹਾਂ, ਉਹਨੇ ਸਿੱਧੀ ਗੱਲ ਕਹਿ ਦਿੱਤੀ, ਕਿਹੜਾ ਗੁਰੂ ਆਪਣਾ ਕਹਿੰਦਾ ਮੈਂ ਰੱਬ ਹਾਂ, ਉਹਦੀ ਗੱਲ ਤਾਂ ਸਾਰੀ ਸੰਤ, ਤੁਸੀਂ ਅਗਲੇ ਦੀ ਗੱਲ ਛੱਡੋ, ਕ੍ਰਿਸ਼ਨ ਜੋ ਮਰਜ਼ੀ ਕਹੇ, ਸ਼ਿਵ ਜੀ ਜੋ ਮਰਜ਼ੀ ਕਹੇ, ਸਾਡਾ ਉਹਦੇ ਨਾਲ ਕੀ ਸੰਬੰਧ ਹੈ? ਇਹਨਾਂ ਦਾ ਮਤਲਬ ਹੈ ਸਾਡਾ ਕਿਹੜਾ ਗੁਰੂ ਕਹਿੰਦਾ ਮੈਂ ਰੱਬ ਹਾਂ, ਅਸੀਂ ਸਿੱਖ ਹਾਂ। ਉਹਨੇ ਸਿੱਧੀ ਉਹ ਗੱਲ ਕਰਤੀ, ਸਾਰੇ ਚੁੱਪ ਕਰਕੇ ਬਹਿ ਗਏ। ਗੱਲ ਵੀ ਠੀਕ ਹੈ, ਅਪਰਮਸ ਵੀ ਅਸੀਂ ਨਹੀਂ ਕਹਿ ਸਕਦੇ, ਉਹ ਕਹਿਣ ਕਹਿੰਦੇ ਰਹਿਣ, ਇਹੀ ਤਾਂ ਫਰਕ ਹੈ ਸਾਡਾ ਰੋਣ ਦਾ, ਫਿਰ ਫਰਕ ਨਹੀਂ ਰਹਿ ਗਿਆ। ਇਸ ਕਰਕੇ ਉਹ ਕ੍ਰੋਧ ਕਰਦੇ ਨੇ, ਅਸੀਂ ਗਿਆਨ ਚਰਚਾ ਚ ਵੀ ਹੱਸਦੇ ਰਹਿੰਦੇ ਉਹਨਾਂ ਦੇ ਪਾਗਲ ਬਣ ਕੇ। ਉਹਨਾਂ ਦੇ ਕੋਲੇ ਕੁਛ ਨਹੀਂ, ਸਾਨੂੰ ਤਾਂ ਪਤਾ ਕੀ ਕਰਨਗੇ। ਉਹ ਨਿਆਣਾ ਬਾਪ ਦੀ ਮੁੱਠੀ ਛਡਾਉਂਦਾ, ਨਿਆਣਾ ਮੁੱਠੀ ਖੋਲ ਲੂਗਾ ਉਹਦੀ, ਉਹ ਨਾਲੇ ਹੱਸਦਾ, ਉਹ ਫਿਰ ਉਕਲੀ ਆਇਆ ਕਰਦਾ, ਫਿਰ ਆਪੇ ਖੋਲ ਦਿੰਦਾ ਉਹ। ਆਪ ਤਾਂ ਭਾਵੇਂ ਮੁੱਠੀ ਖੋਲ ਦੇਵੇ, ਨਿਆਣਾ ਕਿੱਥੇ ਖਿਲਾ ਲੂ ਉਹਦੀ ਮੁੱਠੀ। ਜਿਵੇਂ ਇੱਕ ਜਵਾਕ ਬਹੁਤ ਛੋਟਾ ਜਿਹਾ ਬੜੇ ਸਿਆਣੇ ਨਾਲ ਕਰਦਾ, ਐਂ ਲੱਗਦੇ ਨੇ ਵਿਦਵਾਨ ਵੀ ਐਂ ਕਰਦੇ ਨੇ। ਇਹਨਾਂ ਦੀ ਸੀਮਤ ਨੌਲੇਜ ਹੈ, ਇਹਨਾਂ ਨੂੰ ਨਾਕਾਰੀ ਦੁਨੀਆ ਦਾ ਪਤਾ ਹੀ ਕੁਛ ਨਹੀਂ ਵੀ ਗੱਲ ਕਹਿ। ਬਹੁਤ ਵਿਦਵਾਨ ਹੈ ਨਾਰਾਇਣ ਸਿੰਘ ਪੰਡਿਤ ਉਸ ਵੇਲੇ ਦਾ, ਚੋਟੀ ਦਾ, ਲੇਕਿਨ ਐਸਾ ਉੜਝ ਗਿਆ ਇੱਥੇ ਕੁਛ ਵੀ ਪਤਾ ਨਹੀਂ। ਇਹ ਉੜਝਿਆ ਹੋਇਆ, ਪਿਛਲੇ ਵੀ ਉੜਝੇ ਹੋਏ ਨੇ, ਸਮਝਾਉਣ ਵਾਲਾ ਕੋਈ ਨਹੀਂ ਆਇਆ। ਜੋ ਅਰਥ ਨੇ ਸਮਝਾਉਣ ਵਾਲਾ ਆਇਆ ਕੋਈ 100 ਸਾਲ ਹੋ ਗਿਆ ਇਹਦੇ ਅਰਥਾਂ ਨੂੰ ਕੀਤੇ, ਕੋਈ ਨਹੀਂ। ਦੁਬਾਰਾ ਟੀਕਾ ਕਿਸੇ ਨੇ ਕੀਤਾ, ਦੁਬਾਰਾ ਕਰ ਦਿੰਦਾ ਕੋਈ ਵਿਦਵਾਨ ਉੱਠਦਾ। ਹਾਂਜੀ,
ਤੁਸੀਂ ਕਹਿ ਕਹਿ ਕੇ ਹਸੀ ਯੁੱਧ ਪਾਇਓ,
ਹਸੀ ਯੁੱਧ ਪਾਇਓ, ਜੱਗ ਕਰਦੀ ਵੀ ਕਹਿ ਕਹੇ ਮਾਰ ਕੇ ਹੱਸਦੀ, ਉੱਚੀ ਉੱਚੀ ਕਹਿ ਕਹੇ ਮਾਰ ਕੇ ਨੀ ਹੱਸਦੇ ਹੁੰਦੇ। ਜੰਗ ਚ ਕੋਈ ਹੱਸਦਾ ਦੇਖਿਆ? ਜੰਗ ਚ ਹਾਸਾ ਨਿਕਲਦਾ? ਗਿਆਨ ਚਰਚਾ ਦੇ ਜੰਗ ਚ ਹਾਸਾ ਹੀ ਨਿਕਲਦਾ ਹੁੰਦਾ। ਇਹਦਾ ਮਤਲਬ ਹੈ ਲੜਾਈ ਗਿਆਨ ਚਰਚਾ ਦੀ ਹੈ, ਲੜਾਈ ਦੂਸਰੀ ਨਹੀਂ ਹੈ। ਇਹ ਕਹਿ 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 ਕਹੇ ਵਾਰ ਦਾ ਮਤਲਬ ਹੈ ਗਿਆਨ ਚਰਚਾ ਦੀ ਲੜਾਈ ਹੈ, ਕਿਤੇ ਦੂਜੀ ਲੜਾਈ ਮੰਨ ਲਓ, ਯੁੱਧ ਪਾਇਓ। ਜਗ੍ਹਾ ਜਗ੍ਹਾ ਤੇ ਅਵੇਅਰ ਕੀਤਾ ਹੈ ਸਿੱਖਾਂ ਨੂੰ ਵੀ, ਇਹ ਪਿਛਲਿਆਂ ਬੰਦਿਆਂ ਨੂੰ ਵੀ, ਇਹ ਗੱਲ ਕੀ ਹੈ। ਦੂਏ ਪਾਸੇ ਫਿਰ ਘੜੀਸ ਕੇ ਲੈ ਗਏ ਲੜਾਈ ਚ।
ਤੁਸੀਂ ਅਸ਼ਟ ਅਸ਼ਟ ਹਾਥ ਮੈਂ ਅਸਤਰ ਧਾਰੇ,
ਤੁਸੀਂ ਅਸ਼ਟ ਅਸ਼ਟ ਹਾਥ ਦੇ ਸ਼ਸਤਰ ਧਾਰੇ, ਅਸ਼ਟ ਅੱਠ ਹੱਥ ਨੇ, ਉਹ ਅੱਠ ਕਿਹੜੇ ਨੇ? ਉਹ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਪੰਗ, ਅੱਠ ਹੱਥ ਨੇ, ਅੱਠਾਂ ਜੇ ਹਥਿਆਰ ਨੇ ਤੇਰੇ, ਅੱਠੇ ਹਥਿਆਰਾਂ ਨਾਲ ਬਾਜੀ ਮਾਤ ਹੈ, ਅੱਠੇ ਹਥਿਆਰਾਂ ਦੇ ਸਿਰ ਤੇ ਹੀ ਮਾਤ ਹੈ। ਅੱਠ ਹਥਿਆਰ ਫੜਾਏ ਨੇ ਅੱਠੇ ਹੱਥਾਂ ਚ, ਇਹ ਅੱਠ ਨੇ। ਕਬੀਰ ਨੇ ਕਿਹਾ ਸੀ ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਤਾਵੇ ਅਕਲ ਮਹਾਨਿਤ ਰਹਿ, ਅਕੁਲ ਕੁਲ ਰਹਿਤ, ਸਰੀਰ ਨਹੀਂ ਹੈ ਉਹ। ਇਹਨਾਂ ਨੇ ਅੱਠ ਧਾਤ ਦੀ ਅੱਠ ਧਾਤਾਂ ਇਕੱਠੀਆਂ ਕੀਤੀਆਂ, ਦੇਵੀ ਦੀ ਤਸਵੀਰ ਬਣਾਤੀ, ਅੱਠ ਧਾਤਾਂ ਇਕੱਠੀਆਂ ਕੀਤੀਆਂ, ਦੇਵੀ ਦੀ ਮੂਰਤੀ ਬਣਾਤੀ। ਅਸ਼ਟ ਧਾਤ ਕੀ ਕਾਇਆ ਕਿਹਾ ਸੀ, ਮਾਇਆ ਨਹੀਂ ਸੀ ਕਿਹਾ। ਕਾਇਆ ਅੰਤਲਾ ਸਰੀਰ ਹੈ ਜਿਹੜਾ ਅੱਖਾਂ ਨੂੰ ਦਿੱਤੀ ਦਾ, ਕਾਇਆ ਉਹਨੂੰ ਕਹਿੰਦੇ ਨੇ। ਆਹ ਸਰੀਰ ਮਾਇਆ, ਮਾਇਆ ਔਰ ਕਾਇਆ ਇੱਕ ਕਰਤੀ ਹੈ ਦੁਆਰੇ ਵਿਦਵਾਨਾਂ ਨੂੰ, ਜਿਹਨਾਂ ਨੂੰ ਇਹ ਨਹੀਂ ਪਤਾ ਮਾਇਆ ਔਰ ਕਾਇਆ ਅੱਡ ਅੱਡ ਹੁੰਦੀਆਂ ਨੇ। ਤਾਵੇਂ ਅਕੁਲ, ਅਕੁਲ ਜਿਹਦੀ ਕੁਲ ਕੋਈ ਨਹੀਂ ਹੈ, ਸਰੀਰ ਵਾਲੇ ਦੀ ਤਾਂ ਕੁਲ ਹੈ, ਪੰਡਿਤ ਮੰਨਦਾ ਨਹੀਂ, ਜਿਹਦਾ ਦੇਹ ਉਹਦਾ ਕੁਲ ਹੈ। ਅਕੁਲ ਮਹਾਨਿੰਦ ਰਾਇਆ, ਮਹਾਨਿੰਦ ਰਾਇਆ ਸ਼ਬਦ ਗੁਰੂ ਨੂੰ ਕਹਿੰਦੇ ਨੇ, ਤੁਰਕੀ ਬਾਣੀ ਨੂੰ ਕਹਿੰਦੇ ਨੇ, ਉਹ ਹੈ ਮਹਾਨਿਧੀ ਖਜ਼ਾਨਾ ਸਭ ਤੋਂ ਬੜਾ। ਸਿਰਫ ਕਬੀਰ ਨੇ ਇੰਨੀ ਗੱਲ ਕਹੀ ਸੀ, ਗੁਰੂ ਨਾਨਕ ਨੇ ਅਸ਼ਟ ਧਾਤ ਕੇ ਕਾਇਆ ਬਣਾ ਕੇ ਵਿਖਾਤੀ, ਇੱਕ ਦੀ ਕਾਇਆ, ਜਿਹੜਾ ਇੱਕ ਹੈ ਨਾ ਉਹਦੀ ਕਾਇਆ ਕੀ ਹੈ? ਅਸ਼ਟ ਧਾਤ ਕੀ ਕਾਇਆ, ਧਾਤੂ ਲਫ਼ਜ਼ ਨੇ, ਧਾਤੂ ਕਹਿੰਦੇ ਨੇ ਉਹ ਸ਼ਬਦ, ਮੂਲ ਸ਼ਬਦ ਜੀ ਤੋਂ ਕੋਈ ਸ਼ਬਦ ਲਫ਼ਜ਼ ਬਣ ਜਾਏ, ਧਾਤੂ ਹੁੰਦਾ ਨਾ ਹਰੇਕ ਪਦਮ, ਉਹ ਧਾਤੂ ਕਿਹਾ ਸੀ ਇਹਨਾਂ ਨੇ, ਧਾਤ ਦਾ ਦੂਈ ਬਣਾ ਲਈ। ਧਾਤ ਤਾਂ ਦੂਏ ਲੋਟ ਵੀ ਆਇਆ ਹੈ, ਲਿਵ ਧਾਤ ਦੋਏ ਰਾਹ, ਗੁਰਬਾਣੀ ਚ ਆਇਆ ਲਿਵ ਧਾਤ ਦੋਏ ਰਾਹ, ਇਹ ਤਾਂ ਲਿਵ ਲੱਗੀ ਹੋਈ ਹੈ, ਉੱਥੇ ਤਾਂ ਮਨ ਟਿਕਿਆ ਹੋਇਆ, ਇਹ ਮਨ ਦੌੜਦਾ ਭੱਜਦਾ ਕਲਪਨਾ ਕਰਦਾ, ਦੋ ਹੀ ਰਸਤੇ ਨੇ, ਤੀਆ ਤਾਂ ਰਸਤੇ ਕੋਈ ਨਹੀਂ, ਧੌਣਾ ਭੱਜਣਾ ਦੌੜਨਾ, ਇਹ ਤਾਂ ਮਨ ਕਲਪਨਾ ਕਰਦਾ, ਇਹ ਮਨ ਟਿਕਿਆ ਹੋਇਆ, ਦੋਏ ਰਾਹ ਨੇ, ਹੋਰ ਰਾਹ ਕੋਈ ਨਹੀਂ ਹੈ। ਮਨਮੁੱਖਾਂ ਦਾ ਜਿਹੜੀਆਂ ਮਨਮੱਤੀਆਂ ਦੇ ਮਨ ਜਿਹੜੇ ਨੇ ਧਾਤ ਜੁੜੇ ਹੋਏ ਨੇ, ਜਿਹੜੇ ਧਾਤ ਨਾਲ ਜੁੜੇ ਹੋਏ ਨੇ ਮਾਇਆ ਨਾਲ ਜੁੜੇ ਹੋਏ ਨੇ, ਜਿਹੜੇ ਧਾਤ ਵਾਲੇ ਮਾਰਗੀਏ ਨੇ ਨਾ ਉਹ ਮਾਇਆਧਾਰੀ ਨੇ, ਜਿਹੜੇ ਧਾਰ ਦੀਆਂ ਮੂਰਤੀਆਂ ਬਣਾਉਂਦੇ ਨੇ ਮਾਇਆਧਾਰੀ ਨੇ, ਜਿਹੜੇ ਫੋਟੋ ਨੂੰ ਪੂਜਦੇ ਨੇ ਮਾਇਆਧਾਰੀ ਨੇ, ਜਿਹੜੇ ਬਾਹਰ ਟੋਲਦੇ ਨੇ ਮਾਇਆਧਾਰੀ ਨੇ, ਜਿਹੜੇ ਆਪਣੇ ਅੰਦਰ ਟੋਲਦੇ ਨੇ, ਆਪਣੇ ਅੰਦਰ ਹੋ ਗਈ ਨੂੰ ਟੋਲੂਗਾ, ਆਪਣੇ ਅੰਦਰ ਕੋਈ ਬੜਿਆ ਹੋਇਆ ਓਪਰੇਸ਼ਨ ਕਰੋ ਨਿਕਲਦਾ ਹੀ, ਆਪਣੇ ਅੰਦਰ ਇਹ ਆਪੇ ਹੈ ਦੀਦਾਰੀ ਹੈ, ਆਪਣੇ ਅੰਦਰ ਸ਼ਰੀਰ ਦੇ ਤਾਂ ਆਪੇ ਹੈ। ਆਤਮ ਦਰਸ਼ਨ ਦੀ ਗੱਲ ਕਰਦੀ ਹੈ ਗੁਰਬਾਣੀ, ਤੂੰ ਆਪਣੇ ਆਪ ਨੂੰ ਦੇਖ ਲੈ, ਪਰ ਲੋਕਾਂ ਨੂੰ ਨੀ ਦੇਖਣਾ, ਤਾਂ ਜਾਂ ਨਿਕਲ ਕੇ ਜਾਣ ਸਰੀਰ ਚੋਂ, ਲੋਕਾਂ ਨੂੰ ਨਾ ਦੇਖਣਾ, ਤੂੰ ਆਪਣੇ ਆਪ ਨੂੰ ਮਹਿਸੂਸ ਕਰ ਲੈ ਤੂੰ ਕੀ ਹੈ ਅੰਦਰ, ਦੇਹੀ ਜਿਹੜਾ ਬੋਲਦਾ, ਜਿੰਨਾ ਚਿਰ ਤੂੰ ਅੰਦਰ ਹੈ ਤਾਂ ਦੇਹੀ ਤੁਰਦੀ ਫਿਰਦੀ ਹੈ, ਬੋਲਦੀ ਹੈ, ਹੱਥ ਪੈਰ ਚੱਲਦੇ ਨੇ, ਜਾਂ ਤੂੰ ਨਿਕਲ ਗਿਆ ਨਾ ਦਾੜ ਦੇ ਗੱਡੇ ਪੈਣੇ ਨੇ, ਜਿਹੜਾ ਮਿੱਟੀ ਹੈ ਬਾਅਦ ਚ, ਜਿਹਦੇ ਬਾਅਦ ਇਹ ਵੀ ਮਿੱਟੀ ਹੈ, ਇਹ ਸਰੀਰ ਮਿੱਟੀ ਹੈ, ਦੇਹੀ ਮਿੱਟੀ ਹੈ, ਉਹ ਕੌਣ? ਗੱਲ ਉਹਦੀ ਹੈ, ਉਹਨੂੰ ਖੋਜ ਲੈ ਆਪਣੇ ਅੰਦਰ, ਸਰੀਰ ਨੂੰ ਆਪਣਾ ਆਪ ਮੰਨਦਾ ਨਾ ਤੂੰ, ਇਹਦੇ ਅੰਦਰ ਖੋਜ, ਸਨਕ ਸਨੰਦਰ, ਸਨਕ ਸਨੰਦਰ ਨਾਰਦ ਮੁਨੀ ਸੇਖਾ ਜਿਨ ਵੀ ਤਨਵੇਂ ਮਨ ਹੀ ਭੇਖਾ, ਇਹ ਸਰੀਰ ਚ ਉਹਨਾਂ ਨੇ ਆਪਣਾ ਮਨ ਨਹੀਂ ਲੱਭਿਆ। ਕੀ ਆਪਾਂ ਕਹਿੰਦੇ ਮੇਰਾ ਤਾਂ ਮਨ ਨਹੀਂ ਕਰਦਾ ਰੋਟੀ ਖਾਣ ਨੂੰ ਅੱਜ, ਪਰ ਮਨ ਹੈ ਕੀ ਕਿਹਾ ਜਾ, ਮਨ ਦੀ ਗੱਲ ਸਾਰੇ ਕਰਦੇ ਨੇ, ਅਕਲ ਦੀ ਗੱਲ ਸਾਰੇ ਕਰਦੇ ਨੇ, ਅਕਲ ਦੀ ਸ਼ਕਲ ਕਿਹੋ ਜਿਹੀ ਹੈ, ਅਕਲ ਦਾ ਰੂਪ ਕੀ ਹੈ, ਅਕਲ ਦਾ ਰੰਗ ਕੀ ਹੈ, ਅਕਲ ਕਾਹਦੀ ਬਣੀ ਹੋਈ ਹੈ, ਇਹ ਸਵਾਲਾਂ ਦੇ ਜਵਾਬ ਜਦੋਂ ਲੈ ਲਏ ਉਦੋਂ ਨਿਰਾਕਾਰ ਦਾ ਦਰਸ਼ਨ ਹੋ ਗਿਆ। ਅਕਲ ਕਿੱਥੋਂ ਪੈਦਾ ਹੁੰਦੀ ਹੈ, ਇਹਦਾ ਸੋਰਸ ਕੀ ਹੈ, ਪੈਦਾ ਹੋਣ ਦਾ ਸੋਰਸ ਕੀ ਹੈ?
ਤੁਸੀਂ ਅਸ਼ਟ ਅਸ਼ਟ ਹੱਥ ਮੈਂ ਅਸਤਰ ਧਾਰੇ,
ਤੈਂ ਅੱਠਾਂ ਹੱਥ ਵਿੱਚ ਹਥਿਆਰ ਧਾਰੇ, ਅੱਠਾਂ ਹੀ ਹੱਥਾਂ ਹਥਿਆਰ, ਔਰ ਜਦੋਂ ਅੱਠੇ ਦਿਸ਼ਾਵਾਂ ਨੇ, ਦੋ ਇੱਕ ਤਾਂ ਆਕਾਸ਼ ਇੱਕ ਪਤਾਲ ਬਾਕੀ ਅੱਠੇ ਦਿਸ਼ਾਵਾਂ ਨੇ, ਅੱਠੇ ਕਿਸਮ ਦੇ ਹਥਿਆਰ ਦਾ ਮਤਲਬ ਇਹ ਹੈ ਕਿਸੇ ਪਾਸੇ ਤੇ ਵੀ ਦੁਸ਼ਮਣ ਆ ਜਾਵੇ ਤੈਨੂੰ ਗਰਦਨ ਨਹੀਂ ਘੁਮਾਉਣੀ ਪੈਂਦੀ, ਆਪਣੇ ਦੋ ਹੱਥ ਨੇ ਜੇ ਇੱਧਰੋਂ ਆਵੇ ਤਾਂ ਮੁੰਡਾ ਪੈਂਦਾ ਦੂਏ ਪਾਸੇ, ਤੇਰੇ ਸਾਰੇ ਪਾਸੇ ਹਥਿਆਰ ਕਾਇਮ ਨੇ ਜਿੱਧਰ ਮਰਜ਼ੀ ਆ ਜਾਏ, ਅੱਠੇ ਤਰਫ ਦੇ ਅੱਠੇ ਹਥਿਆਰ ਨੇ, ਜਿੱਧਰ ਦੀ ਮਰਜ਼ੀ ਆਵੇ ਹਥਿਆਰ ਪੂਰੇ ਹੈਗਾ ਪਹਿਲਾਂ ਹੀ, ਅੱਠੇ ਪੱਖ ਦੇ ਉੱਤੋਂ ਅੱਠ ਪੱਖ ਨੇ ਮੈਦਾਨ ਦੇ ਵਿੱਚ, ਅੱਠ ਦਿਸ਼ਾਵਾਂ ਨੇ, ਕੁੱਲ ਦਿਸ਼ਾਵਾਂ ਦਸ ਬਣੀਆਂ ਜਾਂਦੀਆਂ ਨੇ, ਇੱਕ ਆਕਾਸ਼ ਇੱਕ ਪਤਾਲ ਅੱਠ, ਚਾਰ ਖੂੰਜੇ ਪੂਰਬ ਪੱਛਮ ਉੱਤਰ ਦੱਖਣ ਚਾਰੇ ਕੋਣੇ, ਇਹ ਅੱਠ ਦਿਸ਼ਾਵਾਂ ਨੇ, ਫਿਰ ਇੱਕ ਆਕਾਸ਼ ਇੱਕ ਪਤਾਲ ਦਸ ਦਿਸ਼ਾਵਾਂ ਨੇ, ਦਸ ਦਿਸ਼ਾਵਾਂ ਬਣੀਆਂ ਨੇ, ਅੱਠਾਂ ਹੀ ਪੱਖਾਂ ਤੇ ਤੇਰੇ ਅੱਠਾਂ ਹੀ ਹੱਥਾਂ ਜਾਂਦੇ ਆ।
ਅਜੈ ਜੈ ਕਿਤੇ ਕੇਸ ਹੁਣ ਤੇ ਪਛਾਰੇ,
ਅਜੈ ਜਿਹੜੇ ਆਪ ਨੂੰ ਕਹਿੰਦੇ ਸੀ ਨਾ ਆਪਣੇ ਆਪ ਨੂੰ ਮੰਨਦੇ ਤੇ ਵੀ ਇਹ ਨਹੀਂ ਜਿੱਤੇ ਜਾ ਸਕਦੇ, ਬੜੇ ਬੜੇ ਗੁਰੂ ਸੀ ਬਣੇ ਹੋਏ, ਗੋਰਖਨਾਥ ਵਰਗੇ ਝੰਡੇ ਲਈ ਫਿਰਦੇ ਸੀ, ਸਾਡੇ ਨਾਲ ਕੋਈ ਗਿਆਨ ਚਰਚਾ, ਝੰਡੇ ਦਾ ਮਤਲਬ ਨਾ ਗਿਆਨ ਚਰਚਾ ਕਰੋ, ਸਾਡੇ ਨਾਲ ਝੰਡੇ ਦਾ ਮਤਲਬ ਹੋਰ ਕੋਈ ਨਹੀਂ ਹੁੰਦਾ, ਰਾਜੇ ਦੇ ਝੰਡੇ ਦਾ ਮਤਲਬ ਹੁੰਦਾ ਸਾਡੇ ਨਾਲ ਜੰਗ ਕਰੋ, ਰਾਜ ਸਾਡਾ, ਜਿਹੜਾ ਧਰਮ ਦਾ ਝੰਡਾ ਹੁੰਦਾ ਉਹਦਾ ਮਤਲਬ ਹੁੰਦਾ ਰਾਜ ਇਸ ਧਰਮ ਦਾ ਜਿਹੜਾ ਸਾਡਾ, ਵੀ ਸਾਡੇ ਨਾਲ ਗਿਆਨ ਚਰਚਾ ਕਰੋ, ਜਾਂ ਸਾਨੂੰ ਹਰਾ ਦਿਓ, ਸਾਡਾ ਝੰਡਾ ਨਹੀਂ ਮੈਂ ਤੁਹਾਡਾ ਉੱਚਾ, ਜਾਂ ਤਾਂ ਸਾਨੂੰ ਗਿਆਨ ਚਰਚਾ ਜਿੱਤ ਲਓ, ਜੇ ਅਸੀਂ ਜਿੱਤ ਕੇ ਰਾਜ ਸਾਡਾ, ਜੇ ਤੁਸੀਂ ਜਿੱਤ ਕੇ ਰਾਜ ਤੁਹਾਡਾ, ਇਹ ਗਿਆਨ ਚਰਚਾ ਦਾ ਹੁੰਦਾ। ਗੁਰੂ ਘਰ ਦੇ ਵੀ ਜਿਹੜਾ ਨਿਸ਼ਾਨ ਹੈ ਸਾਡਾ, ਰਾਜ ਦਾ ਥੋੜੀ ਨਿਸ਼ਾਨ ਹੈ, ਇਹ ਤਾਂ ਪਰਮੇਸ਼ਰ ਦੇ ਰਾਜ ਦਾ ਨਿਸ਼ਾਨ ਹੈ, ਸੱਚ ਦੇ ਰਾਜ ਦਾ ਨਿਸ਼ਾਨ ਹੈ, ਬਾਕੀ ਮੱਤਾਂ ਝੂਠੀਆਂ ਨੇ, ਸਾਡੀ ਮੱਤ ਸੱਚੀ ਹੈ। ਖਾਲਸਾ ਕੀ ਹੈ? ਕਾਲ ਪੁਰਖ ਕੀ ਫੌਜ ਹੈ, ਫੌਜ ਹੈ, ਕੋਈ ਰਾਜਾ ਥੋੜੀ ਹੈ, ਕੋਈ ਰਾਜਾ ਤਾਂ ਕੋਈ ਵੀ ਨਹੀਂ, ਤਾਂ ਫੌਜ ਹੈ। ਨਿਸ਼ਾਨ ਕਿਹਦਾ? ਨਿਸ਼ਾਨ ਉਹਦਾ ਸੱਚ ਦਾ, ਨਿਸ਼ਾਨ ਤਾਂ ਸੱਚ ਦਾ, ਰਾਜਾ ਨਹੀਂ ਕੋਈ ਹੈਗਾ, ਫੌਜ ਹੈ, ਤਾਂ ਫੌਜ ਤਾਂ ਰਾਜ ਵਾਸਤੇ ਲੜਦੀ ਮਰਦੀ ਹੁੰਦੀ ਹੈ, ਰਾਜੇ ਵਾਸਤੇ ਲੜਦੀ ਮਰਦੀ ਹੈ, ਫੌਜ ਦਾ ਕੀ ਹੈ? ਰੋਟੀ ਪਾਣੀ ਦੇ ਰੱਖੀ ਫੌਜ ਹੈ ਸਾਰੀ, ਫੌਜ ਹੈ ਸਾਰੀ, ਮਾਲਕ ਕੋਈ ਨਹੀਂ ਰਾਜ ਦਾ, ਮਾਲਕ ਤਾਂ ਆਪ ਹੈ, ਇਹ ਉਹਦਾ ਨਿਸ਼ਾਨ ਹੈ। ਗੁਰੂ ਨਾਨਕ ਨੇ ਨਿਸ਼ਾਨ ਫੇਰਿਆ ਹੈ, ਸਾਰਿਆਂ ਨੂੰ ਜਿੱਤ ਕੇ ਆਇਆ। ਬਾਅਦ ਵੀ ਗੁਰੂ ਜਾਂਦੇ ਰਹਿੰਦੇ, ਗਿਆਨ ਚਰਚਾ ਕਰਦੇ ਰਹਿੰਦੇ, ਕੋਈ ਆਪ ਕੋਈ ਜਿੱਤ। ਇਸ ਕਰਕੇ ਸਿੱਖੀ ਦੇ ਨਿਸ਼ਾਨ ਨੂੰ, ਸਿੱਖੀ ਨੂੰ ਸਭ ਤੋਂ ਉੱਪਰ ਕੀਤਾ ਉਹਨਾਂ ਨੇ, ਫਿਰ ਤੁਰ ਕੇ ਸਾਰੇ ਗਿਆਨ ਚਰਚਾ ਕਰਕੇ। ਅਸੀਂ ਤਾਂ ਸਮਾਂ ਰੋਲੀ ਆ, ਅਸੀਂ ਤਾਂ ਜਿਹੜੀ ਇਹਦੀ ਮਿੱਟੀ ਪਲੀਤ ਕੀਤੀ ਹੈ ਸਿੱਖੀ ਦੀ, ਸਿੱਖਾਂ ਨੇ ਆਪਣੀ ਕੀਤੀ ਹੈ ਸਿੱਖੀ ਦੀ ਮਿੱਟੀ ਪਲੀਤ, ਅਗਰ ਕੀ ਹੋਊਗੀ, ਕਿਉਂ ਹੋਊਗੀ? ਅਸੀਂ ਆਪਣੀ ਮਿੱਟੀ ਪਲੀਤ ਕੀਤੀ ਹੈ, ਆਪੇ ਸਿੱਖ ਨਹੀਂ ਰਹੇ। ਸਿੱਖੀ ਦਾ ਗੁਰਬਾਣੀ ਦੇ ਵਿੱਚ ਪਹੀਆ ਜਿਉਂ ਦਿੱਤੇ ਹੋਣ, ਉਹਦਾ ਕੀ ਵਿਗੜਿਆ? ਸਿੱਖੀ ਨੂੰ ਛੱਡ ਕੇ ਮਿੱਟੀ ਪਲੀਤ ਆਪਣੀ ਹੋਈ ਹੈ। ਸਿੱਖੀ ਦਾ ਫਿਰ ਵੀ ਗ੍ਰੰਥਾਂ ਦੇ ਵਿੱਚ ਹੈ, ਗ੍ਰੰਥਾਂ 'ਚ ਹੀ ਕਬੀਰ ਸਿੱਖ ਬਣ ਗਿਆ। ਖੋਜ ਲਈ ਉਹਨੇ, ਕੋਈ ਖੋਜ ਲਓ, ਹੀਰੇ ਜਵਾਹਰਾਂ ਸਮੁੰਦਰ 'ਚ ਪਏ ਨੇ, ਕੋਈ ਕੱਢ ਲਓ ਜਾ ਕੇ। ਜੇ ਕੋਈ ਆਪਣੇ ਵੀ ਚੱਕ ਕੇ ਬੋਰੀ ਉੱਥੇ ਸਿੱਟਿਆ ਹੋਊਗਾ, ਕਿਸੇ ਨੂੰ ਤਾਂ ਕੋਈ ਨੁਕਸਾਨ ਨਹੀਂ ਹੈ ਸਿੱਟਿਆ ਵਿੱਚ। ਜੇ ਗੁਰੂ ਨੂੰ ਕੋਈ ਸਿੱਖੀ ਮੋੜਿਆ, ਉਹ ਘਰ ਜਾ ਕੇ ਉਹਦੇ ਵੀ ਮੈਨੂੰ ਨਹੀਂ ਚਾਹੀਦੀ, ਮੇਰਾ ਵਾਧੇ ਹੋਊਗਾ, ਤੇ ਗੁਰੂ ਦਾ ਕੋਈ ਨਹੀਂ ਵਿਗੜਦਾ, ਕਿਸੇ ਦਾ ਕੀ ਵਿਗੜਦਾ ਇਹਦੇ ਵਿੱਚ? ਉਹ ਸਿੱਖੀ ਤੋਂ ਖਾਲੀ ਹੋਜੂਗਾ, ਉਹੀ ਖਾਲੀ ਹੋ ਕੇ ਤਾਂ ਕੋਈ ਨਹੀਂ ਵਿਗੜਦਾ। ਕੇਸਾਂ ਨੇ ਫੜ ਕੇ ਬਹੁਤ ਦੂਰ ਪਛਾੜ ਕਿਸੇ ਨੂੰ, ਜਿਵੇਂ ਕਿਸੇ ਨੂੰ ਖਾੜੇ ਚੋਂ ਬਾਹਰ ਮਾਰਨ ਕੱਢ ਕੇ। ਬੜੇ ਬੜੇ ਚੁਣਸੂਰ ਮੈਂ ਕਹਿ ਕੇਸੀ ਦਏ ਚਲਾਏ ਕੇ ਰਣਕਾਲੀ ਗੁੱਸਾ ਖਾਏ ਕੇ। ਜਿਹੜੇ ਬੜੇ ਬੜੇ ਸੂਰ ਮੈਂ ਥੇ ਨਾ, ਕੇਸ ਫੜ ਕੇ ਭਗਾ ਕੇ ਹੀ ਮਾਰੇ, ਇੱਡੀ ਦੂਰ ਭਗਾ ਕੇ ਮਾਰੇ, ਪਤਾ ਹੀ ਲੱਗਾ ਕਿੱਥੇ ਚਲੇ। ਕਹਿ ਕੇਸੀ ਦਏ ਚਲਾਏ ਕੇ, ਚਲਾ ਕੇ ਮਾਰੇ, ਆਪਾਂ ਕਹਿੰਦੇ ਚਲਾ ਕੇ ਮਾਰੇ। ਕਿਸੇ ਬੰਦੇ ਨੂੰ ਕੇਸਾਂ ਤੋਂ ਫੜ ਕੇ ਚਲਾ ਕੇ ਮਾਰਨਾ, ਜਵਾਕ ਨਹੀਂ ਚਾਹ ਚਲਾ ਕੇ ਵੱਜਦਾ ਸੱਚ ਤਾਂ। ਕੇਸ ਕੀ ਕਿਵੇਂ ਚਲਾ ਕੇ ਮਾਰੇ? ਉਹਨਾਂ ਦੀ ਸੁਰਤ ਫੜ ਲਈ, ਸੁਰਤ ਫੜ ਲਈ, ਉੱਤੋਂ ਹੀ ਫੜ ਲਈ ਸੁਰਤ, ਜਿੱਥੇ ਉਹਨੇ ਬੋਲਣਾ ਸੀ ਉਦੋਂ ਪਹਿਲਾਂ। ਜਦੋਂ ਤੁਸੀਂ ਸੁਰਤ ਨਹੀਂ ਨਾ ਫੜ ਸਕਦੇ ਕਿਸੇ ਦੀ, ਜਿਹੜਾ ਸਵਾਲ ਕਰਦਾ ਵੀ ਤੇਰਾ ਸਵਾਲ ਇਹ ਗਲਤ ਹੈ, ਉਹਨਾਂ ਚਿਰ ਉਹਨੂੰ ਜਿੱਤ ਨਹੀਂ ਸਕਦੇ। ਕਿਉਂਕਿ ਜਿਹੜਾ ਪਰਮ ਗਿਆਨੀ ਸਵਾਲ ਕਰੂ, ਉਹਦਾ ਸਵਾਲ ਇਹ ਗਲਤ ਹੋਊਗਾ। ਜੇ ਸਵਾਲ ਉਹਨੇ ਠੀਕ ਕਰਤਾ, ਫਿਰ ਤਾਂ ਉਹਦੇ ਕੋਲ ਜਵਾਬ ਠੀਕ ਹੈ। ਸਵਾਲ ਹੈ ਨਹੀਂ ਉਹ ਠੀਕ ਹੁੰਦਾ, ਜਿਹੜਾ ਤੁਹਾਨੂੰ ਗੱਲ ਅੜਾਉਣੀ ਪਾਉਂਦਾ ਨਾ, ਉਹ ਤੁਹਾਡੇ ਸਾਹਮਣੇ ਸ਼ੰਕਾ, ਉਹਦੀ ਸ਼ੰਕਾ ਜੇ ਦੋਖ ਹੁੰਦਾ, ਤੁਸੀਂ ਉਹਦੀ ਸ਼ੰਕਾ ਨੂੰ ਸੱਚ ਮੰਨ ਕੇ ਉਹਦਾ ਜਵਾਬ ਦੇਣ ਲੱਗ ਜਾਂਦੇ ਹੋ, ਜਵਾਬ ਦੇਣ ਲੱਗ ਜਾਂਦੇ। ਉਹਦੀ ਸ਼ੰਕਾ ਜਿਹੜੀ ਹੈ ਉਹਨੂੰ ਦੇਖੋ, ਜੇ ਦੋਖ ਹੈ ਉਹਨੂੰ ਕਹਿੰਦੇ ਤੇਰੀ ਸ਼ੰਕਾ ਬਣਦੀ ਹੋਈ ਨਹੀਂ, ਐ ਕਹਿ ਕੋਟੀ ਦੇ ਚਲਾਏ ਕੇ। ਸਵਾਲ ਜਿੰਨੇ ਉੱਠੇ, ਸਵਾਲ ਹੀ ਨਹੀਂ ਬਣਦਾ ਤੇਰਾ, ਇਹ ਸਵਾਲ ਗਲਤ ਹੈ। ਸੱਚ ਤੇ ਕੌਣ ਉਪਲੀ, ਕੌਣ ਬੈਠਾ ਦੂ? ਸੱਚ ਤੇ ਉਪਲੀ ਉੱਠਦੀ ਉਹ ਨਹੀਂ ਹੁੰਦੀ, ਜਿਹੜਾ ਸੱਚ ਨਾਲ ਸਹਿਮਤੀ ਤਾਂ ਹੋ ਸਕਦੀ ਹੈ, ਸੱਚ ਦੇ ਖਿਲਾਫ ਉਂਗਲੀ ਨਹੀਂ ਉੱਠਦੀ ਹੁੰਦੀ। ਜਿਹੜਾ ਸੱਚ ਦੇ ਖਿਲਾਫ ਉਂਗਲੀ ਉਠਾਉਂਦਾ, ਉਂਗਲੀ ਉਹ ਗਲਤ ਹੁੰਦੀ ਹੈ, ਉਹ ਉਂਗਲੀ ਨੂੰ ਉੱਥੇ ਫੜ ਕੇ ਮਰੋੜਦੀ ਦਾ, ਇੱਧਰ ਉਂਗਲੀ ਉੱਠਦੀ ਉਹ ਨਹੀਂ। ਝੂਠ ਵੱਲ ਉਂਗਲੀ ਉੱਠੂ, ਸੱਚ ਵੱਲ ਉਂਗਲੀ ਕਿਵੇਂ ਉੱਠੂ? ਸੱਚ ਵੱਲ ਤਾਂ ਉੱਠੇ ਨਹੀਂ ਸਕਦੀ ਉਂਗਲੀ।
ਜਯੰਤੀ ਤੁਸੀਂ ਮੰਗਲਾ ਰੂਪ ਕਾਲੀ,
ਜੇ ਅੱਗੇ ਤੁਸੀਂ ਜਿੱਤ ਪ੍ਰਾਪਤ ਕਰਨ ਵਾਲੀਆਂ, ਤੂੰ ਹਾਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜੇ ਗੁਰਮਤ ਹੈਗੀ ਆ ਹਰ ਮੈਦਾਨ ਫਤਿਹ, ਉਹ ਕੀ ਕਹਿੰਦੇ ਹਰ ਮੈਦਾਨ ਫਤਿਹ, ਗੁਰਮਤ ਦੀ ਹੈ ਜਿਹੜੀ ਉਹ ਫਤਿਹ ਨਾ ਲੜਾਈ ਚ 50 ਸੌ ਦੇ ਸਿੰਘ ਭੱਜਦੇ ਰਹੇ ਨੇ, ਹਰ ਮੈਦਾਨ ਫਤਿਹ ਬਹਾਲੀ, ਜਿੱਤ ਬਹਾਲੀ ਨਹੀਂ ਹੁੰਦੀ ਹੁੰਦੀ ਹਰ ਮੈਦਾਨ ਫਤਿਹ। ਹਰ ਮੈਦਾਨ ਫਤਿਹ ਗੁਰਮਤ ਦੀ ਹੋਈ ਹੈ ਸਿਰਫ, ਹੋਰ ਕਿਤੇ ਨੀ ਹਰ ਮੈਦਾਨ ਫਤਿਹ। ਜਿਹੜੀ ਬਹਾਲੀ ਲੜਾਈ ਹੈ ਨਾ, ਉਹਦੇ ਹਰ ਮੈਦਾਨ ਫਤਿਹ ਕਦ ਹੋਈ ਹੈ? ਸ਼ਿਵਕੌਰ ਸਾਹਿਬ ਹੋਈ ਹੈ, ਸੰਸਦ ਹੋਈ ਹੈ, ਕਈ ਜਗ੍ਹਾ ਉਹਨਾਂ ਦੀ ਫਤਿਹ ਹੋਈ, ਕਈ ਜਗ੍ਹਾ ਆਪਣੀ ਵੀ ਪਿੱਛੇ ਹੇਠਲ ਪੈ ਗਏ। ਸਾਰੀ ਲੜਾਈ ਹੋਰ ਗੱਲ ਹੈ, ਆਹ ਹਰ ਮੈਦਾਨ ਫਤਿਹ ਹੈ। ਇਹਦੇ ਚ ਸਵਾਲ ਹੀ ਨਹੀਂ ਪੈਦਾ ਹੁੰਦਾ ਗੁਰਮਤ ਵਾਲਾ ਕਿਤੇ ਹਰ ਜਵੇ, ਹਰ ਕੇ ਆ ਜਵੇ। ਗੁਰਮਤ ਕਿਵੇਂ ਹਾਰ ਜੂਗੀ? ਚੰਡੀ ਕਿਵੇਂ ਹਾਰ ਜੂਗੀ? ਇਹ ਜਿੱਥੇ ਨਾਲ ਜਾਊਗੀ, ਇਹ ਜੰਗ ਕਰੂਗੀ ਜਦ ਬੋਲੂਗੀ ਇਹ ਫਤਿਹ ਕਰਕੇ ਆਊਗੀ। ਹਰਮਦਾਨ ਫਤਿਹ ਇਹਦੇ ਨਾਲ ਜੁੜੀ ਹੋਈ ਆ ਗੱਲ, ਸੰਸਾਰੀ ਜੰਗ ਨਾਲ ਨੀ ਜੁੜੀ ਹੋਈ। ਮੂਰਖਾਂ ਨੇ ਸੰਸਾਰੀ ਜੰਗ ਨਾਲ ਜੋੜ ਲਈ, ਸੰਸਾਰੀ ਜੰਗ ਨਾਲ ਜੁੜੇ ਨੀ ਸਕਦੀ ਇਹ ਗੱਲ। ਉਸਰ ਦੇ ਜੰਗ ਚੋਂ ਫੌਜਾਂ ਮੁੜੇ ਆਈਆਂ ਪਿੱਛੇ, ਮਜਬੂਰੀ ਸੀ, ਪਾਣੀ ਹੈਗੀ ਸੀ, ਫਿਰ ਵੀ 40 ਸਿੰਘ ਸੀ ਸ਼ਹੀਦ ਹੋ ਗਏ, ਫਤਿਹ ਤਾਂ ਉਹਨਾਂ ਦੀ ਹੋਈ। ਅਸੀਂ ਕਿਵੇਂ ਕਹਿ ਸਕਦੇ? ਅਸਲ ਦੇ ਵਿੱਚ ਸੱਚ ਨੂੰ ਫੇਸ ਕਰਨ ਦੀ ਸ਼ਕਤੀ ਸਾਡੇ ਜੁੜੀ ਨਹੀਂ। ਸੱਚ ਬੋਲਣਾ ਸਿੱਖਾਂ ਨੇ ਵੀ ਛੱਡਤਾ, ਸਿੱਖਾਂ ਨੇ ਸੱਚ ਨੂੰ ਮੰਨਣਾ ਹੀ ਛੱਡਤਾ। ਹਰਮਦਾਨ ਫਤਿਹ ਸੱਚ ਦੀ ਹੈ। ਜਦੋਂ ਸੰਸਾਰੀ ਲੜਾਈ ਤਾਂ ਝੂਠੀ ਲੜਾਈ, ਇਹਦਾ ਕੀ ਹੈ? ਜਿਹਦੇ ਕੋਲ ਹਥਿਆਰ ਚੁੱਕੇ ਨੇ, ਫੌਜਾਂ ਜ਼ਿਆਦਾ ਨੇ, ਦੱਬ ਕੇ ਲੈ ਜਾਣਾ ਕੀ?
ਜਯੰਤੀ ਤੁਸੀਂ ਮੰਗਲਾ ਰੂਪ ਕਾਲੀ,
ਜਯੰਤੀ ਤੁਸੀਂ ਮੰਗਲਾ ਰੂਪ। ਜਦੋਂ ਜੈ ਹੁੰਦੀ ਹੈ ਤਾਂ ਖੁਸ਼ੀ ਵੀ ਹੁੰਦੀ ਹੈ, ਮੰਗਲਾ ਰੂਪ ਹੈ। ਜਦੋਂ ਚੰਡੀ ਚਰਿੱਤਰਾਂ ਦੇ ਵਿੱਚ ਜਿੱਤ ਪ੍ਰਾਪਤ ਹੋ ਜਾਂਦੀ ਹੈ, ਫਿਰ ਉਹ ਦੇਵਤੇ ਜੈ ਜੈਕਾਰ ਸ਼ਬਦ ਕਥਨ ਗਾਣ, ਜੈ ਜੈ ਹੋ ਸੀ ਮੈਂ ਖਾ ਸੁਰਵਰਧਨ ਰੰਪ ਕਪਰਧਨ ਆਦਿ ਬ੍ਰਿਤੇ, ਫਿਰ ਉਹ ਮੰਗਲ ਲਗਾਉਂਦੇ ਨੇ। ਉਹਨਾਂ ਦੇ ਘਰ ਖੁਸ਼ੀ ਹੁੰਦੀ ਹੈ, ਜਿਹਨਾਂ ਦੀ ਜਿੱਤ ਹੁੰਦੀ ਹੈ ਖੁਸ਼ੀ ਉਹਨਾਂ ਦੀ ਹੋਣੀ ਹੈ। ਮੰਗਲਾ ਰੂਪ ਹੈ ਤੂੰ, ਆ ਮੰਗਲਾ ਨਹੀਂ ਹੈ ਕਦੇ ਵੀ, ਕਦੇ ਵੀ ਤੂੰ ਨਵੋਸ਼ੀ ਲੈ ਕੇ ਨਹੀਂ ਆਉਂਦੀ, ਕਦੇ ਵੀ ਹਾਰ ਕੇ ਨਹੀਂ ਆਉਂਦੀ, ਕੋਈ ਘਾਉ ਖਾ ਕੇ ਨਹੀਂ ਆਉਂਦੀ, ਥੱਕ ਕੇ ਨਹੀਂ ਆਉਂਦੀ, ਬਰਾਬਰ ਲੜਾਈ ਛੱਡ ਕੇ ਨਹੀਂ ਆਉਂਦੀ। ਲੜਾਈ ਬਰਾਬਰ ਵੀ ਰਹਿ ਜਾਂਦੀ ਹੁੰਦੀ ਹੈ, ਬਰਾਬਰ ਲੜਾਈ ਛੱਡ ਕੇ ਨਹੀਂ ਆਉਂਦੀ, ਸੁਲਾਹ ਕਰਕੇ ਨਹੀਂ ਆਉਂਦੀ, ਸੁਲਾਹ ਯਾਦ ਕਰਕੇ ਆਉਂਦੀਆਂ ਜੋ ਹਾਰ ਬਣ ਰਹਿਣ ਤੂੰ। ਫਿਰ ਤਾਂ ਉਹਨਾਂ ਨੇ ਸੁਲਾਹ ਕੀਤੀ, ਆਪਾਂ ਨੇ ਕਦੀ ਕੀਤੀ? ਆਪਣੀ ਗੱਲ ਬਣਾ ਕੇ ਆਉਣੀ, ਆਪਣਾ ਸਿੱਕਾ ਬਣਾ ਕੇ ਆਉਣੀ ਹੈ, ਸੱਚ ਨੂੰ ਬਣਾ ਕੇ ਆਉਣੀ। ਸੱਚ ਨੂੰ ਅਸੀਂ ਬਣਾ ਕੇ ਆਇਆ ਜਿੱਤ ਹੈ, ਬੰਗਲਾ ਰੂਪ
ਕਾਲੀ,
ਬੰਗਲਾ ਰੂਪ ਕਾਲੀ, ਕਾਲੀ ਕਹਿੰਦੇ ਨੇ ਅਕਾਲ ਰੂਪ ਹੈ। ਜਿਹੜਾ ਨਹੀਂ ਬਣਦਾ ਉਹ ਖਤਮ, ਜਿਹੜਾ ਸੱਚ ਨਾਲ ਸਹਿਮਤ ਹੋ ਗਿਆ ਬਚ ਗਿਆ, ਜਿਹੜਾ ਸੱਚ ਨਾਲ ਟਕਰਾ ਗਿਆ ਮਰ ਗਿਆ। ਸੱਚ ਮੰਨ ਲਿਆ ਜਿਹਨਾਂ ਨੇ ਸਿੱਖੀ ਧਾਰਨ ਕਰ ਲਈ, ਚਾਹੇ ਉਹ ਪੰਡਿਤ ਚਾਹੇ ਕੋਈ ਵੀ ਸੀ, ਪਹਿਲਾਂ ਬਚ ਗਏ, ਉਹ ਸੱਜੀਵਨ ਹੋ ਗਿਆ ਉਹਨਾਂ ਦਾ। ਜਿਹੜੇ ਟਕਰਾਏ ਸੱਚ ਨਾਲ, ਨਾ ਮੰਨਿਆ ਸੱਚ, ਚਾਹੇ ਉਹ ਸ੍ਰੀ ਚੰਦ ਵਰ ਗਈ ਸੀ, ਕਿੱਥੇ ਗਏ? ਕੌਣ ਪੁੱਛਦਾ? ਪੁੱਛਦਾ ਕੋਈ? ਰਾਮ ਰਾਏ ਨੂੰ ਕੋਈ ਪੁੱਛਦਾ? ਘਰਦੇ ਹੀ ਸੀ, ਚਲੋ ਤਾਂ ਆਪਾਂ ਲੋਕਾਂ ਦਾ ਕਾਹਨੂੰ ਲਾਉਣਾ, ਘਰੇ ਸੀ ਜੰਮੇ ਹੋਏ। ਜਿਹੜੇ ਟਕਰਾ ਕੇ ਸੱਚ ਨਾਲ ਖਤਮ ਹੋ, ਕੋਈ ਨੀ ਪੁੱਛਦਾ। ਜਿਹਨਾਂ ਨੇ ਸੱਚ ਨੂੰ ਮੰਨਿਆ ਉਹ ਬਚ ਗਏ, ਹਮੇਸ਼ਾ ਵਾਸਤੇ ਬਚ ਗਏ, ਸੱਜੀਵਨ ਹੋ ਗਿਆ ਉਹਨਾਂ ਦਾ।
ਕਪਾਲਣੀ ਤੁਸੀਂ ਹੈ, ਤੁਸੀਂ ਭਦਰਕਾਲੀ,
ਕਪਾਲੀ, ਕਪਾਲਣੀ,
ਕਪਾਲਣੀ ਤੁਸੀਂ ਹੈ,
ਕਪਾਲਣੀ ਤੁਸੀਂ ਹੈ, ਕਪਾਲਣੀ ਕਹਿੰਦੇ ਨੇ ਆ ਜਿਹੜੀ ਖੋਪੜੀ ਹੈ ਨਾ, ਖੋਪੜੀ ਕਪੜੀ, ਇਹਨੂੰ ਕਪਾਲ ਕਹਿੰਦੇ ਨੇ। ਇੱਥੇ ਨਿਵਾਸ ਕਰਨ ਵਾਲੀ ਹੈ ਕਪਾਲਣੀ ਕਹਿੰਦੇ ਨੇ, ਜਿਹਦਾ ਨਿਵਾਸ ਦਿਮਾਗ 'ਚ ਹੋਵੇ, ਦਿਮਾਗ 'ਚ ਨਿਵਾਸ ਰੱਖਣ ਵਾਲੀ। ਜਦੋਂ ਇਹਨੇ ਦੇਖੋ ਚੰਡੀ ਨਾਲ ਕੰਮ ਕਰਨਾ, ਦਿਮਾਗ 'ਚ ਨਿਵਾਸ ਕਰਕੇ ਕਰਨਾ। ਜਿਹੜਾ ਵਿਵੇਕ ਹੈ ਉਹਨੇ ਹਿਰਦੇ 'ਚ ਨਿਵਾਸ ਕਰਨਾ। ਵਿਵੇਕ ਦਾ ਨਿਵਾਸ ਹਿਰਦੇ 'ਚ ਰਹੂਗਾ, ਚੰਡੀ ਦਾ ਨਿਵਾਸ ਦਿਮਾਗ 'ਚ ਰਹੂਗਾ। ਵਰਤੋਂ ਹੋਣੀ ਹੈ, ਜਦ ਤਲਵਾਰ ਦੀ ਵਰਤੋਂ ਹੋਣੀ ਹੈ ਤਾਂ ਫਿਰ ਹੱਥ 'ਚ ਆ ਲੈਣੀ ਹੈ ਤਲਵਾਰ, ਹੱਥ 'ਚ ਹੱਥ 'ਚ ਵਰਤੋਂ ਹੋ ਸਕਦੀ ਹੈ। ਜਦੋਂ ਕਿਸੇ ਨੇ ਚਰਚਾ ਕਰਨੀ ਹੈ ਤਾਂ ਦਿਮਾਗ ਦੇ ਰਾਹੀਂ ਚਰਚਾ ਹੋਊਗੀ। ਕਪਾਲਣੀ ਤੁਸੀਂ,
ਤੁਸੀਂ ਭਦਰਕਾਲੀ,
ਤੁਸੀਂ ਭਦਰਕਾਲੀ, ਭਦਰਕਾਲੀ ਜਿਹੜਾ ਲਫ਼ਜ਼ ਹੈ ਨਾ, ਇਹ ਬਹੁਤ ਇੰਪੋਰਟੈਂਟ। ਭੱਦਰ ਪੁਰਸ਼ ਹੁੰਦੇ ਨੇ, ਭੱਦਰ ਪੁਰਸ਼, ਚੰਗੇ ਆਦਮੀ ਨੂੰ ਭੱਦਰ ਪੁਰਸ਼ ਕਹਿੰਦੇ। ਹੈ ਤਾਂ ਤੇਰਾ ਰੂਪ ਪੂਰਾ ਨਿਖਾਰ ਹੈ ਨੀ, ਕਾਲਾ ਹੀ ਹੈ, ਪਰ ਭੱਦਰ ਰੂਪ ਹੈ ਚੰਗਾ। ਭੱਦਰਕਾਲੀ ਕਹਿੰਦੇ ਨੇ ਬਾਲ ਬੁੱਧ ਨੂੰ, ਤੰਨੇ ਪਾਇਆ ਬਾਲ ਬੁੱਧ, ਲਿਖਿਆ ਲੁਕਿਆ ਨਹੀਂ ਹੋਇਆ ਕਿਤੇ। ਆਪਾਂ ਨੇ ਜਜਮੈਂਟ ਨਾਲ ਦੇਖਣਾ ਕਿੱਥੇ ਹੈ, ਗੁਰਮਤ ਕੀ ਕਹਿੰਦੀ ਹੈ ਇਹਦੇ ਬਾਰੇ, ਗੁਰਮਤ ਚੋਂ ਰੂਪ ਦੇਖਣੇ ਨੇ ਸਾਰੇ। ਇਹ ਬਾਲ ਬੁੱਧ ਕੀ ਹੁੰਦੀ ਹੈ? ਬਾਲ ਬੁੱਧ ਸ਼ੁੱਧ ਹੈ, ਪਰ ਗਿਆਨ ਪੂਰਾ ਹੈ ਜੀ, ਤੂੰ ਹੀ ਭੱਦਰ ਕਾਲੀ ਬਾਲ ਬੁੱਧ ਵੀ ਤੁਸੀਂ ਨਿਰਮਲ ਬੁੱਧ ਵੀ ਕਹਿ ਸਕਦੇ ਤੁਸੀਂ ਕਿਉਂਕਿ ਧਰਨਾ ਤੋਂ ਬਾਲ ਖਹਿਦੀ ਸੀ ਬਾਲ ਵਰਗੀ ਜਦ ਬੁੱਧ ਹੋ ਜਾਂਦੀ ਹੈ ਨਿਰਮਲ ਬੁੱਧ ਹੋ ਜਾਂਦੀ ਹੈ ਜੋ ਨਿਰਮਲ ਬੁੱਧ ਔਰ ਸ਼ੁੱਧ ਬੁੱਧ ਚ ਫਰਕ ਹੈ ਨਿਰਮਲ ਹੋਰ ਹੁੰਦਾ ਜੇ ਪਾਣੀ ਨਿਰਮਲ ਹੈ ਤਾਂ ਉਹਨੂੰ ਸ਼ੁੱਧ ਨਹੀਂ ਕਹਿ ਸਕਦੇ ਨਾ ਸ਼ੁੱਧ ਸੋਰੀ ਪਵਿੱਤਰ ਨਹੀਂ ਕਹਿ ਸਕਦੇ ਪਵਿੱਤਰ ਪਵਿੱਤਰ ਚੀਜ਼ ਹੋਰ ਹੁੰਦੀ ਹੈ ਨਿਰਮਲ ਹੋਰ ਚੀਜ਼ ਆਪਾਂ ਹੁਣ ਕਿਵੇਂ ਪਤਾ ਲੱਗਿਆ ਇਹਦਾ ਨਿਰਮਲ ਜਲ ਪਾ ਲਿਆ ਬਾਟੇ ਪਤਾਸੇ ਪਾ ਲਏ ਬਾਣੀ ਪੜ ਲਈ ਫਿਰ ਕੀ ਹੋ ਗਿਆ ਉਹ ਅਸੀਂ ਉਹਨੂੰ ਕਹਿੰਦੇ ਹਾਂ ਪਹੋੜ ਜਾਂ ਅੰਮ੍ਰਿਤ ਜੋ ਵੀ ਕੁਛ ਕਹਿ ਲਓ ਅੰਮ੍ਰਿਤ ਹੋ ਗਿਆ ਹੁਣ ਇਹਨੂੰ ਨਿਰਮਲ ਨਹੀਂ ਕਹਿ ਸਕਦੇ ਪਵਿੱਤਰ ਨਿਰਮਲ ਨਹੀਂ ਕਹਿ ਸਕਦੇ ਹੁਣ ਨਿਰਮਲ ਨਹੀਂ ਰਿਹਾ ਹੈ ਫਿਰ ਇਹ ਪਵਿੱਤਰ ਹੈ ਹੁਣ ਪਵਿੱਤਰ ਹੋ ਗਿਆ ਜੇ ਨਿਰਮਲ ਕਹਾਂਗੇ ਫਿਰ ਤਾਂ ਪਤਾਸੇ ਤਾਂ ਹੈਗੇ ਨਿਰਮਲ ਦੀ ਡਿਗਰੀ ਨਾ ਪਵਿੱਤਰ ਦੀ ਡਿਗਰੀ ਉੱਪਰ ਹੁੰਦੀ ਪਵਿੱਤਰ 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 ਪੁਰੀਤ ਇਹ ਪਵਿੱਤਰ ਦੀ ਤੀਜੀ ਡਿਗਰੀ ਹੋ ਗਈ ਅਸਲ ਚ ਤੀਜੀ ਡਿਗਰੀ ਹੈ ਪਵਿੱਤਰ ਦੀ ਜਿਹੜਾ ਇਹ ਅੰਮ੍ਰਿਤ ਹੈ ਪਰ ਪੁਰੀਤ ਨਹੀਂ ਹੈ ਪੁਰੀਤ ਇਹ ਵੀ ਨਹੀਂ ਹੈ ਪਵਿੱਤਰ ਤਾਂ ਇਹਨੂੰ ਕਹਿ ਸਕਦੇ ਹਾਂ ਪੁਰੀਤ ਨਹੀਂ ਕਹਿ ਸਕਦੇ ਉਹ ਜਿਹੜਾ ਨਾਮ ਅੰਮ੍ਰਿਤ ਹੈ ਇਹਦੇ ਵਿੱਚ ਇਹ ਪੁਰੀਤ ਹੈ ਬੰਦੇ ਪੀਣ ਵਾਲੀ ਚੀਜ਼ ਪੁਰੀਤ ਹੋਊਗੀ ਕਿਆ ਮਲੀਨ ਹੋਊਗੀ ਮਲੀਨ ਹੋਊਗੀ ਜਾਂ ਪੁਰੀਤ ਹੋਊਗੀ ਦੋ ਚੀਜ਼ਾਂ ਨੇ ਮਲੀਨ ਚੀਜ਼ ਪੀਊਗਾ ਮਲੀਨ ਮਨ ਹੋ ਜਾਊਗਾ ਪੁਰੀਤ ਪੀਊਗਾ ਤਾਂ ਪਵਿੱਤਰ ਹੋ ਜਾਊਗਾ
ਦੁਰਗਾ ਤੂੰ ਛਿਮਾ ਤੂੰ ਸ਼ਿਵਾ ਰੂਪ ਤੇ ਰੋ
ਦੁਰਗਾ ਤੂੰ ਦੁਰਗ ਹੁੰਦਾ ਕਿਲਾ ਕਿਉਂ ਲੀਜਾ ਗੜ ਪੱਕਾ ਭਾਈ ਦੁਆਵਰ ਕੋਟ ਔਰ ਤੇਵਰ ਖਾਈ ਜਦੋਂ ਮਨ ਆਕੀ ਹੋ ਕੇ ਰਾਜਾ ਬੈਠਾ ਨਾ ਕਿਲੇ ਦੇ ਵਿੱਚ ਇਹਨੂੰ ਦੁਰਗਾ ਫੜਨ ਵਾਲੀ ਹੈ ਹੋਰ ਕਿਸੇ ਤੇ ਨੂੰ ਕਾਬੂ ਉਹਦੇ ਬਗੈਰ ਤੇ ਵਿਵੇਕ ਬੁੱਧੀ ਵਿਵੇਕ ਬੁੱਧੀ ਦੇ ਬਿਨਾਂ ਕੋਈ ਨੀ ਇਹਨੂੰ ਉੱਥੇ ਕਿਲੇ ਚੋਂ ਫੜ ਸਕਦਾ ਜਿੱਤ ਸਕਦਾ ਕਿਲੇ ਨੂੰ ਕਿਲੇ ਦਾ ਨਕਸ਼ਾ ਵੀ ਦੱਸਿਆ ਹੈ ਕਬੀਰ ਨੇ ਦੁਆਵਰ ਕਿਉਂ ਲੀਜਾ ਗੜ ਬੱਕਾ ਭਾਈ ਦੁਆਵਰ ਕੋਟ ਔਰ ਤੇਵਰ ਖਾਈ ਦੋ ਦੀਵਾਰਾਂ ਨੇ ਕਿਲੇ ਦੀਆਂ ਤਿੰਨ ਖਾਈਆਂ ਨੇ ਉਸ ਕਿਲੇ ਦੀਆਂ ਜਿਹਦੇ ਵਿੱਚ ਅੱਗੇ ਮਨ ਬੈਠਾ ਹੈ ਆਕੀ ਬਣਿਆ ਉਹ ਨਹੀਂ ਜਿੱਤ ਹੁੰਦਾ ਬਗੈਰ ਵਿਵੇਕ ਬੁੱਧੀ ਤੇ ਬਗੈਰ ਗੁਰਮਤਿ ਇਸ ਕਰਕੇ ਉਹ ਕਿਲਾ ਜਿੱਤ ਕੇ ਜਦ ਮਨ ਨੂੰ ਕਾਬੂ ਕਰ ਲੈਂਦੀ ਹੈ ਇਹਦਾ ਨਾਂ ਦੁਰਗਾ ਥਾਂ ਪਿਆ ਹੋਇਆ ਦੁਰਗਾ ਨੋ ਕਿਵੇਂ ਦੁਰਗ ਗਹਿ ਦੁਰਗ ਜਮਾ ਗਹਿ ਜਿਹੜੀ ਦੁਰਗ ਨੂੰ ਕਾਬੂ ਕਰ ਲੈਂਦੀ ਹੈ ਦੁਰਗ ਤੇ ਕਬਜ਼ਾ ਕਰ ਲੈਂਦੀ ਹੈ ਉਹਨੂੰ ਦੁਰਗਾ ਥਾਂ ਕਹਿੰਦੇ ਨੌ ਪਏ ਨੇ ਨੌਆਂ ਦੇ ਪਿੱਛੇ ਫਿਲੋਸਫੀ ਕੀ ਹੈ ਦੁਰਗਾ ਕਹਿੰਦੇ ਕਿਉਂ ਨੇ ਉਸ ਕਿਲੇ ਤੇ ਕਬਜ਼ ਹੋ ਜਾਂਦੀ ਹੈ ਮਨ ਨੂੰ ਕਾਬੂ ਕਰ ਲੈਂਦੀ ਹੈ ਮਨ ਨੇ ਕੀ ਕੀਤਾ ਮਨ ਨੇ ਕਬੁੱਧ ਕਬਾਣ ਚੜਾਈ ਹੋਈ ਹੈ ਨਕਸ਼ਾ ਦੱਸਿਆ ਪੰਜ ਪੱਚੀਸ ਪੰਜ ਤਾਂ ਵੱਡੇ ਸੂਰਮੇ ਨੇ ਉਹਦੇ ਕੋਲ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਫਿਰ 25 ਉਹਦੇ ਹੋਰ ਨੇ ਇੱਕ ਨਾਲ ਦੂਏ ਨਾਲ ਰਲ ਕੇ 25 ਹੋਰ ਔਗਣ ਨੇ ਉਹਦੇ ਕੋਲ ਹੋਰ ਸੂਰਬੀਰ ਵਹਾਂ ਮੱਧ ਮੱਤ ਸਰ ਬੜੇ ਹੰਕਾਰ ਦੇ ਬੱਤੇ ਹੋਏ ਨੇ ਆਡੀ ਪ੍ਰਬਲ ਮਾਇਆ ਆ ਮਾਇਆ ਵੀ ਵਿਰੋਧੀ ਹੈ ਸਰੀਰ ਮਾਇਆ ਦਾ ਵੀ ਵਿਰੋਧੀ ਹੈ ਮਨ ਨੂੰ ਇਹਦੀਆਂ ਲੋੜਾਂ ਨੇ ਇਹਦੀਆਂ ਲੋੜਾਂ ਜਿੱਤਣ ਨਹੀਂ ਦਿੰਦੀਆਂ ਮਨ ਨੂੰ ਜਨ ਗਰੀਬ ਕੋ ਜੋਰ ਨਾ ਪਹੁੰਚੇ ਕਹਾ ਕਰੂ ਰਾਇਆ ਕਬੀਰ ਕਹਿੰਦਾ ਮੈਂ ਗੱਲਾਂ ਇਹ ਏਡੀ ਫੌਜ ਹੈ ਮੇਰਾ ਨੀ ਜੋਰ ਚੱਲਦਾ ਇਹਨਾਂ ਤੇ ਕਹਾ ਕਰੂ ਰਗਰ ਆਇਆ ਰਹੇ ਰਗਰ ਆਇਆ ਮੈਂ ਦੱਸ ਕੀ ਕਰਾਂ ਇਹਨਾਂ ਦੇ ਬੁਰੇ ਏਡੇ ਦੇ ਬੁਰੇ ਮੈਂ ਨਾ ਹੱਥਾ ਇਹ ਫੌਜ ਇਹਨਾਂ ਕੋ ਮਜ਼ਬੂਤ ਕਿਲਾ ਮੈਂ ਬਾਹਰ ਖੜਾ ਮੈਂ ਮੰਨੂ ਕਿ ਮੈਂ ਜਿੱਤਾਂ ਮੈਂ ਜਿੱਤਣ ਲੱਗਿਆ ਸਗਾਲੀ ਗੱਲ ਹੈ ਹਰੇਕ ਨੇ ਜਿੱਤ ਲਵੇ ਮਨ ਜਿੱਤਿਆ ਤਾਂ ਜੱਗ ਜਿੱਤਿਆ ਜਿਹਨੇ ਮਨ ਜਿੱਤਿਆ ਤਾਂ ਸੰਸਾਰ ਜਿੱਤ ਲਿਆ ਕਹਾ ਕਰੂ ਰਗਰ ਆਇਆ ਫਿਰ ਜੁਗਤੀ ਹੈ ਜੁਗਤੀ ਹੈ ਫਿਰ ਕਹਾ ਕਰੂ ਰਗਰ ਆਇਆ ਕਹਿੰਦੇ ਕਹਿ ਪ੍ਰੇਮ ਪਲੀਤਾ ਸੁਰਤ ਹਵਾਈ ਕਹਿੰਦੇ ਪ੍ਰੇਮ ਲਾ ਅੰਦਰ ਪ੍ਰੇਮ ਪਾ ਪ੍ਰੇਮ ਪਲੀਤਾ, ਪ੍ਰੇਮ ਉਹ ਪਲੀਤੇ ਦਾ ਕੰਮ ਕਰੂਗਾ, ਪ੍ਰੇਮ ਦੀ ਡੋਰੀ। ਸੁਰਤ ਹਵਾਈ, ਜਿਹੜੀ ਸੁਰਤ ਹੈ ਤੇਰੀ ਉਹਨੂੰ ਧੋਪ ਦੀ ਬੈਰਲ ਬਣਾ ਲੈ। ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਉਹਦੇ ਵਿੱਚ ਗਿਆਨ ਦਾ ਗੋਲਾ ਸਾਡੇ ਦਿੰਦੇ ਮਨ ਦੇ ਉੱਤੇ। ਇਹ ਗਿਆਨ ਦੇ ਗੋਲੇ ਨੇ, ਜੇ ਧਿਆਨ ਨਾਲ ਬਾਣੀ ਨੂੰ ਵਿਚਾਰ ਰਹੇ, ਇਹਨੂੰ ਸੁਰਤ ਪੂਰੀ ਟਿਕਾ ਕੇ ਤਾਂ ਇਹ ਗੋਲੇ ਚਲਾਉਂਦੀ ਹੈ ਮਨ ਦੇ ਉੱਤੇ, ਚਲਦੇ ਨੇ ਸਾਰੇ ਗੋਲੇ। ਗੋਲਾ ਗਿਆਨ ਚਲਾਇਆ, ਗਿਆਨ ਦਾ ਗੋਲਾ ਚਲਾਇਆ ਦਿੱਤੇ ਮਨ ਦੇ ਉੱਤੇ। ਸਮਝਿਆ ਨੀ? ਬ੍ਰਹਮ ਅਗਰ ਹੁਣ ਗੋਲਾ ਤਾਂ ਹੈਗਾ, ਪਲੀਤਾ ਵੀ ਹੈਗਾ, ਬਰੂਦ ਵੀ ਹੈਗਾ, ਤੇ ਅੱਗ ਕਾਹਦੇ ਨਾਲ ਪਾਈਏ? ਕਹਿੰਦੇ ਬ੍ਰਹਮ ਅਗਰ ਸਹਿਜੇ ਪਰ ਜਾਲੀ, ਇੱਕੋ ਹੀ ਚੋਟ ਸਜਾਇਆ। ਬ੍ਰਹਮ ਅਗਰ ਜਾਂ ਜਲ ਪੀ ਨਾ ਜਾ, ਤੇਰੇ ਅੰਦਰ ਗਿਆਨ ਪ੍ਰਚੰਡ ਪੈਦਾ ਹੋ ਗਿਆ, ਜਾਂ ਗਿਆਨ ਦੇ ਪ੍ਰਚੰਡਤਾ ਤਾਂ ਲਈ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਜਿੱਦਣ ਗਿਆਨ ਤੇਰਾ ਪ੍ਰਚੰਡ ਹੋ ਗਿਆ ਨਾ, ਅੱਗ ਫੜ ਲਈ ਇਹਨੇ, ਇੱਕੋ ਹੀ ਚੋਟ ਨਾਲ ਖਤਮ ਹੋ ਜਾਣਾ ਸਾਰਾ ਸੰਸਾਰ। ਦੋਏ ਦੁਆਰਾ ਢਹਿ, ਦੋਏ ਕੰਧਾਂ ਢਹਿ ਕੇ ਦੋ ਤਿੰਨੇ ਖਾਈਆਂ ਪਰ ਚੜੀਆਂ, ਇੱਕੋ ਹੀ ਚੋਟ ਸਜਾਇਆ। ਉਹ ਸਾਰਾ ਨਕਸ਼ਾ ਦੱਸਿਆ ਹੋਇਆ ਇਹਦਾ ਹੀ। ਇੱਥੇ ਤਾਂ ਦੁਰਗਾ ਕਿਹਾ ਹੋਇਆ, ਦੁਰਗਾ ਕਿਉਂ ਕਿਹਾ ਹੋਇਆ ਸਵਾਲ ਇਹ ਹੈ। ਸਾਨੂੰ ਦੁਰਗਾ ਤੋਂ ਐਲਰਜੀ ਹੋ ਗਈ ਸਿੱਖਾਂ ਨੂੰ, ਪਿਤਾ ਜੀ ਉਹਨਾਂ ਦੀ ਹੈ, ਤੁਸੀਂ ਨੀ ਮਨ ਜਿੱਤਣਾ। ਜਿਹਨੇ ਮਨ ਜਿੱਤਣਾ ਦੁਰਗਾ ਦੇ ਬਿਨਾਂ ਜਿੱਤਿਆ ਹੀ ਨਹੀਂ ਜਾਣਾ। ਉਹ ਦੁਰਗ ਦਾ ਤਾਂ ਨਕਸ਼ਾ, ਕਿਲੇ ਦਾ ਨਕਸ਼ਾ ਤਾਂ ਗੁਰਬਾਣੀ ਚ ਕਬੀਰ ਨੇ ਦੱਸਿਆ ਹੋਇਆ, ਕਿਵੇਂ ਜਿੱਤੋਗੇ ਫਿਰ? ਉਹ ਜਿਹਨਾਂ ਨੂੰ ਐਲਰਜੀ ਹੋ ਗਈ ਦੁਰਗਾ ਦੇ ਨਾਂ ਤੋਂ, ਉਹ ਕੋਈ ਮੈਨੂੰ ਦਿਖਾਓ ਦਾ ਸੀ ਜਿਹਨਾਂ ਨੇ ਮਨ ਜਿੱਤ ਲਿਆ ਹੋਵੇ ਆਪਣਾ, ਕੋਈ ਬੰਦਾ ਦਾ ਲਿਆਓ ਜਿਹਨੇ ਮਨ ਬਗੈਰ ਦੁਰਗਾ ਤੇ ਜਿੱਤ ਲਿਆ ਹੋਵੇ। ਮਨ ਤੁਸੀਂ ਜਿੱਤਣ ਦੀ ਗੱਲ ਨਹੀਂ ਕਰਦੇ, ਨਾ ਤੁਹਾਨੂੰ ਲੋੜ ਹੈ, ਨਾ ਇਧਰਲੇ ਪਾਸੇ ਤੁਹਾਨੂੰ, ਤੁਸੀਂ ਚੱਲੇ ਹੋ, ਤੁਰੇ ਹੋ, ਗੱਲਾਂ ਕਰਦੇ ਹੋ ਤੁਸੀਂ ਗੁਰਬਾਣੀ ਦੀ, ਗੱਲ ਗੁਰਬਾਣੀ ਦੀ ਉਹ ਕਰੇ ਜਿਹੜਾ ਦੋ ਚਾਰ ਕਦਮ ਚੱਲ ਕੇ ਅੱਗੇ ਕੁਛ ਹੋਵੇ ਹਾਸਲ ਕੀਤਾ ਹੋਵੇ। ਉਹ ਪੱਲੇ ਤੁਹਾਡੇ ਕੱਖ ਨਹੀਂ, ਲੈਣ ਨਹੀਂ ਦੇਣ ਨਹੀਂ ਕੁਛ, ਗੱਲਾਂ ਟਿੱਪਣੀਆਂ ਤੁਸੀਂ ਗੁਰਬਾਣੀ ਦੀ ਕਰ ਲਾਂਗੇ, ਕਦੇ ਨਾ ਕਰ ਲਾਂਗੇ ਗੁਰਬਾਣੀ ਦੀ ਟਿੱਪਣੀ। ਕੀ ਹੈ ਤੁਹਾਡੇ ਕੋਲ? ਦਿਖਾਓ ਕੀ ਹੈ, ਦੱਸੋ ਕਿਹਨੇ ਮਰ ਜਿੱਤਿਆ, ਥੋੜਾ ਬਹੁਤਾ ਵੀ ਕਾਬੂ ਪਾਇਆ ਦੱਸੋ ਕਿਹਨੇ ਪਾਇਆ। ਧਰਮ ਦਾ ਇਹ ਖੇਤਰ ਹੈ, ਮਜ਼ਾਕ ਨਹੀਂ ਹੈਗਾ। ਬੜੇ ਬੜੇ ਤਨੁੱਤਰ ਹਾਰ ਗਏ ਇੱਥੇ ਆ ਗਏ, ਸ਼ਿਵਜੀ ਵਰਗੇ ਸਿੱਧ ਦੇਖ ਲਓ, ਸਾਰੀ ਦੁਨੀਆ ਛੱਡੀ।
ਦੁਰਗਾ ਤੂੰ ਸ਼ਿਮਾ ਤੂੰ ਸ਼ਿਵਾ ਰੂਪ ਤੇਰੋ,
ਦੇਖੋ ਦੁਰਗਾ ਤੂੰ ਆਮ ਤੌਰ ਤੇ ਕੀ ਹੁੰਦਾ, ਜਦੋਂ ਕਿਲੇ ਜਿੱਤ ਲਈਦੇ ਨੇ ਨਾ, ਜੇ ਤਾਂ ਹੱਥ ਖੜੇ ਕਰਕੇ ਆ ਜਾਣ ਬਾਹਰ ਪਹਿਲਾਂ ਹੀ, ਉਹਨਾਂ ਦਾ ਤਾਂ ਰੌਲਾ ਨੀ ਲੜਾਈ ਦੇ ਪਹਿਲਾਂ ਹੀ। ਪਰ ਜੇ ਲੜਕੇ ਕਿਲਾ ਜਿੱਤੀਏ ਫਿਰ ਮਾਫੀ ਦੇ ਕਾਬਲ ਨਹੀਂ ਹੁੰਦੇ ਆਦਮੀ। ਸੰਸਾਰੀ ਲੜਾਈ ਦੇ ਵਿੱਚ ਜੇ ਆਪਾਂ ਲੜਕੇ ਜਿੱਤੀਏ ਨਾ ਕਿਲਾ ਕੋਈ ਵੀ, ਫਿਰ ਉਹ ਸਰੈਂਡਰ ਕਰ ਲਈਦੇ ਨੇ ਸਾਰੇ ਬੰਦੇ, ਉਹਨਾਂ ਦੇ ਕੇਸ ਵੀ ਬਣਦੇ ਨੇ, ਕਈ ਮਾਰ ਵੀ ਦਿੰਦੇ ਨੇ ਗੁੱਸੇ ਚ ਆਏ, ਫੜ ਵੇਲੇ ਹੀ ਮਾਰ ਦਿੰਦੇ ਨੇ। ਫਿਰ ਉਹ ਰਾਜੇ ਦੀ ਮਰਜ਼ੀ ਹੈ, ਫੜਨ ਵਾਲੇ ਦੀ ਮਰਜ਼ੀ ਹੈ, ਜਿਹੜਾ ਮਰਜ਼ੀ ਉਹਦੇ ਨਾਲ ਸਲੂਕ ਕਰੇ। ਤੂੰ ਪਰ ਕੀ ਕਰਦੀ ਹੈ, ਤੇਰਾ ਸੁਭਾਅ ਕੀ ਹੈ? ਤੂੰ ਫੜਦੀ ਸਾਰੇ ਉਹਨੂੰ ਮਾਫ ਕਰ ਦਿੰਦੀ ਸ਼ਿਵ, ਕਿੱਡਾ ਹੀ ਕੋਈ ਜ਼ਿਆਦਾ ਲੜਿਆ ਹੋਵੇ, ਕਿੰਨਾ ਹੀ ਤੈਨੂੰ ਉਹਨੇ ਨੁਕਸਾਨ ਪਹੁੰਚਾਇਆ ਹੋਵੇ, ਕਿੰਨੀ ਉਹ ਚਰਚਾ ਕੀਤੀ ਹੋਵੇ, ਕਿਉਂਕਿ ਤੇਰੀ ਲੜਾਈ ਉਹਨੂੰ ਸਿੱਧੇ ਰਸਤੇ ਪਾਉਣਦੀ ਹੈ, ਉਹਦਾ ਕੁਝ ਖੋਲਦੀ ਨਹੀਂ ਹੈ। ਗੁਰਮਤਿ ਕੀ ਲੜਾਈ ਹੈ? ਉਹਦਾ ਸੁਧਾਰ ਕਰਨ ਦੀ ਹੈ, ਕੁਛ ਉਹਦਾ ਪ੍ਰਾਪਤ ਕਰਨ ਦੀ, ਉਹਨੂੰ ਕੁਝ ਦੇਣ ਦੀ ਹੈ, ਲੈਣ ਦੀ ਨਹੀਂ ਹੈ ਲੜਾਈ। ਗੁਰੂਆਂ ਦੀ ਲੜਾਈ ਕੀ ਹੈ? ਸਾਨੂੰ ਕੁਝ ਦੇਣ ਦੀ ਹੈ ਕਿ ਲੈਣ ਦੀ ਹੈ? ਉਹਨਾਂ ਨੇ ਦਿੱਤਾ ਹੀ ਦਿੱਤਾ ਹੈ ਕੁਛ। ਜੇ ਕੋਈ ਆਪਣੇ ਮਨ ਨੂੰ ਜਿੱਤੂਗਾ ਉਹਨੂੰ ਲਾਭ ਹੈ ਕਿ ਕਿਸੇ ਹੋਰ ਨੂੰ ਲਾਭ ਹੈ? ਜੇ ਗੁਰਮਤਿ ਨੂੰ ਕੋਈ ਮੰਨੂਗਾ, ਮੰਨਣ ਵਾਲੇ ਨੂੰ ਲਾਭ ਹੈ ਕਿ ਮਨਾਉਣ ਵਾਲੇ ਨੂੰ ਲਾਭ ਹੈ? ਮਨਾਉਣ ਵਾਲੇ ਨੂੰ ਤਾਂ ਕੋਈ ਲਾਭ ਨਹੀਂ, ਨਾ ਮੰਨੇ ਤੇ ਉਹਨੂੰ ਕੋਈ ਨੁਕਸਾਨ ਨਹੀਂ। ਇਸ ਕਰਕੇ ਤੇਰਾ ਰੂਪ, ਦੂਸਰਾ ਰੂਪ ਕੀ ਹੈ? ਕਿਲਾ ਜਿੱਤੇ ਤੋਂ ਸ਼ਿਵਾ ਰੂਪ, ਸਮਾਂ ਉਹਦੇ ਖੁਸ਼ ਹੋ ਜਾਂਦੀ ਹੈ ਜਿਹੜਾ ਹਾਰ ਮੰਨ ਲਵੇ, ਚਾਹੇ ਲੜਕੇ ਹੀ ਹਾਰ ਮੰਨੇ, ਚਾਹੇ ਪੂਰੀ ਲੜਾਈ ਤੋਂ ਬਾਅਦ ਇਹ ਹਾਰ ਮੰਨੇ, ਉਹਦੇ ਵੀ ਖੁਸ਼ ਹੈ ਤੂੰ ਉਹਦੀ। ਸ਼ਿਵਾ ਰੂਪ
ਤੇਰੋ,
ਸ਼ਿਵਾ ਰੂਪ ਹੀ ਹੈ ਤੇਰਾ ਇੱਕ। ਦੇਖੋ ਇੱਥੇ ਸ਼ਿਵਾ ਲਫਜ਼ ਆਇਆ, ਸ਼ਿਵਾ ਤੇ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮ ਤੇ ਕਬੂਰ ਟਰੂ। ਸ਼ਿਵਾ ਆ ਨਾ, ਸ਼ਿਵਾ ਦਾ ਸ਼ਿਵ ਜੀ ਕਰਤਾ, ਇੱਥੇ ਤਾਂ ਸ਼ਿਵਾ ਦਾ ਇਸਤਰੀਲਿੰਗ ਆ ਰਿਹਾ ਲਫ਼ਜ਼। ਸ਼ਿਵਾ ਉਹਨਾਂ ਦੇ ਲਫ਼ਜ਼ ਨਹੀਂ ਹੈ, ਜੇ ਲਫ਼ਜ਼ ਆ ਤਾਂ ਉਹਨਾਂ ਨੇ ਅਰਥ ਸ਼ਿਵ ਜੀ ਕੀਤੇ ਨੇ। ਸ਼ਿਵਾ ਦਾ ਇਸਤਰੀਲਿੰਗ ਹੁੰਦਾ ਰੂਪ, ਪੁਲਿੰਗ ਹੁੰਦਾ ਹੀ ਨਹੀਂ, ਸ਼ਿਵਾ ਰੂਪ ਤੇਰੋ। ਸ਼ਿਵਾ ਇੱਥੇ ਇਸਤਰੀਲਿੰਗ ਜਾ ਰਿਹਾ, ਪੁਲਿੰਗ ਜਾ ਰਿਹਾ, ਉਹ ਕੀ ਕਰਦੇ ਨੇ? ਵਿਧਵਾ ਨੇ ਕੀ ਕੀਤਾ? ਉਹ ਜੀ ਸ਼ਿਵਜੀ ਦੇ ਵਿਚਾਰੀ ਸੀਗੇ ਦਸਮ ਪਾਤਸ਼ਾਹ। ਉਹ ਸ਼ਿਵਾ ਤਾਂ ਔਰਤ ਦਾ ਨਾਮ ਹੈ, ਸ਼ਿਵ ਦੇ ਘਰ ਵਾਲੀ ਦਾ ਨਾਮ ਹੈ ਸ਼ਿਵਾ। ਇੰਨੀ ਗੱਲ ਦਾ ਵੀ ਜਵਾਬ ਨਹੀਂ ਸਿੱਖਦੇ ਸਕੇ। ਪੜਿਆ ਤਾਂ ਉਹਨਾਂ ਨੇ ਜੇ ਹੁੰਦਾ ਤਾਂ ਦੇਣ ਦੇ ਜਵਾਬ, ਪੜਿਆ ਤਾਂ ਹੈ ਹੀ ਨਹੀਂ ਕੁਛ, ਪੜਿਆ ਪੜਿਆ ਨਹੀਂ ਕੁਛ। ਨਰਮੇ ਦੇ ਖੇਤ ਦੇ ਆਲੇ ਦੁਆਲੇ ਬਾਣ ਕੇ ਨਾ ਗੇੜਾ ਕਹਿੰਦੇ, ਅਸੀਂ ਤਾਂ ਰਜਾਈ ਭਰਾ ਲਿਆ ਆਪਣੀ, ਖੇਤ ਦੇ ਆਲੇ ਦੁਆਲੇ ਗੇੜਾ ਮਾਰਿਆ, ਰਜਾਈ ਭਰਾ ਲਿਆ ਆਪਣੀ, ਅਸੀਂ ਤਾਂ ਜੀ ਵਿਦਵਾਨ ਹੋ ਗਏ, ਸਾਰੀ ਬਾਣੀ ਦਾ ਸਾਨੂੰ ਪਤਾ ਲੱਗ ਗਿਆ, ਦੋ ਚਾਰ ਸ਼ਬਦ ਪੜ੍ਹ ਲਏ, ਇੱਕ ਅੱਧੀ ਵਾਰ ਬਾਣੀ ਪੜ੍ਹ ਲਈਏ, ਸਾਰੀ ਵੀ ਇੱਕ ਵਾਰ ਪੜ੍ਹ ਲਈਏ। ਇੱਕ ਵਾਰ ਤਾਂ ਸਾਤੇ ਸ਼ੁੱਧ ਪਾਠ ਨਹੀਂ ਹੁੰਦਾ ਪਹਿਲੀ ਵਾਰ, ਜੇ ਇੱਕ ਵਾਰ ਬਾਣੀ ਪੜ੍ਹੇ ਕੋਈ ਕਿੱਡਾ ਪੜ੍ਹਿਆ ਲਿਖਿਆ ਹੋਵੇ ਤਾਂ ਸ਼ੁੱਧ ਪਾਠ ਨਹੀਂ ਹੁੰਦਾ ਪਹਿਲੀ ਵਾਰ, ਕਿਉਂਕਿ ਸਾਡੇ ਕਿਤਾਬਾਂ ਹੋਰ ਚੀਜ਼ ਹੈ, ਹੋਰ ਚੀਜ਼ ਹੈ, ਸ਼ੁੱਧ ਪਾਠ ਵੀ ਨਹੀਂ ਹੁੰਦਾ ਇੱਕ ਵਾਰ ਤਾਂ, ਪਾਠ ਸ਼ੁੱਧ ਕੀ ਹੈ ਵੀ ਨਹੀਂ ਪਤਾ ਲੱਗਦਾ ਇੱਕ ਵਾਰ ਪੜ੍ਹੇ ਦਿੱਤਾ। ਦਸਮ ਗ੍ਰੰਥ ਦਾ ਪੜ੍ਹੇ ਨਹੀਂ ਹੁੰਦਾ ਹੈ, ਜਿਵੇਂ ਲਿਖਿਆ ਹੋਇਆ ਨਾ ਪੂਰਾ ਲਾਈਨਾਂ ਦੇ ਨਾਲ ਤੋੜ ਕੇ ਨਹੀਂ ਲਿਖਿਆ ਹੋਇਆ, ਜੋ ਪਾੜੇ ਬੜਾ ਮੁਸ਼ਕਿਲ ਹੈਗਾ ਕਰਨਾ। ਹਾਂਜੀ,
ਸ਼ਿਵਾ ਰੂਪ ਤੇਰੋ ਤੂੰ ਦਾਤਰੀ ਸਵਾਹਾ ਨਮਸਕਾਰ ਮੇਰੋ,
ਤੂੰ ਦਾਤਰੀ
ਸਵਾਹਾ
ਸਵਾਹਾ
ਨਮਸਕਾਰ ਮੋਰੋ।
ਸਭ ਕਾਸੇ ਦਾ ਜਿਹੜਾ ਹੈ ਨਾ, ਸਭ ਕਾਸੇ ਦਾ ਤੂੰ ਸਵਾਹਾ ਕਰਨ ਵਾਲੀ ਹੈ, ਸਵਾਹਾ ਖਾਤਮਾ, ਪੈਦਾ ਵੀ ਤੂੰ ਕਰਦੀ ਹੈ, ਜੋ ਸਭ ਕਾਸੇ ਦਾ ਸਵਾਹਾ ਹੁੰਦਾ, ਵੈਸੇ ਤਾਂ ਸਭ ਕੁਛ ਹੁੰਦਾ ਸਵਾਹੇ ਦਾ, ਹੁੰਦਾ ਸਵਾਹਾ ਕਰਦੇ ਨੇ ਨਾ ਪਾਉਂਦੇ ਉੱਤੀ, ਸੱਚ ਤੋਂ ਬਿਨਾਂ ਸਭ ਕਾਸੇ ਦਾ ਸਵਾਹਾ ਕਰ ਦਿੰਦੀ ਹੈ ਤੂੰ, ਸੱਚ ਨੂੰ ਸੱਚ ਸੱਚ ਵੱਜਦਾ ਤੇਰੇ ਸਾਹਮਣੇ। ਜਦ ਗਿਆਨ ਪ੍ਰਚੰਡ ਹੁੰਦਾ ਨਾ, ਪਰਦੇਸੀ ਕੇ ਘਾਕਰੇ ਚੌਦਸ ਲਾਗੇ ਆ ਗਏ, ਖਿੰਥਾ ਜਲ ਕੋਇਲਾ ਭਾਈ ਪਾਇਆ ਸਭ ਜਲ ਜਾਂਦੀ ਹੈ, ਤੇਰੇ ਸਾਹਮਣੇ ਮਾਇਆ ਦੀ ਕੋਈ ਚੀਜ਼ ਨਹੀਂ ਰਹਿੰਦੀ। ਮਾਇਆ ਖਤਮ, ਜਿੱਥੇ ਤੇਰੀ ਅੱਖ ਖੁੱਲਦੀ ਹੈ ਤਾਂ ਮਾਇਆ ਖਤਮ ਨਸ਼ਟ ਹੋ ਜਾਂਦੀ ਹੈ, ਮਾਇਆ ਰਹਿੰਦੀ ਹੋਣੀ। ਜਿੱਥੇ ਤੇਰੇ ਹਿਰਦੇ ਜਿਹੜੇ ਹਿਰਦੇ ਚ ਤੇਰਾ ਮਤਲਬ ਹੈ ਨਾ ਪ੍ਰਵੇਸ਼, ਉੱਥੇ ਮਾਇਆ ਖਤਮ, ਮਾਇਆ ਨਹੀਂ ਰਹਿੰਦੀ, ਤਾਜ ਮਾਇਆ ਨਹੀਂ ਰਹਿੰਦੀ।
ਨਮਸਕਾਰ
ਮਾਇਆ ਨਾ ਸਕਣ,
ਨਮਸਕਾਰ ਮੋਰੋ,
ਮੇਰਾ ਨਮਸਕਾਰ ਹੈ। ਸਰੀਰ ਜਿਹੜਾ ਹੈ ਨਾ, ਸਰੀਰ ਦੀ ਬਹਾਲੇ ਦੀ ਮਾਨਤਾ, ਕਬੀਰ ਵੀ ਇਹੀ ਕਹਿੰਦਾ ਵੀ ਜੇ ਤੂੰ ਚਾਹੁੰਦਾ ਕਿ ਮੈਂ ਗੁਰਬਾਣੀ ਦੇ ਵਿੱਚੋਂ ਤੱਤ ਲੈ ਲਵਾਂ, ਸਮਝ ਆ ਜਾਵੇ ਮੈਨੂੰ, ਰਾਮ ਰਤਨ ਤਬ ਪਾਈਏ ਜੇ ਪਹਿਲੇ ਤਜੇ
ਸਰੀਰ,
ਜੇ ਪਹਿਲੇ ਆ ਜਿਹੜਾ ਸਰੀਰ ਹੈ ਨਾ, ਇਹ ਇੱਕ ਪਾਸੇ ਕਰ ਦਵੇ, ਸਰੀਰ ਬਾਰੇ ਕੁਛ ਨਹੀਂ ਹੈ ਇਹਦੇ ਵਿੱਚ ਲਿਖਿਆ। ਜਿੱਥੇ ਸਿਰ ਦੀ ਗੱਲ ਆਊਗੀ ਉੱਥੇ ਮਨ ਦੀ ਗੱਲ ਆਊਗੀ, ਜੇ ਮਨ ਦਾ ਸਿਰ ਵੱਢਿਆ, ਜੇ ਹੁਣ ਮਨ ਦਾ ਹੀ ਸਿਰ ਵੱਢਿਆ ਤਾਂ ਉਹਦਾ ਕ੍ਰੋਧ ਵੱਢਿਆ, ਕ੍ਰੋਧ ਹੁਮੇ ਵੱਢੀ ਉਹਦੀ, ਜੇ ਮਨ ਦਾ ਸਿਰ ਕੱਟਿਆ ਤਾਂ ਉਹਦੀ ਹੁਮੇ ਕੱਟਿਆ।
ਤੁਸੀਂ ਪ੍ਰਾਤ ਸੰਧਿਆ ਅਰੁਣ ਵਸਤਰ ਧਾਰੇ,
ਪ੍ਰਾਤ ਸੰਧਿਆ ਦਾ ਹੁਣ ਅਰਥ ਕਿਵੇਂ ਕਰਦੇ, ਕਿੱਡੇ ਔਖੇ ਔਖੇ ਗੱਲਾਂ ਨੇ, ਪ੍ਰਾਤ ਸੰਧਿਆ ਤਾਂ ਸਮੇਂ ਦੀ ਗੱਲ ਆ ਗਈ, ਪ੍ਰਾਤ ਸੰਧਿਆ ਦਾ ਹੁੰਦਾ ਆਦਤ, ਆਦੰਤ ਤੂੰ ਹੈ, ਸੁਬਹ ਹੁੰਦੀ ਆਦਤ ਤੇ ਚੜ੍ਹਦਾ, ਸ਼ਾਮ ਨੂੰ ਦਿਨ ਖਤਮ ਹੋ ਜਾਂਦਾ। ਤੂੰ ਆਦੰਤ ਹੈ ਸੰਸਾਰ ਦਾ, ਤੂੰ ਹੀ ਸੰਸਾਰ ਪੈਦਾ ਕਰਦੀ ਹੈ। ਜਿੰਨਾ ਚਿਰ ਦਿਨ ਰਹਿੰਦਾ ਤੂੰ ਪ੍ਰਗਟ ਰਹਿਣੀ ਹੈ, ਸੰਸਾਰ ਰਹਿੰਦਾ ਤੂੰ ਤਾਂ ਰੋਸ਼ਨੀ ਰੂਪ ਹੈ ਨਾ, ਪਾਇਆ ਤੂੰ ਨਹੀਂ ਹੁੰਦੀ ਫਿਰ ਸੰਧਿਆ ਹੋ ਜਾਂਦੀ ਹੈ, ਅੰਧਕਾਰ ਹੋ ਜਾਂਦਾ। ਪ੍ਰਾਤ ਆ ਵੀ ਤੂੰ ਹੈ, ਸੰਧਿਆ ਵੀ ਤੇਰੇ ਤੂੰ, ਆਦਿ ਵੀ ਤੂੰ ਹੈ, ਅੰਤ ਵੀ ਤੂੰ ਹੈ।
ਪ੍ਰਾਤ ਸੰਧਿਆ ਅਰੁਣ ਵਸਤਰ ਧਾਰੇ,
ਅਰੁਣ ਵਸਤਰ ਧਾਰੇ, ਕਦੇ ਕਦੇ ਅਰੁਣ ਵਸਤਰ ਵੀ ਧਾਰਨ ਕਰਦੀ। ਅਰੁਣ ਹੁੰਦੇ ਨੇ ਪੀਲੇ ਵਸਤਰ, ਥੋੜੇ ਜਿਹੇ ਫਿੱਕਾ, ਪੂਰਾ ਲਾਲ ਨਹੀਂ ਹੈ, ਨਾ ਲਾਲ ਹੈ ਨਾ ਪੀਲਾ ਹੈ। ਅਰੁਣ ਪੀਤ ਹੁੰਦੇ ਨੇ ਵੈਸੇ, ਇਹ ਲਾਲ ਹੁੰਦੇ ਨੇ ਵਸਤਰ, ਲਾਲ ਸੂਰਜ ਦਾ ਲਾਲ ਹੁੰਦਾ ਨਾ ਤਾਂ ਰੋਸ਼ਨੀ ਪੂਰੀ ਨਹੀਂ ਹੁੰਦੀ ਸੰਸਾਰ ਤੇ ਆਪਣੇ। ਸੁਬਹਾ ਸ਼ਾਮ ਸੂਰਜ ਲਾਲ ਹੁੰਦਾ ਨਾ, ਚੜ੍ਹਦਾ ਵੀ ਸੂਰਜ ਲਾਲ ਹੁੰਦਾ, ਛਿਪਦਾ ਵੀ ਲਾਲ ਹੁੰਦਾ। ਜਦ ਸੂਰਜ ਲਾਲ ਹੁੰਦਾ ਤਾਂ ਰੋਸ਼ਨੀ ਘੱਟ ਹੁੰਦੀ ਹੈ, ਇੱਥੇ ਚਾਨਣ ਘੱਟ ਜਾਂਦਾ। ਹਾਂ, ਜਦ ਚਾਨਣ ਘੱਟਦਾ ਆਦਮੀ ਦਾ, ਪੂਰੇ ਗਿਆਨ ਤੋਂ ਚਾਨਣ ਘੱਟਦਾ, ਫਿਰ ਸੰਧਿਆ ਹੋ ਜਾਂਦੀ ਉਹਦੇ ਅੰਦਰ। ਚਾਨਣ ਘੱਟਦਾ ਇਹਦਾ ਮਤਲਬ ਹੈ ਗਾਹ ਹਨੇਰਾ ਹੈ, ਇਹ ਚਾਨਣ ਸੂਰਜ ਉੱਗਦਾ ਫਿਰ ਉਹ ਫਿਰ ਪ੍ਰਭਾਤ ਹੁੰਦੀ ਹੈ ਉਹਨੂੰ ਸੰਧਿਆ। ਸੰਧਿਆ ਵੇਲੇ ਆ ਤਾਂ ਉਹ ਹੁੰਦਾ ਹੈ ਪੁਜੀਸ਼ਨ ਹੁੰਦੀ ਹੈ ਥੋੜੇ ਗਿਆਨ ਦੀ, ਆ ਪ੍ਰਭਾਤ ਵੇਲੇ, ਦੋ ਵੇਲੇ ਇਹ ਆਦਮੀ ਦਾ ਗਿਆਨ ਹੈ। ਆ ਤਾਂ ਹਨੇਰੇ ਚੋਂ ਚਾਨਣ ਵੱਲ ਨੂੰ ਆਇਆ, ਇਹ ਚਾਨਣ ਚੋਂ ਹਨੇਰੇ ਵੱਲ ਨੂੰ ਗਿਆ। ਇਹ ਆਦਮੀ ਦਾ ਗਿਆਨ ਹੈ, ਇੱਥੇ ਸੰਸਾਰੀ ਗਿਆਨ ਹੈ। ਜਦ ਦੁਪਹਿਰਾ ਪੂਰਾ ਸੂਰਜ ਚੜਿਆ ਹੁੰਦਾ, ਉਹਦੇ ਭਨ ਜਬ ਚੀਨ ਕਹੇ ਕਬੀਰ ਮਨ ਪਿਆ ਪ੍ਰਗਾਸਾ, ਉਹਦੇ ਭਨ ਜਬ ਜਾਂ ਪੂਰਾ ਸੂਰਜ ਨਿਕਲਿਆ ਪੂਰਾ ਚਾਨਣ ਹੋ ਜਾਂਦਾ, ਫਿਰ ਗਿਆਨ ਪ੍ਰਚੰਡ ਕਹਿੰਦੇ ਨੇ। ਪ੍ਰਾਤ ਸੰਧਿਆ
ਅਰੁਣ ਵਸਤਰ ਧਾਰੇ,
ਅਰੁਣ ਵਸਤਰ ਧਾਰੇ, ਲਾਲ ਵਸਤਰ ਵੀ ਤੇਰੇ ਨੇ, ਲਾਲ ਵਸਤਰ ਤੇਰੇ ਨੇ। ਸਾਰਿਆਂ ਨੂੰ ਇੱਕੋ ਜਿਹਾ ਗਿਆਨ ਨਹੀਂ ਹੁੰਦਾ ਜਾਂ ਚੰਡੀ ਪ੍ਰਚੰਡ ਹੁੰਦੀ ਹੈ, ਲਾਲ ਰੰਗ ਤੋਂ ਹੀ, ਲਾਲ ਰੰਗ ਤਿਸੇ ਲੱਗਾ, ਉਹ ਜਿਹੜਾ ਕਿਹਾ ਨਾ ਤਿਸੇ ਲੱਗਾ, ਸ਼ੁਰੂ ਚ ਲਾਲ ਵਰਗਾ ਹੀ ਰੰਗ ਹੁੰਦਾ। ਜਿਹੜਾ ਗਿਆਨ ਇੱਧਰ ਆਉਂਦਾ ਨਾ ਗੁਰਮਤਿ ਦਾ ਗਿਆਨ, ਸ਼ੁਰੂ ਚ ਉਹਦਾ ਲਾਲ ਜਿਹੋ ਜਿਹਾ ਸੂਰਜ ਦਾ ਰੰਗ ਹੁੰਦਾ, ਇਹੋ ਜਿਹਾ ਗਿਆਨ ਹੁੰਦਾ। ਅੰਦਰ ਦਾ ਚਾਨਣ ਬਣਦਾ ਪਰ ਪੂਰਾ ਨਹੀਂ ਹੁੰਦਾ, ਚਾਨਣ ਡਿਵੈਲਪ ਹੁੰਦਾ ਰਹਿੰਦਾ, ਫਿਰ ਚਾਨਣ ਵੱਧਦਾ ਵੱਧਦਾ, ਜੇ ਪੂਰੀ ਜਿਉਂ ਜਿਉਂ ਸਮਝ ਆਈ ਜਾਂਦੀ ਹੈ ਗੁਰਮਤਿ, ਚਾਨਣ ਵਧੀ ਜਾਂਦਾ, ਸੂਰਜ ਉੱਤੇ ਨੂੰ ਆਈ ਜਾਂਦਾ ਚਾਨਣ ਵਧੀ ਜਾਂਦਾ। ਜਿਉਂ ਜਿਉਂ ਇਹਦੀ ਬੁੱਧ ਉੱਚੀ ਚਲੀ ਜਾਂਦੀ ਹੈ, ਸਮਝਦੀ ਚਲੀ ਜਾਂਦੀ ਹੈ, ਚਾਨਣ ਵਧੀ ਜਾਂਦਾ। ਅਰੁਣ ਵਸਤਰ ਧਾਰੇ,
ਤੁਮ ਧਿਆਨ ਮੈਂ ਸੁਗਲ ਅੰਬਰ ਸੁਧਾਰੇ,
ਤੁਮ ਧਿਆਨ ਮੈਂ ਤੇਰੇ ਧਿਆਨ ਵਿੱਚ, ਜੇ ਤੇਰਾ ਹੀ ਧਿਆਨ ਰੱਖੇ ਫੇਰ ਸੂਰਜ ਵਾਲੇ ਧਿਆਨ ਰੱਖੇ, ਗੁਰਮਤਿ ਦਾ ਹੀ ਧਿਆਨ ਰੱਖੇ। ਜਿਹੜੇ ਹਿਰਦੇ ਅੰਬਰ ਦਾ ਮਤਲਬ ਇੱਥੇ ਹਿਰਦਾ ਹੋਣਾ, ਹੁਣ
ਸੁਗਲ ਅੰਬਰ ਸੁਧਾਰੇ,
ਜਿਹੜੇ ਹਿਰਦੇ ਨਿਰਮਲ ਨੇ ਨਾ, ਨਿਰਮਲ ਸ਼ੁਕਲ, ਸ਼ੁਕਲ ਕਹਿੰਦੇ ਨੇ ਇਹ ਚਾਨਣ ਪੱਖ ਨੂੰ, ਜਿਹੜੇ ਸ਼ੁਕਲ ਨੇ ਹਿਰਦੇ ਨਿਰਮਲ ਨੇ ਨਾ, ਪਲੀਤਾ ਘਟੀ ਹੋਈ ਹੈ, ਹਨੇਰਾ ਘਟਿਆ ਹੋਇਆ, ਅਗਿਆਨਤਾ ਘਟੀ ਹੋਈ ਹੈ, ਜਿਹੜੇ ਗਿਆਨਵਾਨ ਹਿਰਦੇ ਨੇ ਜਿਹਨਾਂ ਦੇ ਪਹਿਲਾਂ ਹੀ ਚਾਨਣ ਹੈ ਨਾ, ਉਹ ਜੇ ਤੇਰਾ ਧਿਆਨ ਰੱਖਣ ਸਮਝੋ ਪਾਰ ਨੇ,
ਸ਼ੁਕਲ ਅੰਬਰ ਸੁਧਾਰੇ,
ਉਹ ਸ਼ੁੱਧ ਹੁੰਦੇ ਚਲੇ ਜਾਂਦੇ ਨੇ, ਹੋਰ ਚਾਨਣ ਵੱਧਦਾ ਚਲਿਆ ਜਾਂਦਾ। ਪਹਿਲਾਂ ਗਿਆਨ ਹੋਵੇ ਫਿਰ ਤੇਰਾ ਧਿਆਨ ਕਰਨ, ਗੁਰਮਤਿ ਦਾ ਧਿਆਨ ਰੱਖਣ, ਗੁਰਮਤਿ ਨੂੰ ਗ੍ਰਹਿਣ ਕਰਦੇ ਰਹਿਣ, ਉਹ ਸੁਧਰ ਜਾਂਦੇ ਨੇ, ਸ਼ੁੱਧ ਹੁੰਦੇ ਚਲੇ ਜਾਂਦੇ, ਸੁਧਰਦੇ ਚਲੇ ਜਾਂਦੇ, ਡਿਵੈਲਪ ਹੁੰਦੇ ਚਲੇ ਜਾਂਦੇ, ਬਹੁਤ ਔਖੇ ਔਖੇ ਨੇ ਲੱਭਦੇ। ਇੰਨੇ ਮਤਲਬ ਗੁਰਜੇਦਾਰ ਗੱਲਾਂ, ਸ਼ੁਕਲ ਅੰਬਰ, ਹੁਣ ਦੱਸੋ ਉੱਥੇ ਸ਼ੁਕਲ ਪੱਖ, ਇਹਨੇ ਤਾਂ ਹੋਰ ਕੁਛ ਲਿਖਿਆ ਹੈ, ਉਹ ਗੱਲ ਨਹੀਂ ਬਣਦੀ, ਬ੍ਰਹਮ ਗਿਆਨ ਨਾਲ ਮੇਲ ਮੇਲ ਨਹੀਂ ਖਾਂਦੀ। ਸਵਾਲ ਇਹ ਹੈ ਕਿ ਹਰ ਗੱਲ ਬ੍ਰਹਮ ਗਿਆਨ ਨਾਲ ਮੇਲ ਕਿਵੇਂ ਖਾਵੇ? ਇਹ ਸਾਰੀ ਬੁੱਝਣ ਵਾਲੀ ਗੱਲ ਹੈ। ਇਹ ਬੁੱਝਣ ਵਾਲੀ ਜ਼ਿਆਦਾ ਹੈ, ਦੱਸੀ ਹੋਈ ਘੱਟ ਹੈ। ਉੱਥੇ ਬੁੱਝਣ ਵਾਲੀ ਘੱਟ ਹੈ, ਦੱਸੀ ਹੋਈ ਵੱਧ ਹੈ। ਆਦਿ ਵਿੱਚ ਬੁੱਝਣ ਵਾਲੀ ਗੱਲ ਘੱਟ ਹੈ ਤੇ ਬੁੱਝਣ ਵਾਲੀ ਜ਼ਿਆਦਾ। ਹਾਂਜੀ,
ਤੁਸੀਂ ਪੀਤ ਬਾਨਾ ਸਯੰ ਕਾਲ ਧਾਰਿਓ,
ਤੁਸੀਂ ਪੀਤ ਬਾਨ ਜਦੋਂ ਪੀੜਾ ਜਾਰਾ ਬੁੱਲਦਾ ਨਾ ਰੋਸ਼ਨੀ ਦਾ ਲਾਲ ਤੇ, ਲਾਲ ਤਾਂ ਪਹਿਲਾਂ ਸੂਰਜ ਹੁੰਦਾ, ਫਿਰ ਅਸਲ ਚ ਉਹਦੀ ਸੂਰਜ ਹੀ ਲਾਲ ਹੈ ਤਾਂ ਉਹਦੀ ਰੋਸ਼ਨੀ ਬਹੁਤੀ ਚਿੱਟੀ ਨਹੀਂ ਪੈਂਦੀ, ਪੂਰੀ ਪੀਤ ਹੁੰਦੀ। ਜਾਂ ਪੀੜੀ ਦੀ ਰੋਸ਼ਨੀ ਹੁੰਦੀ ਹੈ ਸ਼ਾਮ ਨੂੰ ਸੂਰਜ ਦੀ, ਇਹਦਾ ਮਤਲਬ ਹੈ ਫਿਰ ਸੱਚ ਪੈ ਜਾਂਦੀ ਹੈ, ਰਾਤ ਵੀ ਹੋ ਜਾਂਦੀ ਹੈ। ਕਿਤੇ ਕਿਤੇ ਐਸਾ ਵੀ ਹੈ ਜੇ ਸੰਤੋਖ ਆਦਮੀ ਸੰਤੋਖ ਤੱਕ ਪਹੁੰਚ ਪਏ ਨਾ ਗੁਰਮਤ ਲੈ ਕੇ, ਜੇ ਪ੍ਰਪੰਚ ਰਚਲ ਪਏ ਪੀਤ ਹੋ ਕੇ ਸਦੇ ਹੋ ਜਾਂਦੀ, ਉਹਦੇ ਅੰਦਰ ਹਨੇਰਾ ਹੋ ਜਾਂਦਾ, ਐਂ ਵੀ ਹੋ ਜਾਂਦਾ, ਗਿਆਨ ਦਾ ਨਾਸ਼ ਵੀ ਹੋ ਜਾਂਦਾ, ਗਿਆਨ ਦਾ ਪ੍ਰਗਾਸ਼ ਵੀ ਹੋ ਜਾਂਦਾ, ਗਿਆਨ ਦਾ ਨਾਸ਼ ਵੀ ਹੋ ਜਾਂਦਾ। ਜੇ ਪ੍ਰਪੰਚ ਰਚਲ ਪਏ, ਪਖੰਡਵਾਦ ਰਚਲ ਪਏ, ਫਿਰ ਜੇ ਗਿਆਨੀ ਵੀ ਹੋਵੇ ਉਹਦਾ ਗਿਆਨ ਦਾ ਵੀ ਨਾਸ਼ ਹੋ ਜਾਂਦਾ। ਆਇਆ ਨਾ ਭਾਉ ਭਗਤ ਭਗਵਾਨ ਹਿਤ, ਮਾਇਆ ਲਿਪਤ ਨਾ ਰੰਚ ਰੰਚ, ਜਿੰਨੀ ਮਾਇਆ ਦਾ ਲਿਪਤ ਬਿਨਾ ਹੋਵੇ ਪਹਿਲਾਂ ਜੇ ਆਦਮੀ ਨੂੰ, ਜਦੋਂ ਉਹਨੇ ਸਟਾਰਟ ਕੀਤੀ ਭਗਤੀ, ਮਸਾ ਜਿੰਨੀ ਮਾਇਆ ਦੀ ਭੁੱਖ ਬਿਨਾ ਹੋਵੇ, ਔਰ ਚੜ੍ਹਦਾ ਚੜਿਆ ਜਾਵੇ, ਚੜ੍ਹਦਾ ਚਲਿਆ ਜਾਵੇ, ਮਾਇਆ ਲਿਪਤ ਨਾ ਰੰਚ ਮ੍ਰਿਤਕ ਕਹੀਏ ਨਾਨਕਾ ਜੇ ਨਾ ਬਿਰਲੇ ਕਹੀਏ ਨਾਨਕਾ ਜੇ ਨਾ ਰਚੇ ਪ੍ਰਪੰਚ, ਇੱਥੋਂ ਜੇ ਪ੍ਰਪੰਚ ਨਾ ਰਚੇ ਤਾਂ ਗਾਹ ਨਿਕਲਦਾ ਨਹੀਂ, ਇੱਥੇ ਹੀ ਮਰ ਜਾਂਦਾ। ਬਿਰਲੇ ਕਹੀਏ ਨਾਨਕਾ ਜੇ ਨਾ ਰਚੇ
ਪ੍ਰਪੰਚ,
ਹੁਣ ਦੇਖੋ ਛੇਵੇਂ ਪਾਤਸ਼ਾਹ ਨੇ ਰਾਮ ਰਾਏ ਨੂੰ ਭੇਜਿਆ, ਦਿੱਲੀ ਭੇਜਿਆ, ਕਿਉਂ ਭੇਜਿਆ? ਰਾਮ ਰਾਏ ਕੋਲ ਗਿਆਨ ਥਾਂ ਗੁਰਮਤ ਥਾਂ ਗੁਰਮਤ ਗਿਆਨ, ਪਰ ਉਹ ਗਲਤੀ ਇੱਕ ਕਰ ਲਈਏ ਪਿੱਟੀ ਮੁਸਲਮਾਨ ਕੀ ਬੇਈਮਾਨ ਕੀ ਕਹਿ ਕੇ, ਗੁਰੂ ਸਾਹਿਬ ਨੇ ਉਹਨੂੰ ਕਿਹਾ ਵੀ ਉਹ ਮੂੰਹ ਨਾਲ ਸਾਨੂੰ ਦਿਖਾਈ ਜਿਹਦੇ ਨਾਲ ਤੈਂ ਗੁਰਬਾਣੀ ਦਾ ਭਗਤੀ ਬਦਲੀਏ, ਤੇ ਉਹਨੂੰ ਇੰਨੀ ਆਕੜ ਸੀ ਉਹ ਗਿਆਨ ਦੀ ਵੀ ਮੈਨੂੰ ਗਿਆਨ ਹੈ, ਆਕੜ ਸੀ ਉਧਰ ਔਰੰਗਜ਼ੇਬ ਦਾ ਨਾਲ ਸ਼ਹਿ ਸੀ ਦੂਜਿਆਂ ਦੀ, ਤਾਂ ਦੇਹਰਾਦੂਨ ਚਲਾ ਗਿਆ, ਉੱਥੇ ਆਪਣੀ ਬੜੀ ਭਾਰੀ ਇੱਕ ਰਿਆਸਤ ਵਾਂਗੂ ਉਹਨੇ ਜਗ੍ਹਾ ਦੇ ਦਿੱਤੀ, ਬਣਾ ਲਿਆ ਵੀ ਮੈਂ ਪੈਰਲਲ ਚਲਾ ਲੂੰਗਾ ਪੰਥ, ਇਹਨਾਂ ਨੂੰ ਫੇਲ ਕਰ ਦੂੰਗਾ, ਮੇਰੇ ਨਾਲ ਸਰਕਾਰ ਹੈ। ਕੀ ਹੋਇਆ? ਚਲਾ ਗਿਆ ਨਾ ਉੱਥੋਂ, ਡਿੱਗਿਆ ਥੱਲੇ, ਕੋਈ ਪੁੱਛਦਾ ਨਹੀਂ, ਏਦਾਂ ਵੀ ਹੋ ਜਾਂਦਾ ਹੈ। ਅਸੀਂ ਪ੍ਰੈਕਟੀਕਲ ਚ ਲੈਣਾ ਕੁਛ ਨਾ ਕੁਛ, ਜਿਹੜਾ ਪ੍ਰੈਕਟੀਕਲ ਚ ਮਿਲਦਾ ਉਹ ਠੀਕ ਹੁੰਦਾ। ਜੇ ਤੁਹਾਡੇ ਅਰਥ ਪ੍ਰੈਕਟੀਕਲ ਦੇ ਨਾਲ ਮੇਲ ਖਾਂਦੇ ਨੇ ਫਿਰ ਤਾਂ ਗੱਲ ਬਣਦੀ ਹੈ, ਜਿਹੜੇ ਅਰਥ ਪ੍ਰੈਕਟੀਕਲ ਨਾਲ ਮੇਲ ਹੀ ਨਹੀਂ ਖਾਂਦੇ ਉਹ ਅਰਥ ਕਾਹਦੇ ਹੋਏ? ਪ੍ਰੈਕਟੀਕਲ ਦੇ ਵਿੱਚ ਜੋ ਚੀਜ਼ ਹੈ ਉਹ ਸੱਚ ਹੈ, ਪ੍ਰੈਕਟੀਕਲ ਨਾਲ ਜੋ ਹੁੰਦੀ ਹੈ ਸੱਚ ਹੁੰਦੀ ਹੈ। ਸੂਰਜ ਨਿਕਲੂਗਾ ਚਰਨ ਹੋਊਗਾ ਹੀ ਹੋਊਗਾ, ਜੇ ਸੂਰਜ ਦਿਖੂਗਾ ਸਾਨੂੰ ਤਾਂ ਚਰਨ ਹੋਊਗਾ ਹੋਊਗਾ, ਇਹ ਸੱਚ ਹੈ। ਇਸੇ ਗੱਲ ਦੀ ਮਿਸਾਲ ਦੇ ਰਿਹਾ ਕਬੀਰ, ਕਹੋ ਕਬੀਰ ਮਨ ਪਿਆ ਪ੍ਰਗਾਸਾ, ਉਹਦੇ ਭਾਣ ਜਬ ਚੀਤਾ, ਚੜਿਆ ਹੋਇਆ ਸੂਰਜ ਖੋਜ ਲਿਆ ਮੈਂ, ਦੇਖ ਲਿਆ ਆਪੇ ਚਰਨ ਹੋ ਗਿਆ। ਸੰਸਾਰੀ ਵੀ ਸੱਚ ਹੈ, ਇਹ ਗੁਰਮਤ ਨੂੰ ਹਾਸਲ ਕਰਕੇ ਬੇੜਾ ਗਰਕ ਵੀ ਹੋ ਜਾਂਦਾ ਹੈ ਜੇ ਉਲਟੇ ਪਾਸੇ ਲੱਗ ਜਾਵੇ, ਇਹਦਾ ਉਲਟੇ ਪਾਸੇ ਗਿਆਨ ਲਾ ਲਵੇ, ਹੰਕਾਰ ਹੋ ਜਾਵੇ, ਮਾਇਆ ਵੱਲ ਨੂੰ ਇੱਛਾ ਹੋ ਜਾਵੇ, ਕੁਛ ਵੀ ਹੋ ਸਕਦਾ। ਪੂਰਾ ਪੂਰਾ ਪੱਕਿਆ ਹੋਇਆ ਫਲ ਗਲ ਜਾਂਦਾ, ਦੇਖੇ ਨੀ ਪੱਕੇ ਫਲ ਨਹੀਂ ਗਲ ਜਾਂਦੇ, ਪੂਰਾ ਹੋਇਆ ਹੋਇਆ ਫਲ ਪੱਕ ਵੀ ਜਾਵੇ, ਜੇ ਵਿੱਚ ਕੀੜੇ ਪੈ ਜਾਣ ਸਾਰੇ ਹੀ ਗਿਆ ਬੇਕਾਰ ਚਲਾ, ਕਿ ਕੋਈ ਪਤਾ ਨਹੀਂ ਕਿਹੜੀ ਸਟੇਜ ਤੇ ਜਾ ਕੇ ਬੰਦੇ ਬੇਈਮਾਨ ਹੋ ਜਾਣਾ, ਇਹ ਸਾਰਾ ਕੁਝ ਗਲ ਜਾਣਾ। ਜਿਵੇਂ ਬੜੇ ਬੜੇ ਵਪਾਰੀ ਨੇ, ਬੜੇ ਬੜੇ ਅਮੀਰ ਨੇ, ਬਹੁਤ ਪੈਸਾ ਹੈ, ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਹੈ ਉਹਨਾਂ ਨੂੰ, ਕੋ ਗੱਲ ਚ ਦਿਵਾਲੀ ਹੋ ਜਾਣ ਉਹਨਾਂ ਦੇ, ਰਾਜਾ ਦੇ ਰਾਜ ਬਿੰਟਾਂ ਚਲੇ ਜਾਂਦੇ ਨੇ, ਇਵੇਂ ਗਿਆਨ ਵੀ ਬਿੰਟਾਂ ਚ ਖਤਮ ਹੋ ਜਾਂਦਾ ਹੈ। ਖਤਮ ਹੁੰਦੇ ਨੂੰ ਦੇਰ ਨੀ ਲੱਗਦੀ, ਪੈਦਾ ਕਰਨ ਨੂੰ ਦੇਰ ਲੱਗਦੀ ਹੈ।
ਤੁਸੀਂ ਪੀਤ ਬਾਨਾ ਸਿਆਂਕਾਲ ਧਾਰਿਓ,
ਸਿਆਂਕਾਲ ਪੀਤ ਬਾਨਾ ਤੇ ਸਿਆਂਕਾਲ ਵੱਲ ਨੂੰ ਜਾਓ। ਜਦੋਂ ਰੰਗ ਪੀਲਾ ਪੈ ਜਾਣਾ ਆਦਮੀ ਦਾ, ਆਪਾਂ ਕਹਿੰਦੇ ਰੰਗ ਪੀਲਾ ਹੋ ਗਿਆ, ਪੀਲਾ ਹੋਇਆ ਚੰਗਾ ਨਹੀਂ ਹੁੰਦਾ, ਰੰਗ ਫੂਰ ਘੱਟ ਗਿਆ, ਔਰ ਪੀਲੇ ਦੇ ਬਾਅਦ ਨਿਕਾਲਾ ਹੋ ਜਾਣਾ, ਦੇਖ ਲਿਓ ਕੁਝ ਦੇਰ ਬਾਅਦ। ਜਦ ਪੀਲਾ ਹੋ ਗਿਆ ਨਾ, ਉਹਦੇ ਬਾਅਦ ਕਾਲਾ ਹੋਊਗਾ। ਇਹ ਕੁਦ ਨੇਚਰ ਹੈ, ਕੁਦਰਤ ਹੈ, ਪੀਲੇ ਦੇ ਬਾਅਦ ਕਾਲਾ। ਸਿਆਂਕਾਲ ਕਾਲੇ ਨੂੰ ਕਹਿੰਦੇ ਨੇ, ਸਿਆਂਕਾਲ ਦਾ ਮਤਲਬ ਕਾਲਾ ਹੈ, ਸ਼ਿਆਮਕਾਲ ਸਿਆਹ, ਕਾਲਾ ਸਿਆਂਕਾਲ ਧਾਰਿਓ, ਇਹ ਤਾਂ ਸਿਆਮ ਰੰਗ ਧਾਰਨ ਕਰ ਲਿਆ। ਇਹਨਾਂ ਦਾ ਰਾਤ ਪੈ ਗਈ, ਹਨੇਰਾ ਹੋ ਗਿਆ, ਅੰਦਰ ਅਗਿਆਨਤਾ ਹੋ ਗਈ, ਅਗਿਆਨਤਾ ਛਾ ਜਾਂਦੀ ਹੈ। ਅਸਲ ਚ ਸੱਚ ਦਾ ਵਿਰੋਧ ਕਰ ਬੈਠਦਾ, ਸੱਚ ਦਾ ਕੋਈ ਵਿਰੋਧ ਕਰ ਬੈਠੇ, ਜਿੱਥੇ ਜਰਾ ਮਾਸਾ ਸ਼ੰਕਾ ਪੈਦਾ ਹੋ ਗਈ ਨਾ, ਗੁਰਬਾਣੀ ਤੇ ਸ਼ੰਕਾ ਪੈਦਾ ਹੋ ਗਈ, ਭਰਮ ਖੜਾ ਹੋ ਗਿਆ, ਭਰਮ ਉੱਡਾ ਹੀ ਖੜਾ ਹੋ ਜਾਂਦਾ। ਇੱਕ ਬੂੰਦ ਤੋਂ ਰਕਤ ਬੀਜ ਹੈ ਨਾ ਭਰਮ, ਭਰਮ ਉਹ ਚੀਜ਼ ਹੈ, ਰਕਤ ਬੀਜ ਹੈ, ਇੱਕ ਬੂੰਦ ਗਿਰੀ ਉੱਡਾ ਹੀ ਦਰਖਤ ਪੈਦਾ ਹੋ ਜਾਂਦਾ ਭਰਮ ਇੱਕ ਬੂੰਦ ਨਾਲ। ਇਸ ਕਰਕੇ ਜੇ ਚਿੱਡੀ ਨਾਲ ਜੁੱਧ ਦਿਖਾਇਆ ਰਕਤ ਬੀਜ ਦਾ, ਇਹ ਦਿਖਾਇਆ ਵੀ ਜਿੰਨੀਆਂ ਬੂੰਦਾਂ ਗਿਰਦੀਆਂ ਧਰਤੀ ਤੇ ਸੂਦ ਦੀਆਂ ਰਗਤ ਦੀਆਂ, ਓਨੇ ਹੀ ਰਕਤ ਬੀਜ ਪੈਦਾ ਹੋ ਜਾਂਦੇ ਸੀ।
ਸਮੇਂ ਸਾਧੂਆਂ ਕੋ ਮਹਾ ਮੋਹ ਡਾਰਿਓ,
ਸਮੇਂ ਸਾਧੂਆਂ ਕੋ ਮਹਾ ਮੋਹ ਡਾਰਿਓ, ਪਰ ਜਿਹਨੇ ਸਾਧੂ ਨੇ ਦੇਖੋ, ਉਹ ਤਾਂ ਹੋ ਗਿਆ ਸਾਧੂ ਤੋਂ ਅਸਾਧੂ, ਜਿਹਦੇ ਸਿਆਮਕਾਲ ਆ ਗਿਆ। ਪਰ ਜੇ ਸਾਧੂ ਸਾਧੂ ਰਹਿ ਜਾਵੇ, ਉਹਦਾ ਮਹਾਮੋਹ ਖਤਮ ਕਰ ਦਿੰਦੀ ਹੈ ਤੂੰ। ਸਮੇਂ ਸਾਧੂਆਂ ਕਾ ਮਹਾਮੋਹ ਡਾਰਿਓ,
ਤੁਸੀਂ ਆਪ ਕੋ ਰਕਤ ਦੰਤਾ ਕਹੇ ਹੈ,
ਤੁਸੀਂ ਆਪ ਕੋ ਰਕਤ ਦੰਤਾ ਕਹੇ ਹੈ, ਕਹੇ ਹੈ ਕਹੋ ਨੀ ਹੈ, ਕਹੇ ਹੈ ਨੀ ਕਹਿੰਦੀ ਹੈ ਨੀ, ਕਹੇ ਹੈ ਕਹੋ ਨੀ ਹੈ। ਤੂੰ ਆਪਣੇ ਆਪ ਨੂੰ ਕਹਿੰਦੀ ਹੈ ਰਕਤ ਦੰਤਾ ਕਹੋ, ਮੇਰੇ ਹਰ ਵਕਤ ਜਿਹੜੇ ਖੂਨ ਦੰਦ ਨੇ ਉਹਨਾਂ ਚ ਲਹੂ ਚੋਂਦਾ ਰਹਿੰਦਾ, ਲਹੂ ਨਾਲ ਲਿਬੜੇ ਰਹਿੰਦੇ ਨੇ। ਹੁਣ ਜਿਹੜੇ ਆਦਮੀ ਸ਼ਾਕਾਹਾਰੀ ਨੇ ਉਹਨਾਂ ਖਾਤਰ ਬੜੀ ਮੁਸ਼ਕਿਲ ਹੋ ਗਈ, ਉਹਨਾਂ ਦੀ ਦੇਵੀ ਹਰ ਵਕਤ ਆਪਣੇ ਦੰਦਾਂ 'ਚ ਖੂਨ ਰੱਖਦੀ ਹੋਵੇ, ਖੂਨ ਚੋਦਾ ਹੋਵੇ, ਬੰਦਿਆਂ ਨੂੰ ਸਾਬਤਿਆਂ ਨੂੰ ਚੱਬਦੀ ਹੋਵੇ ਜਿਉਂਦਿਆਂ ਨੂੰ, ਉਹਨਾਂ ਨੂੰ ਬੜਾ ਮੁਸ਼ਕਿਲ ਪੈਦਾ ਹੋ ਗਈ। ਇਹਦੇ ਸਾਹਮਣੇ ਸਮੱਸਿਆ ਪੈਦਾ ਹੋ ਗਈ। ਇਹ ਗੱਲ ਆ ਤਾਂ ਗਈ ਹੁਣ ਬਾਣੀ 'ਚ, ਇਹ ਗੱਲ ਅਰਥ ਤਾਂ ਉਹਨੇ ਕਰਨੇ ਸੀ, ਪਰ ਹੈਗਾ ਉਹ ਪੰਡਿਤ, ਉਹਨੇ ਕਿਹਾ ਵੀ ਬਹੁਤ ਮੁਸ਼ਕਿਲ ਹੋ ਗਈ ਇਹ ਤਾਂ ਗੱਲ। ਹੁਣ ਉਹਨੇ ਸਿੱਖੀ ਯਾਰ ਪੜਤਾਈ ਨੂੰ ਇੱਕ ਸਟੇਜ ਤੇ ਲੈ ਕੇ ਆਉਣ, ਉਹਦਾ ਮਿਸ਼ਨ ਸੀ, ਇਹ ਮਿਸ਼ਨ ਨੂੰ ਲੈ ਕੇ ਤਾਂ ਅਰਥ ਕਰ ਰਿਹਾ ਸੀ। ਆ ਤਾਂ ਪੰਕਤੀ ਬਹੁਤ ਉਲਟ ਆ ਗਈ, ਤੂੰ ਹੀ ਆਪ ਕੋ ਰਕਤ ਦੰਤਾ ਕਹੇ ਹੈ, ਤੂੰ ਆਪਣੇ ਆਪ ਨੂੰ ਰਕਤ ਦੰਤਾ ਕਹੋ ਨੀ, ਤੇਰੇ ਦੰਦਾਂ ਚੋਂ ਖੂਨ ਟਪਕਦਾ, ਬਸੂੜਿਆਂ ਚੋਂ ਨੀ ਟਪਕਦਾ, ਦੰਦਾਂ ਚੋਂ ਟਪਕਦਾ, ਦੰਦਾਂ ਚ ਖੂਨ ਨਹੀਂ ਹੁੰਦਾ, ਦੰਦਾਂ ਚ ਬਾਹਰਲਾ ਖੂਨ ਹੁੰਦਾ, ਵਸੂੜਿਆਂ ਨੇ ਹੋਰ ਟੱਪ ਤਾਂ ਨਿਕਲ ਸਕਦਾ, ਦੰਦਾਂ ਜੋ ਕਦੇ ਨਿਕਲੂਗਾ, ਦੰਦ ਖੂਨ ਨਾਲ ਲਿਬੜੇ ਰਹਿੰਦੇ ਨੇ। ਮਹਾਂ ਦਾੜ ਸੁਸ਼ੋਭੰ ਅਪਾਰੰਗ, ਮਹਾਂ ਦਾੜੰਗ ਸੁਸ਼ੋਭੰ ਅਪਾਰੰਗ, ਜਿਹਨੇ ਚਰਬਿੰਗ ਜੀਵ ਜੰਗੰ ਹਜ਼ਾਰੰਗ, ਹਜ਼ਾਰਾਂ ਜੀਵ ਚੱਬ ਦਿੱਤੇ ਜਿਹਨੇ ਚੱਬਲੇ ਜਾੜਾਂ ਨਾਲ, ਉਹ ਤਾਂ ਤੇਰੀ ਜਾੜ ਆਊਗਾ, ਇੱਥੇ ਨਹੀਂ ਆਊਗਾ ਤੇ ਹੋਰ ਆਊਗਾ, ਉਹ ਗਰਦਨ ਦੀ ਜਾਜੂਗਾ। ਉਹਨੇ ਕਿਹਾ ਵੀ ਅਸੀਂ ਹੈਗੇ, ਸਾਡੀ ਦੇਵੀ ਹੈ, ਅਸੀਂ ਹੈਗੇ ਆ ਵੈਸ਼ਨੂ, ਵੈਸ਼ਨੂ ਬਲੈਕਮੇਲ ਕਰਕੇ ਹੋਏ ਨੇ, ਔਰ ਮਾਸ ਮਾਸ ਘਰ ਮੂਰਖ ਜਗੜੇ ਐਵੇਂ ਨਹੀਂ ਲਿਖਿਆ ਹੋਇਆ। ਹੁਣ ਅਗਲੀ ਪੰਕਤੀ ਵਿੱਚ ਕਰੂਗਾ ਇਹ ਗੜਬੜ ਜਾਣ ਕੇ, ਤੁਸੀਂ ਆਪ ਕੋ ਰਕਤ ਦੰਤਾ ਕਹੇ ਹੈ ਕਹੋਦੀ,
ਤੁਸੀਂ ਪਿੱਪਰ ਚਿੰਤਾਨ ਕੋ ਚਬੈ ਹੈ,
ਤੂੰ ਹੀ ਪਿੱਪਰ ਚਿੰਤਾ ਨੂੰ ਕੋ ਚਬੈ ਹੈ, ਤੂੰ ਜਿਹੜੇ ਪਿੱਪਰ ਨੇ ਵਿਪਰ ਕਹਿੰਦੇ ਨੇ ਗਰੀਬ ਨੂੰ ਮਿਸਲ ਚ। ਵਿਪਰ ਦਾ ਅਰਥ ਹੁੰਦਾ ਜਿਹੜਾ ਕਿਸੇ ਦੀ ਛੱਡ ਚਲਿਆ ਜਾਵੇ, ਉਹ ਵਿਪਰ ਹੈ। ਜਿਹੜਾ ਛੱਡ ਚਲਿਆ ਜਾਵੇ ਨਾ, ਵਿਪਰ ਹੈ। ਜਿਹੜਾ ਤੇਰੀ ਛੱਡ ਆ ਗਿਆ, ਵਿਪਰ ਦਾ ਅਰਥ ਬਾਬਣ ਨਹੀਂ ਹੁੰਦਾ, ਮੰਡਦ ਨਹੀਂ ਹੁੰਦਾ, ਬਿਲਕੁਲ ਨਹੀਂ ਹੁੰਦਾ, ਛੱਡ ਗਿਆ ਹੋਇਆ ਹੁੰਦਾ। ਗਰੀਬ ਨਾਨਕ ਗਰੀਬ ਢਹਿ ਪਿਆ ਦੁਆਰੇ ਵਿਪਰ ਕਹਿੰਦੇ ਨੇ। ਜਿਹੜੇ ਤੇਰੇ ਛਲ ਆ ਜਾਂਦੇ ਉਹਨਾਂ ਦੀਆਂ ਚਿੰਤਾ ਨੂੰ ਚੱਬ ਜਾਂਦੀ ਹੈ, ਚਿੰਤਾ ਨੂੰ ਚੱਬ
ਜਾਂਦੀ ਨੰਦ ਕੇ ਧਾਮ ਮੈਂ ਔਤਰੇਂਗੀ।
ਔਤਰੇਂਗੀ ਹੈ ਨੰਦ ਕਾ ਧਾਮ ਹੈ, ਉਹ ਤਾਂ ਹੋ ਚੁੱਕਿਆ ਫਿਰ ਕ੍ਰਿਸ਼ਨ ਤਾਂ, ਨੰਦ ਕੇ ਘਰ ਉਹ ਤਾਂ ਪੈਦਾ ਹੋ ਚੁੱਕਿਆ ਕ੍ਰਿਸ਼ਨ ਤਾਂ, ਇਹ ਤਾਂ ਕਹਿੰਦਾ ਔਤਰੇਂਗੀ ਹੈ ਜੋ ਔਤਾਰ ਧਾਰੇਗੀ। ਨੰਦ ਕੇ ਤੱਕ ਧਾਮ ਨੰਦ ਦੇ ਘਰ, ਇਹ ਫਿਰ ਕੀ ਹੈ? ਪੈਰ ਪੈਰ ਤੇ ਦੇਖੋ ਕੀ ਚੀਜ਼ ਹੈ ਗੁਰਬਾਣੀ, ਇਹਦੇ ਵਿੱਚ ਪੈਰ ਪੈਰ ਤੇ ਕੀ ਚੀਜ਼ ਹੈ, ਗੱਲ ਕੀ ਹੈ, ਤੁਸੀਂ ਕਰਦੇ ਕੀ ਹੋ, ਬੁੱਧੀ ਇੰਨੀ ਤਾਂ ਹੋਰ ਕੀ ਨੇ। ਔਰ ਤਰੇ ਗੀ ਲੱਭਦਾ ਹੈ, ਉਹ ਤਾਂ ਕ੍ਰਿਸ਼ਨ ਤਾਂ ਹੋ ਚੁੱਕਿਆ, ਨੰਦ ਕੌਣ ਹੈ? ਨੰਦ ਕੌਣ ਹੈ? ਨੰਦ ਹੈ ਅਸਲ ਦੇ ਵਿੱਚ, ਨੰਦ ਮਨ ਨਹੀਂ ਹੁੰਦਾ, ਨੰਦ ਜੀਵ ਹੈ, ਮਨ ਨਹੀਂ ਨੰਦ ਹੈ, ਨੰਦ ਉਹਦਾ ਬਾਪ ਹੈ ਕ੍ਰਿਸ਼ਨ ਦਾ, ਆਹ ਬਾਪ ਹੈ। ਜਿੱਥੋਂ ਜੀਵ ਪੈਦਾ ਹੁੰਦਾ ਉਹ ਨੰਦ ਹੈ, ਹਿਰਦੇ ਚ ਜਿਹੜਾ ਸਾਹ ਲੈਂਦਾ ਪ੍ਰਾਤਮਾ ਉਹ ਨੰਦ ਹੈ, ਉਹਦਾ ਕਹਾਂ ਬਾਪ ਹੈ ਨਾ ਪਰਮੇਸ਼ਰ। ਤੁਮ ਕਹਿਤੇ ਹੋ ਨੰਦ ਕੋ ਨੰਦਨ, ਨੰਦ ਉਸ ਨੰਦਨ ਕਾ ਕੋ ਰੇ, ਬਾਬਾ ਤਾਂ ਹੀ ਬਣੂ ਲੋ। ਨੰਦ ਕੇ ਘਰ, ਨੰਦ ਦਾ ਘਰ ਕੌਣ? ਹਿਰਦਾ, ਨੰਦ ਹਿਰਦੇ ਚ ਰਹਿੰਦਾ ਸਾਰਿਆਂ ਦੇ, ਜਿਹੜਾ ਹਿਰਦਾ ਹੈ ਨੰਦ ਦਾ ਘਰ ਹੈ। ਨੰਦ ਦਾ ਘਰ ਇਹ ਮਤਲਬ ਹੈ ਆਨੰਦ ਤੋਂ ਪਹਿਲਾਂ ਆਨੰਦ ਹੈ, ਆਨੰਦ ਤੋਂ ਪਹਿਲਾਂ ਆਨੰਦ ਹੈ। ਆਨੰਦ ਭੁੱਖਾ ਹੈ, ਕੀ ਕਹਿੰਦਾ? ਆ ਆਨੰਦ, ਹੇ ਆਨੰਦ ਮੇਰੇ ਘਰ ਆ ਜਾ। ਆਨੰਦ ਨੂੰ ਬੁਲਾ ਰਿਹਾ ਜਿਹੜਾ ਉਹ ਆਨੰਦ ਹੈ, ਜਿਹਨੂੰ ਆਨੰਦ ਦੀ ਲੋੜ ਹੈ ਉਹਨੂੰ ਆਨੰਦ ਕਹਿੰਦੇ ਨੇ। ਇੱਕ ਆਨੰਦ ਦਾ ਅਰਥ ਹੋਰ ਹੈ, ਜਿਹਨੇ ਆਪਣੇ ਆਪ ਨੂੰ ਹੁਕਮ ਨਾਲ ਨੱਥੀ ਕਰ ਲਿਆ ਨਾ, ਨੱਥੀ ਆਪਾਂ ਕਹਿੰਦੇ ਨੱਥੀ ਕਰ ਲਿਆ, ਜਿਹਨੇ ਆਪਣੇ ਆਪ ਨੂੰ ਭਾਣੇ ਨਾਲ ਨੱਥੀ ਕਰ ਲਿਆ, ਜੋੜ ਕੇ ਨੱਥੀ ਕਰ ਲਿਆ, ਉਹ ਆਨੰਦ ਹੈ। ਭਾਣੇ ਚ ਜਿਹੜਾ ਆਨੰਦ ਹੈ, ਨੱਥੀ ਕਰ ਲਿਆ, ਉਹ ਜਾ ਨਹੀਂ ਸਕਦਾ ਇੱਧਰ, ਉਹਦੇ ਘਰ ਉਤਾਰ ਤਾਂ ਰਹੀ ਤੂੰ। ਮਤਲਬ ਹੈ ਜਦ ਵੀ ਤੇਰਾ ਅਵਤਾਰ ਹੁੰਦਾ ਹਿਰਦੇ ਚ, ਹੁਣ ਹੋਰ ਹੀ ਚੁੱਕੀ ਹੁੰਦੀ ਰਹੇਗੀ, ਇਹ ਹੁੰਦਾ ਹੀ ਰਹਿੰਦਾ। ਇਹ ਅਰਥ ਕੀ ਕਰਦਾ? ਇਹਦੇ ਵੀ ਪੜ੍ਹਦੇ,
ਤੁਸੀਂ ਲਾਲ ਦੰਦਾਂ ਵਾਲੀ ਹੈ ਅਤੇ ਤੁਸੀਂ ਬ੍ਰਾਹਮਣਾਂ ਦੀਆਂ ਚਿੰਤਾਵਾਂ ਦੂਰ ਕਰਨ ਵਾਲੀ ਹੈ, ਤੁਸੀਂ ਆਨੰਦ ਦੇ ਘਰ ਵਿੱਚ ਅਵਤਾਰ ਲੈਣ ਵਾਲੀ ਹੈ, ਇਹ ਸ਼ਾਕਾਹਾਰੀ ਦੇਵੀ
ਲੈਣ ਵਾਲੀ ਹੈ,
ਲੈਣ ਵਾਲੀ ਹੈ,
ਲੈਣ ਵਾਲੀ ਹੈ, ਲੈ ਚੁੱਕੀ ਅਵਤਾਰ ਕਿਹੜੀ
ਸ਼ਾਕਾਹਾਰੀ
ਲੈ ਘੀ ਲਿਖਿਆ ਹੋਇਆ ਕਰ ਗਿਆ ਨਾ, ਕਰ ਗਿਆ ਨਾ ਗੜਬੜ, ਐ ਗੜਬੜ ਕੀਤੀ ਹੈ ਨਾ, ਪੈਰ ਪੈਰ ਤੇ ਗੜਬੜ ਕੀਤੀ।
ਇਹ ਸ਼ਾਕਾਹਾਰੀ ਦੇਵੀ ਤੂੰ ਸਭ ਸ਼ਕਤੀਆਂ ਨਾਲ ਭਰਪੂਰ,
ਸ਼ਾਕਾਹਾਰੀ ਦਾ ਵੀ ਪੜ੍ਹ ਲੈ, ਉਹ ਕੀ ਹੈ ਸ਼ਾਕਾਹਾਰੀ ਹੋਈ ਨੀ, ਕਿਉਂਕਿ ਪਹਿਲਾਂ ਕਹਿਤਾ ਨਾ ਤੇਰੇ ਦੰਦਾਂ ਚ ਲਹੂ ਵਗਦਾ, ਚੋਲਦਾ ਹਰ ਵਕਤ। ਹੁਣ ਆ ਦੇਖੀ ਕੀ,
ਤੂੰ ਸ਼ਾਕਮ ਭਰੀ,
ਤੂੰ ਸ਼ਾਕਮ ਭਰੀ, ਤੂੰ ਸ਼ਾਕਮ ਭਰੀ, ਸ਼ਾਕਮ ਦਾ ਅਰਥ ਹੁੰਦਾ ਸ਼ਕਤੀਆਂ, ਆਰੇ ਕੀਤਾ ਹੋਇਆ ਅਰਥ ਸ਼ਕਤੀ, ਤੂੰ ਸ਼ਕਤੀਆਂ ਤੋਂ ਭਰਪੂਰ ਹੈ, ਸਾਰੀਆਂ ਸ਼ਕਤੀਆਂ ਤੇਰੇ ਵਿੱਚ ਨੇ।
ਸਾਖ ਸੋ ਤਨ ਭਰੇਗੀ,
ਸਾਖ ਸੋ ਤਨ ਭਰੇਗੀ, ਜਦ ਨੰਦ ਦੇ ਘਰ ਉਤਾਰ ਲਏਗੀ ਨਾ, ਤੂੰ ਆਪਣੀਆਂ ਸ਼ਕਤੀਆਂ ਉਸ ਘਰ ਦੇ ਵਿੱਚ ਭਰ ਦੇਗੀ ਸਾਰੀਆਂ, ਆਪਣੀਆਂ ਸ਼ਕਤੀਆਂ ਜੋ ਕੁਛ ਸ਼ਕਤੀਆਂ ਉਹਨੂੰ ਉਸ ਖਿਰਦੇ ਚ ਵੀ ਦੇ ਦੇਗੀ। ਤੂੰ ਸ਼ਾਖਾ ਭਰੀ,
ਸਾਖ ਸੋ ਤਨ ਭਰੇਗੀ,
ਸਾਖ ਸੋ ਤਨ ਭਰੇਗੀ, ਉਸ ਤਨ ਵਿੱਚ ਉਹ ਸਿਰਦੇ ਵਿੱਚ ਵੀ ਸ਼ਕਤੀਆਂ ਭਰ ਦੇਗੀ। ਆਪਣਾ ਬੁੱਧ ਬਲ, ਸ਼ਕਤੀ ਕੀ ਹੈ? ਬੁੱਧ ਬਲ, ਆਪਣਾ ਬੁੱਧ ਬਲ ਦੀ ਤਾਕਤ ਉਹ ਸਿਰਦੇ ਚ ਵੀ ਭਰ ਦੇਗੀ। ਗੱਲ ਤਾਂ ਇਹ ਹੈ, ਸਾਕਮ ਸ਼ਕਤੀਆਂ ਦਾ ਅਰਥ ਸਾਕਾਹਾਰੀ ਕਰਕੇ, ਸਾਕਾਰੀ ਕਿੱਥੇ ਸਾਕਾਰੀ ਇੱਥੇ ਅਰਥ ਉਹੀ ਕਰ ਰਿਹਾ ਸ਼ਕਤੀਆਂ ਨਾਲ ਭਰ ਦੇਗੀ ਤੂੰ ਸਰਬ ਸ਼ਕਤੀਮਾਨ ਹੈ ਉਸ ਹਿਰਦੇ ਨੂੰ ਵੀ ਸ਼ਕਤੀਆਂ ਨਾਲ ਭਰ ਦੇਗੀ ਸਾਕਾਰੀ ਕਿੱਥੋਂ ਆ ਗਿਆ ਫਿਰ ਬਾਲ ਲਿਆ ਕਿਉਂ ਬਦਮਾਸ਼ੀਆਂ ਕੀਤੀਆਂ ਨੇ ਲੋਕਾਂ ਨੇ ਫੜੀਆਂ ਸੀਗੀਆਂ ਵਿਦਵਾਨਾਂ ਨੇ ਬਦਮਾਸ਼ੀਆਂ ਇਹ ਕਰਕੇ ਮੱਖਣ ਚੋਂ ਬਾਲ ਬਾਹਰ ਕੱਢਣਾ ਸੀ ਦਸ ਮਰਾਂ ਦਿਨ ਹੀ ਸਾਡਾ ਚਲੋ ਰੌਲਾ ਮੁੱਕਿਆ ਮੂਰਖੋ ਇਹ ਤਾਂ ਛੱਡਦਾ ਹੀ ਕੱਖ ਨਹੀਂ ਉਹਨਾਂ ਦੇ ਪੱਲੇ ਦਸ ਮਰਾਂ ਤਾਂ ਕੱਖ ਨਹੀਂ ਛੱਡਦਾ ਉਹਨਾਂ ਦੇ ਪੱਲੇ ਕੁਛ ਵੀ ਨਹੀਂ ਛੱਡਦਾ ਉਹਨਾਂ ਦੇ ਪੱਲੇ ਸਾਰਾ ਬੜੀਆ ਵੇਟ ਕਰ ਦਿੰਦਾ ਨਾ ਉਹਨਾਂ ਦੀ ਦੇਵੀ ਰਹੀ ਦੇਵੀ ਤੇ ਸਾਡਾ ਕਬਜ਼ਾ ਹੋ ਗਿਆ ਗੁਰਮਤੇ ਦੇਵੀ ਹੈ ਬੱਤੀ ਦੇਵੀ ਦੇਵਰ ਹੀ ਇਸ ਜਿਹੜੀ ਮੱਤ ਹੁੰਦੀ ਹੈ ਉਹੀ ਦੇਵੀ ਹੁੰਦੀ ਹੈ ਉਹ ਚੱਕੀ ਫਿਰੀ ਜਾਣ ਪੱਥਰ ਨੂੰ ਸਾਨੂੰ ਕੀ ਲੈਣਾ ਇਹ ਮਾਤਾ ਹੈ ਮੱਤ ਮਾਤਾ ਪਿਤਾ ਸੰਤੋਖ ਮਾਤਾ ਨੂੰ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਕੀ ਹੋਇਆ ਉਹ ਆਪਣੀ ਮਾਂ ਨੂੰ ਮਾਂ ਮੰਨਦੇ ਹੋਣੇ ਨੇ ਆਪਣੀ ਮਾਂ ਨੂੰ ਲਈ ਫਿਰੀ ਜਾਣ ਉਹਦੇ ਸਾਰਾ ਸੰਸਾਰ ਪੈਦਾ ਕਰਕੇ ਦੇਖ ਲੈਣ ਪੁੱਛੂ ਕੌਣ ਉਹਨਾਂ ਨੂੰ ਤੁਸੀਂ ਮਾਤਾ ਤੋਂ ਅਰਜੀ ਕਿਵੇਂ ਕਰ ਸਕਦੇ ਹੋ ਮੱਤ ਮਾਤਾ ਲਿਖਿਆ ਆਦਿ ਗੁਰੂ ਗ੍ਰੰਥ ਸਾਹਿਬ ਜੀ ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਵ ਤੂੰ ਮੇਰਾ ਭਰਾਤਾ ਤੁਸੀਂ ਇਹਨੂੰ ਛੱਡੋਗੇ ਉਹਨੂੰ ਵੀ ਛੱਡ ਦੋ ਫਿਰ ਛੱਡੇ ਨਹੀਂ ਸਕਦੇ ਤੁਸੀਂ ਇਹਨੂੰ ਉਹਨੂੰ ਛੱਡਣਾ ਪਊਗਾ ਜਦੇ ਨਾਲ ਉਹ ਤਾਂ ਹਾਲੇ ਤੱਕ ਕੋਈ ਮਿਲਿਆ ਨਹੀਂ ਸੀ ਆਹ ਕੇ ਮੈਂ ਮਾਰਦਾ ਮਾਰਦਾ ਦਿੱਲੀ ਸਹੀ ਚਲਿਆ ਜਾਵਾਂ ਅੱਗੋਂ ਮਿਲ ਜਾ ਕੋਈ ਫਿਰ ਅੱਗੋਂ ਨਹੀਂ ਨਾ ਮਿਲਿਆ ਕੋਈ
ਬੋਧਾ ਤੁਸੀਂ ਮੱਛ ਕੋ ਰੂਪ ਕਹਿ
ਬੋਧਾ ਤੁਸੀਂ ਬੋਧ ਅਵਤਾਰ ਹੈ ਜਿਹੜਾ ਬੋਧਾ ਵੀ ਤੇਰਾ ਹੀ
ਬੋਧਾ ਤੁਸੀਂ
ਤੇਰੇ ਰੂਪ ਨੇ ਰੂਪ ਨੇ ਤੇਰੇ ਬੋਧਾ ਵੀ ਤੁਸੀਂ
ਮੱਛ ਕੋ ਰੂਪ ਕਹਿ ਹੈ
ਮੱਛ ਕੋ ਰੂਪ ਕਹਿ ਹੈ ਮੱਛ ਜਿਹੜਾ ਹੈਗਾ ਅਸਲ ਚ ਮੱਛ ਕਿਸੇ ਮੱਛ ਦਾ ਨਾਂ ਨਹੀਂ ਹੈ ਜਿਹੜਾ ਬਛਿੱਦਰ ਨਾਥ ਹੈ ਉਹਦਾ ਗਿਆਨ ਮੱਛ ਉਹਨੂੰ ਕਿਹਾ ਹੋਇਆ ਬਛਿੱਦਰ ਨਾਥ ਜਿਹੜਾ ਹੋਇਆ ਮੱਛ ਦੇ ਪੇਟ ਚੋਂ ਨਹੀਂ ਹੋਇਆ ਉਹਦਾ ਮੇਰੀ ਕਹਾਣੀ ਬਣਾਈ ਹੋਈ ਇਹਨਾਂ ਨੇ ਉਹਦਾ ਗਿਆਨ ਗਿਆਨੀ ਆ ਬਛਿੱਦਰ ਨਾਥ ਦਾ ਦੇਖੋ ਉਹਦੇ ਵਿੱਚ ਪ੍ਰਭੂ ਚਿੰਤਨ ਨਾਟਕ ਦੇ ਵਿੱਚ ਕਿੱਡਾ ਕਿੱਡਾ ਗਿਆਨ ਹੈ ਬਛਿੱਦਰ ਨਾਥ ਨੇ ਦਿੱਤਾ ਬਛਿੱਦਰ ਨਾਥ ਜਿਹੜਾ ਹੈਗਾ ਬਛਿੱਦਰ ਨਾਥ ਨੂੰ ਮੱਛ ਕਿਹਾ ਹੋਇਆ ਇੱਥੇ ਨਾ ਹੀ ਉਹਦਾ ਬਛਿੱਦਰ ਨਾਥ ਹੈ ਮੱਛ ਕੋ ਰੂਪ ਕਹਿ ਹੈ ਕਿਤੇ ਬਛਿੱਦਰ ਨਾਥ ਦੇ ਰੂਪ ਚ ਤੂੰ ਪ੍ਰਗਟ ਹੋਈ ਹੈ ਉਹਨੇ ਪ੍ਰਭੂ ਚੰਦਰ ਨਾਟਕ ਲਿਖਿਆ ਸਾਰਾ ਬ੍ਰਹਮ ਗਿਆਨ ਦਿੱਤਾ ਉੱਥੇ ਸਾਰਾ ਬ੍ਰਹਮ ਗਿਆਨ ਉੱਥੇ ਲਿਖਿਆ ਉਹਨੇ ਅਵਤਾਰ ਹੋਇਆ ਤਾਂ ਬੜਾ ਭਾਰੀ
ਤੁਸੀਂ ਕੱਛ ਹਵਾ ਕੇ ਸਮੁੰਦਰ ਮਤ ਹੈ
ਜਿਹੜਾ ਕੱਛ ਹੈ ਛੋਟਾ ਉਹ ਜਿਹੜਾ ਮੱਛ ਹੈ ਉਹ ਰੂਪ ਹੈ ਇਹਦਾ ਉੱਥੇ ਚੰਡੀ ਹੈ ਉਹਦੇ ਕੋਲ ਗੁਰਮਤ ਹੈ ਕਿਉਂਕਿ ਗੁਰਮਤ ਦਾ ਉਹਨੇ ਸਾਰਾ ਉਪਦੇਸ਼ ਦਿੱਤਾ ਹੋਇਆ ਉਹ ਰਾਜੇ ਨੂੰ ਜਿਹੜਾ ਰਾਜਾ ਸੰਸਾਰ ਨੂੰ ਜਿੱਤ ਰਿਹਾ ਸੀ ਨਾ ਸਾਰੇ ਰਾਜੇ ਫੜੇ ਸੀ ਜਿਹਨੇ ਸਾਰੇ ਰਾਜੇ ਫੜ ਲਏ ਸੀ 1.25 ਲੱਖ ਰਾਜੇ ਦੀ ਬਲੀ ਦੇਣੀ ਸੀ ਉਹਨੇ 5 ਲੱਖ ਰਾਜਾ ਕੈਦ ਕੀਤਾ ਸੀ ਉਹ ਸਾਰੇ ਰਾਜੇ ਛੁਡਾਏ ਨੇ ਬਛਿੱਦਰ ਨਾਥ ਨੇ ਫਿਰ ਬਛਿੱਦਰ ਨਾਥ ਸੀ ਉਹਨੇ ਉਹਨੂੰ ਉਪਦੇਸ਼ ਕੀਤਾ ਤੂੰ ਆਪਣਾ ਕਹਿੰਦਾ ਕੋਈ ਐਸਾ ਰਾਜਾ ਦੱਸੋ ਜਿਹੜਾ ਮੈਂ ਤੇ ਕਾਬੂ ਨਹੀਂ ਹੋਇਆ ਕਹਿੰਦਾ ਵੀ ਬਛਿੱਦਰ ਨਾਥ ਦੱਸ ਸਕਦਾ ਤੈਨੂੰ ਬਛਿੱਦਰ ਨਾਥ ਲਿਆਂਦਾ ਬੁਲਾ ਲਿਆ ਚੱਲ ਕਿਤੋਂ ਵੀ ਲੈ ਆਉਂਦਾ ਉੱਥੇ ਕਹਿੰਦੇ ਨੇ ਮੱਛੀ ਦੇ ਪੇਟ ਚ ਬਛਿੱਦਰ ਨਾਥ ਕਿਹੜੀ ਮੱਛੀ ਦੇ ਪੇਟ ਚ ਮੱਛੀਆਂ ਫੜ ਲਈਆਂ ਕਿਤੋਂ ਨਹੀਂ ਨਿਕਲਿਆ ਕਹਿੰਦੇ ਜੀ ਐਂ ਨਹੀਂ ਨਿਕਲਦਾ ਇਹਦਾ ਜਾਲਾਂ ਨਾਲ ਨਹੀਂ ਮੱਛੀ ਫੜ ਹੁੰਦੀ ਉਹ ਮੱਛੀ ਤਾਂ ਵਿਵੇਕ ਦੇ ਜਾਲ ਨਾਲ ਫੜ ਹੁੰਦੀ ਹੁਣ ਵਿਵੇਕ ਦੇ ਜਾਲ ਨੂੰ ਮੱਛੀ ਉਹ ਤਾਂ ਸਮੁੰਦਰ ਚੋਂ ਫੜੂਗੀ 10-5 ਲੱਖ ਵਿਵੇਕ ਦੇ ਜਾਲ ਚਾਹੁੰਦੀ ਆ ਮੱਛੀ ਉਹ ਵਿਵੇਕ ਦਾ ਜਾਲ ਕਿੱਥੋਂ ਲੈ ਕੇ ਆਵੇ ਸਾਰੀ ਪੈਰ ਪੈਰ ਤੇ ਗੱਲ ਸਾਰੀਆਂ ਲਿਖੀਆਂ ਹੋਈਆਂ ਨੇ ਉਹ ਵਿਵੇਕ ਦੇ ਜਾਲ ਨਾ ਫੜੇ ਵਿਵੇਕ ਦੇ ਜਾਲ ਤੇ ਮੱਛੀ ਇਹੀ ਆਊਗੀ ਗੁਰਮਤੇ ਆਊਗੀ ਖੈਰ ਬਛਿੱਦਰ ਨਾਥ ਕੋਈ ਜਿਹੜਾ ਬੰਦਾ ਸੀਗਾ ਜਿਹੜਾ ਸਮਝਦਾ ਸੀ ਇਸ ਗੱਲ ਨੂੰ ਜਾਣਦਾ ਸੀ ਉਹਨੂੰ ਲਿਆਂਦਾ ਉਹ ਰਾਜੇ ਨਾਲ ਚਰਚਾ ਕੀਤੀ ਉਹਨੇ ਦੱਸਿਆ ਵੀ ਤੇਰਾ ਮਨ ਨਹੀਂ ਭਾਈ ਦਿੱਤੇ ਜਿੱਥੋਂ ਵੱਡਾ ਰਾਜਾ ਹੈ ਜਿੱਦਾਂ ਤੂੰ ਇਹਨੂੰ ਜਿੱਤ ਲਿਆ ਉਧਰ ਤੇਰਾ ਜੱਗ ਸੰਪੂਰਨ ਹੋਊਗਾ ਐਸਾ ਬ੍ਰਹਮ ਗਿਆਨ ਦੇ ਉਹਨੂੰ ਉਪਦੇਸ਼ ਦੇ ਵਿੱਚ ਪਾਇਆ ਭਰਮ ਗਿਆਨ ਦੀਆਂ ਔਰ ਬ੍ਰਹਮ ਗਿਆਨ ਦੀਆਂ ਫੌਜਾਂ ਲੜਾਈ ਐਸੀ ਦਿਖਾਈ ਉਹਨਾਂ ਦੇ ਹਥਿਆਰਾਂ ਸਮਝਾਉਣ ਲੱਗੇ, ਉਹਨਾਂ ਦੀਆਂ ਫੌਜਾਂ ਦੇ ਰੰਗ ਰੂਪ, ਰਥਾਂ ਦੇ ਰੰਗ ਰੂਪ, ਸਪੀਡਾਂ ਘੋੜਿਆਂ ਦੇ, ਐਸਾ ਉਹ ਪਾਇਆ ਚੱਕਰ ਸਾਰੇ ਰਾਜੇ ਛੱਡਦੇ ਉਹਨੇ। ਰਾਜੇ ਛੱਡ ਕੇ, ਰਾਜ ਛੱਡ ਕੇ ਵੀ ਗੁਰਮੁਖ ਹੋ ਗਏ, ਰਾਜੇ ਛੱਡਦਾ। ਉਹਨੇ ਕਿਹਾ ਇਹ ਤਾਂ ਸਾਰਾ ਹੀ ਫਜ਼ੂਲ, ਰਾਹ ਫਜ਼ੂਲ। ਉਹ ਬਛਿੰਦਰ ਨਾਥ ਹੈ, ਉਹਨੂੰ ਬਚਕੋ ਰੂਪ ਕਹਿੰਦੇ ਨੇ। ਗਿਆਨਵਾਨ ਉਹਨੂੰ ਅਵਤਾਰ ਮੰਨੇ, ਜਿਹੜੇ ਅਵਤਾਰ ਮੰਨੇ ਨੇ ਦਸ ਅਵਤਾਰ, ਦਸਾਂ ਅਵਤਾਰਾਂ ਦੇ ਵਿੱਚ ਇਹ ਸ਼ਿਵ ਅਵਤਾਰ ਮੰਨਿਆ। ਇਹ ਦਸ ਅਵਤਾਰ ਉਹਨੂੰ ਕਹਿੰਦੇ ਨੇ। ਮੈਂ ਕਹੂੰ ਸੋ ਦਸ ਅਵਤਾਰਾ ਜਿਨ ਮੈਂ ਰਮਿਆ ਰਾਮ, ਹਮਾਰਾ ਹਮਾਰਾ ਰਾਮ ਹੈ ਜਿਹਨਾਂ 'ਚ, ਜਿਹਨਾਂ 'ਚ ਹਮਾਰਾ ਰਾਮ ਸੀ ਉਹ ਦਸ ਅਵਤਾਰ ਨੇ। ਇਹ ਉਹਨਾਂ ਦਸਾਂ 'ਚੋਂ ਇੱਕ ਹੈ ਜੀ ਚ ਹਮਾਰਾ ਰਾਮ ਕਹਿੰਦੇ ਨੇ ਦਸ ਪਾਸ, ਜਿਹਨੂੰ ਗੁਰਬੰਦੀ ਸੋਝੀ। 14 ਕੱਟਤੇ ਉਹਨਾਂ ਦੇ, ਉਹ ਨਹੀਂ, ਉਹਨਾਂ 'ਚ ਰਾਮਚੰਦਰ ਔਰ ਕ੍ਰਿਸ਼ਨ ਦੋਏ ਕੱਟੇ ਹੋਏ ਨੇ, ਅਵਤਾਰ ਨਹੀਂ ਬੰਦੇ, ਬਹੁਤ ਅਵਤਾਰ ਵੀ ਕੱਟਿਆ ਹੋਇਆ ਉਹਨਾਂ 'ਚ।
ਤੁਸੀਂ ਕੱਚ ਹਵੈ ਕੇ ਸਮੁੰਦਰ ਮਥਾ ਹੈ,
ਤੁਸੀਂ
ਕੱਚ ਹਵੈ ਕੇ,
ਕੱਚ ਹੋਇਆ ਕੇ, ਕੱਚ ਕੱਛਪ ਰਿਸ਼ੀ ਨੂੰ ਕਹਿੰਦੇ ਨੇ, ਜਿਹੜਾ ਕੱਛਪ ਰਿਸ਼ੀ ਹੈ ਨਾ ਉਹਨੂੰ ਕੱਛ, ਇਹਨਾਂ ਨੇ ਤਾਂ ਕੱਛੂ ਬਣਾਇਆ ਹੋਇਆ। ਉਹ ਕੱਛਪ ਰਿਸ਼ੀ ਹੈ ਇੱਕ, ਉਹਨੇ ਬੜੇ ਗ੍ਰੰਥ ਲਿਖੇ ਨੇ, ਮੰਥਨ ਕੀਤਾ ਸਮੁੰਦਰ, ਮੰਥਨ ਕੀਤਾ ਬਾਹਰ ਲਾਈ, ਸੰਸਾਰੀ ਗਿਆਨ ਹੈ ਉਹਦੇ ਕੋਲ, ਸਮੁੰਦਰ ਮਥਾ ਹੈ। ਸਮੁੰਦਰ ਤੋਂ ਇੱਕੋ ਸਮੁੰਦਰ ਹੈ, ਇੱਕ ਸਾਗਰ ਹੈ। ਦੇਖੋ ਦੋ ਕਿਸਮ ਦਾ ਮੰਥਨ, ਸਮੁੰਦਰ ਦਾ ਮੰਥਨ ਹੈ ਖਾਰੇ ਪਾਣੀ ਦਾ ਮੰਥਨ, ਸਮੁੰਦਰ 'ਚ ਖਾਰਾ ਪਾਣੀ ਹੈ ਨਾ ਆਪਣਾ, ਇਹ ਤਾਂ ਸੰਸਾਰੀ ਗਿਆਨ ਹੈ। ਇਹਦੇ ਵਿੱਚ ਆ ਗਿਆ ਜੋਤਿਸ਼ ਵਗੈਰਾ, ਹੋਰ ਆਪਣਾ ਜਿੰਨਾ ਗਿਆਨ ਹੈ ਸਾਰਾ ਵਿੱਚ ਆ ਗਿਆ ਇਹਦੇ। ਜਿਹੜਾ ਦੂਆ ਸਾਡਾ ਇਹ ਅਖੀਰ ਸਾਗਰ, ਇਹ ਸਮੁੰਦਰ ਨਹੀਂ ਹੈ, ਇਹਦੇ ਨਾਲ ਸਾਗਰ ਲੱਗਿਆ ਹੋਇਆ, ਖੀਰ ਹੁੰਦਾ ਦੁੱਧ, ਉਹਦੇ ਨਾਲ ਸਾਗਰ ਹੈ। ਸਾਗਰ ਬਾਉਂਡਰੀ ਨਹੀਂ ਹੁੰਦੀ ਸਾਗਰ ਦੀ, ਕੋਈ ਸਮੁੰਦਰ ਦੀ ਬਾਉਂਡਰੀ ਹੁੰਦੀ ਹੈ, ਇਹ ਬਾਉਂਡਰੀ ਲੈਸ ਹੈ ਸਾਗਰ। ਗੁਰਬਾਣੀ ਦਾ ਜਿੰਨਾ ਮਰਜ਼ੀ ਵਿਸਤਾਰ ਕਰ ਲਓ, ਬਸ ਇਹਦਾ ਕੋਈ ਅੰਤ ਨਹੀਂ ਹੈਗਾ। ਇਹਦਾ ਜਿਹੜਾ ਮੰਥਨ ਹੈ, ਇਹਦੀ ਵਿਚਾਰ ਹੈ, ਇਹ 'ਚੋਂ ਕੀ ਪੈਦਾ ਹੁੰਦੀ ਹੈ, ਇਹ 'ਚ ਚਿੰਡੀ ਪ੍ਰਗਟ ਹੁੰਦੀ, ਇਹ 'ਚੋਂ ਪ੍ਰਗਟ ਹੁੰਦੀ ਹੈ, ਇਹਦੇ ਮੰਥਨ ਵਿੱਚੋਂ ਚੰਡੀ ਪ੍ਰਗਟ ਹੁੰਦੀ ਹੈ, ਉਹਦੇ ਮੰਥਨ ਵਿੱਚੋਂ 14 ਰਤਨ ਪੈਦਾ ਹੁੰਦੇ ਨੇ। ਮੰਥਨ ਕੀਤਾ ਕੀ ਪੈਦਾ ਹੋਇਆ, 14 ਰਤਨ, ਸਭ ਆਇਆ ਆਇਆ ਹੀ ਆ ਉੱਥੇ। ਸੰਸਾਰ ਦੇ ਮੰਥਨ ਚੋਂ, ਸੰਸਾਰੀ ਗਿਆਨ ਦੇ ਮੰਥਨ ਚੋਂ ਮਾਇਆ ਪੈਦਾ ਹੋਊਗੀ। ਬੜੇ ਬੜੇ ਹਥਿਆਰ ਪੈਦਾ ਹੋਏ ਨੇ, ਪੈਸੇ ਨੂੰ ਵਿਕਦੇ ਨੇ, ਬੜੀ ਮਾਇਆ ਨੂੰ ਵਿਕਦੇ ਨੇ। ਬੜੇ ਬੜੇ ਹੋਰ ਟੈਂਕ ਪੈਦਾ ਹੋਏ ਨੇ, ਜਹਾਜ਼ ਪੈਦਾ ਹੋਏ ਨੇ, ਜੋ ਵੀ ਕੋਈ ਰੋਕ, ਜੋ ਵੀ ਕੁਛ ਪੈਦਾ ਹੋਇਆ, ਉਹਨਾਂ ਦਾ ਕੀ ਮੁੱਲ ਹੈ, ਮਾਇਆ, ਪੈਸਾ ਮਿਲੇ। ਅਮਰੀਕਾ ਨੇ ਹਥਿਆਰ ਪੈਦਾ ਕੀਤੇ ਨੇ, ਪੈਸਾ ਖੱਟਿਆ। ਜੋ ਖੋਜ ਹੈ ਉਹ ਜੋ ਪੈਸੇ ਤੋਂ ਸਵਾਏ ਹੋਰ ਕੁਛ ਨਹੀਂ ਹੈ, ਮਾਇਆ ਤੋਂ ਸਵਾਏ ਹੋਰ ਕੁਛ ਨਹੀਂ। ਸੰਸਾਰੀ ਪਦਾਰਥ ਮਿਲਣਗੇ ਉਹ ਚੋਂ, ਸੰਸਾਰ ਦੇ ਮੰਥਨ ਚੋਂ, ਸੰਸਾਰ ਦੀ ਤਾਲੀਮ ਚੋਂ, ਸੰਸਾਰ ਦੇ ਗਿਆਨ ਚੋਂ, ਸੰਸਾਰ ਦੀ ਪੜ੍ਹਾਈ ਚੋਂ ਕੀ ਮਿਲੂ, ਰੋਜੀ ਰੋਟੀ, ਕਾਰਾਂ, ਹਵਾਈ ਜਹਾਜ਼, ਕੋਠੀਆਂ, ਬੁਗਲੇ, ਰਾਜ ਭਾਗ, ਹੀਰੇ ਜਵਾਹਰਾਤ ਸਭ ਕੁਛ ਮਿਲੂਗਾ, ਨਾਮ ਨਹੀਂ ਮਿਲਦਾ। ਨਾਮ ਨੂੰ ਛੱਡ ਕੇ ਸਭ ਕੁਛ ਮਿਲ ਜੂਗਾ।
ਤੁਸੀਂ ਆਪ ਦੇ ਰਾਮ ਕੋ ਰੂਪ ਧਾਰ ਹੈ,
ਤੁਸੀਂ ਆਪ ਦਿਜ ਰਾਮ ਕੋ ਰੂਪ ਧਾਰ ਹੈ। ਦਿਜ ਰਾਮ ਕੌਣ ਹੈ, ਪਰਸਰਾਮ, ਦਿਜ ਕਹਿੰਦੇ ਨੇ ਬਾਬਾ ਡੁੱਬਣ ਨੂੰ, ਦੇਖੋ ਵੇਪਰ ਨਹੀਂ ਪੜਨ ਨੂੰ ਕਹਿੰਦੇ, ਦਿਜ ਕਹਿੰਦੇ ਨੇ, ਇੱਥੇ ਦਿਜ ਲਫ਼ਜ਼ ਵਰਤਿਆ, ਦਿਜ ਦਾ ਮਤਲਬ ਹੁੰਦਾ ਪ੍ਰਭੂ, ਵੇਪਰ ਨਹੀਂ ਹੁੰਦਾ, ਬਿਲਕੁਲ ਨਹੀਂ ਹੁੰਦਾ ਵੇਪਰ। ਵੇਪਰ ਤਾਂ ਵਿਚਾਰੇ ਨੂੰ ਕਹਿੰਦੇ ਨੇ, ਜਿਵੇਂ ਆਪਾਂ ਕਹਿੰਦੇ ਵਿਚਾਰਾ ਹੈ, ਜਿਹਦਾ ਚਾਰਾ ਕੋਈ ਨਹੀਂ, ਗਰੀਬ, ਤੁਸੀਂ ਕਿਹਦਾ ਰੂਪ ਧਾਰਿਆ, ਦਿਜ ਰਾਮ, ਦਿਜ ਰਾਮ ਕੋ ਰੂਪ ਧਾਰ ਹੈ, ਪਰਸਰਾਮ ਦਾ ਰੂਪ, ਪਰਸਰਾਮ ਬ੍ਰਾਹਮਣ ਹੈ, ਉਹਦੇ ਨਾਲ ਵੀ ਰਾਮ ਲੱਗਿਆ ਹੈ, ਉਹਨੂੰ ਦਿਜ ਰਾਮ ਕਹਿੰਦੇ ਨੇ, ਪਰਸਰਾਮ ਵੀ ਬ੍ਰਾਹਮਣ ਹੈ, ਇਹ ਛਤਰੀ ਰਾਮ ਹੈ ਉਹ ਦਿਜ ਰਾਮ ਹੈ। ਰਾਮ ਚੰਦਰ ਛਤਰੀ ਹੈ ਰਾਮ ਉਹ ਦਿਜ ਰਾਮ ਹੈ, ਬ੍ਰਾਹਮਣ ਹੈ ਰਾਮ ਹੈ ਦੋਏ ਰਾਮ। ਦਿਜ ਰਾਮ ਕੋ ਰੂਪ ਧਰ ਹੈ।
ਨਛਤਰਾ ਪ੍ਰਿਥੀ ਬਾਰ ਕਿਸ ਕਰ ਹੈ
ਦੀ ਛਤਰਾ ਦੀ ਛਤਰਾ ਮਤਲਬ ਛਤਰੀਆਂ ਤੋਂ ਰਹਿਤ।
ਨਛਤਰਾ ਪ੍ਰਿਥੀ
ਪ੍ਰਿਥਵੀ ਨੂੰ ਇੱਕੀ ਵਾਰ ਤਾਂ ਛਤਰੀਆਂ ਤੋਂ ਰਹਿਤ ਕਰਤਾ, ਛਤਰੀ ਛੱਡਿਆ ਹੀ ਨਹੀਂ ਕੋਈ, ਸਭ ਖਤਮ ਕਰਤੇ ਬੜੇ ਬੜੇ ਯੋਧੇ, ਛਤਰੀਆਂ ਦਾ ਕੋਈ ਯੋਧਾ ਇੱਕੀ ਵਾਰ ਛਤਰੀਆਂ ਦੇ ਯੋਧੇ ਸਾਰੇ ਮਾਰੇ ਨੇ ਤੇ ਲਿਖਿਆ ਹੋਇਆ ਜਿਵੇਂ ਇਤਿਹਾਸ ਵਿੱਚ ਕਥਾ ਹੈ। ਇੱਕੀ ਕੋਲਾਂ ਛਤਰੀਆਂ ਦੀ ਇੱਕੀ ਵਾਰ ਨੇ ਜਿਹੜੇ ਜਵਾਨ ਹੁੰਦੇ ਸੀ ਛੋਟੇ ਛੋਟੇ ਜਵਾਨ ਛੱਡ ਦੇਣੇ ਅੱਠ ਦਸ ਸਾਲ ਦੇ ਬਾਰਾਂ ਸਾਲ ਤੱਕ ਜਾਂ ਜਵਾਨ ਹੋਣੇ ਫਿਰ ਜਾਂ ਤਾਂ ਲੜੋ ਉਹਦੇ ਨਾਲ ਜਾਂ ਉਹਦੀ ਈਨ ਮੰਨੋ, ਜਿਹੜਾ ਲੜਿਆ ਉਹ ਛੱਡਿਆ ਨਹੀਂ, ਜਿਹੜਾ ਈਨ ਮੰਨ ਗਿਆ ਉਹਨੂੰ ਛਤਰੀ ਮੰਨੇ ਨਹੀਂ ਜਾਂਦਾ। ਹੋਰ ਗੱਲ ਜਿਹੜਾ ਲੜਾਈ ਚ ਈਨ ਮੰਨ ਜਾ ਉਹ ਛਤਰੀ ਨਹੀਂ ਗਿਣਿਆ ਜਾਂਦਾ, ਖਤਮ। ਛਤਰੀ ਬਣਾ ਕਰਦਾ ਲੜਾਈ ਕਿ ਛਤਰੀ ਹੈ ਜਾਂ ਲੜ ਜਾਓ ਨਾ ਨਹੀਂ ਜੇ ਦੋ ਛਤਰੀ ਤਾਂ ਜਿਹੜਾ ਭੱਜ ਕੇ ਆ ਗਿਆ ਕੱਲ ਨੂੰ ਛਤਰੀ ਨਹੀਂ ਦਿੰਦਾ, ਛਤਰੀ ਨਹੀਂ ਬੰਦ।
ਨਛਤਰਾ ਪ੍ਰਤੀ ਵਾਰ ਇੱਕੀਸ ਕਰ ਹੈ
ਨਛਤਰਾ ਨਹੀਂ ਅਲੱਗ ਹੈ ਛਤਰਾ ਅਲੱਗ ਹੈ। ਜੇ ਨਛਤਰਾ ਕਰਨਗੇ ਉਹ ਨਛੱਤਰ ਹੋ ਜਾਂਦੇ ਨੇ ਜਿਹੜੇ ਸਤਾਈ ਨਛੱਤਰ ਨੇ ਇਹਨਾਂ ਦੇ। ਨਛਤਰਾ ਦੀ ਛਤਰਾ ਪ੍ਰਿਥੀ ਵਾਰ ਇੱਕੀਸ ਕਰ ਹੈ, ਇੱਕੀ ਵਾਰ ਪ੍ਰਿਥਵੀ ਨੂੰ ਧਰਤੀ ਨੂੰ ਛਤਰੀਆਂ ਤੇ ਬਹੀਰ ਕਰ ਦਿੱਤਾ। ਕਿਹਨੇ? ਪਰਸ਼ੁਰਾਮ ਨੇ।
ਤੁਸੀਂ ਆਪ ਦਿਜ ਰਾਮ ਕੋ ਰੂਪ ਧਾਰ ਹੈ,
ਉਹਦਾ ਰੂਪ ਵੀ ਤੈਨੂੰ ਧਾਰਨ ਕੀਤਾ।
ਤੁਸੀਂ ਆਪ ਕੋ ਨੇ ਕਲੰਕੀ ਬਣੇ ਹੈ,
ਕਲੰਕੀ ਅਵਤਾਰ ਵੀ ਤੈਨੂੰ ਬਣ। ਅਸਲ ਚ ਨੇ ਕਲੰਕੀ ਕੋਈ ਅਵਤਾਰ ਨਹੀਂ ਪੈਦਾ ਹੋਣਾ, ਨੇ ਕਲੰਕੀ ਅਵਤਾਰ ਲਿਖਿਆ ਹੋਇਆ।
ਤੁਸੀਂ ਆਪ
ਕੋਈ ਨੇ ਕਲੰਕੀ ਹੈ, ਤੈਨੂੰ ਕਲੰਕ ਲੱਗਦਾ ਹੀ ਨੀ, ਤੂੰ ਹੀ ਨੇ ਕਲੰਕੀ ਹੈ। ਦੇਖੋ ਨੇ ਕਲੰਕੀ ਦਾ ਰੌਲਾ ਪਾਇਆ ਹਨ, ਬਾਕੀ ਆ ਗਿਆ
ਇੱਥੇ
ਕਲੰਕੀ ਅਵਤਾਰ ਪਿੱਛੇ ਹੈ।
ਤੁਸੀਂ ਆਪ ਕੋ ਨੇ ਕਲੰਕੀ
ਜਿਹੜਾ ਗੁਰੂ ਕਾ ਨੇ ਕਲੰਕੀ ਅਵਤਾਰ ਹੈ, ਬਸ ਸਿੱਧੀ ਗੱਲ ਹੈ। ਦਸਮ ਪਾਤਸ਼ਾਹ ਨੇ ਕਲੰਕੀ ਅਵਤਾਰ ਸੀ ਕਹਿੰਦੇ ਸੀ, ਇਹੀ ਨੇ ਕਲੰਕੀ ਅਵਤਾਰ। ਇਹ ਕਲੰਕੀ ਹੁੰਦਾ ਕੌਣ ਹੈ ਜਿਹਦੇ ਕਲੰਕ ਨਾ ਰਹੇ, ਜਿਹਦਾ ਭਰਮ ਨਾ ਰਹੇ ਹਿਰਦੇ ਵਿੱਚ, ਉਹਨੇ ਕਲੰਕੀ ਹੁੰਦਾ। ਕੋ ਨਾ ਕਲੰਕ ਗਏ ਉਹ ਰਾਮ ਨਾਮ ਲੇ ਤੇ ਹੀ, ਸਭ ਤਾਂ ਲਿਖਿਆ ਹੈ। ਕਹਿੰਦੇ ਦੱਸੋ ਕਿਹਦਾ ਕਲੰਕ ਨਹੀਂ ਲਿਆ, ਜਿਹਨੇ ਰਾਮ ਨਾਮ ਲੈ ਲਿਆ ਹੋਵੇ ਕਲੰਕ ਉਹਦਾ ਰਹਿ ਗਿਆ ਹੋਵੇ, ਇੱਕ ਵੀ ਦੱਸੋ। ਤੁਹਾਡੇ ਕਲੰਕ ਵੀ ਹੈਗੇ, ਰਾਮ ਵੀ ਹੈਗਾ ਕੋਲ, ਘਰੇ ਰਾਮ ਹੈ ਘਰੇ ਕਲੰਕ ਹੈ, ਜਿਹਨਾਂ ਦੇ ਘਰ ਰਾਮ ਹੈ ਉਹਨਾਂ ਦੇ ਕਲੰਕ ਹੈ। ਕਿਵੇਂ ਕਿਵੇਂ ਉਹ ਕਕਈ ਨੂੰ ਕਲੰਕ ਲੱਗਿਆ ਰਾਮ ਘਰ ਹੈ, ਲੱਗਿਆ ਨਹੀਂ ਹੋਇਆ। ਕਕਾਈ ਕਿਉਂ ਨਹੀਂ ਰੱਖਦਾ ਨਾ ਕੋਈ ਆਪਣੀ ਕੁੜੀ ਦਾ, ਰੱਖਦਾ ਕੋਈ ਕਲੰਕ ਕੇ ਤੋਂ ਹੋਇਆ ਹੋਇਆ। ਜਿਹਨਾਂ ਦੇ ਘਰ ਰਾਮ ਹੋਵੇ ਉਹਨਾਂ ਦੇ ਘਰ ਕਲੰਕ ਕਿਵੇਂ ਹੋਵੇ? ਹੋ ਸਕਦਾ ਉਹ ਤਾਂ ਉਹਨਾਂ ਦੇ ਤਾਂ ਕਲੰਕ ਹੈ। ਇਹ ਗੱਲ ਕਹਿ ਕੇ ਕੁਛ ਹੋਰ ਕਹਿ ਕੇ ਵਿੱਚ ਵਿੱਚ ਕੀ ਸੀ, ਕੋ ਨਾ ਕਲੰਕ ਗਏ ਉਹ ਰਾਮ ਨਾਮ ਲੇ ਤੇ ਹੀ। ਉਹ ਰਾਮ ਦਾ ਤਾਂ ਨਾਮ ਲੈ ਕੇ ਕਲੰਕ ਨਹੀਂ ਰਿਹਾ, ਤੁਹਾਡੇ ਘਰ ਰਾਮ ਹੈ ਕਲੰਕ ਤਾਂ ਵੀ ਹੈ, ਕਹਿਣ ਦਾ ਮਤਲਬ ਇਹ ਸੀ ਰਾਮ ਲਈ ਫਿਰਦੇ ਨੇ। ਘਰ ਰਾਮ ਹੋਵੇ ਕਲੰਕ ਵੀ ਘਰ ਹੋਵੇ, ਜੱਗਾ ਰਾਮ ਹੈ ਤੁਹਾਡਾ ਬਈ। ਇਸ ਐਂਗਲ ਤੋਂ ਵਿਆਖਿਆ ਕਰਨੀ ਤੇ ਤਾਂ ਚੁੱਪ ਕਰ ਜਾਂਦੇ, ਰਾਮ ਕੀ ਹੁੰਦਾ? ਸੱਤ ਹਜ਼ਾਰ ਵਾਰ ਰਾਮ ਆਇਆ ਜੀ ਗੁਰੂ ਗ੍ਰੰਥ ਸਾਹਿਬ ਚ, ਇੱਕ ਵਾਰ ਦਾ ਆਇਆ ਬਥੇਰਾ, ਐਦਾ ਹੀ ਅਰਥ ਕਰ ਲਓ। ਕੋ ਨਾ ਕਲੰਕ ਦਿਓ ਰਾਮ ਨਾਮ ਲੈ ਤੀ, ਕਿ ਪੁੱਠਿਆਂ ਦੀ ਚਪੇਟ ਮਾਰਦੀ ਨਾ ਆਈ ਵੀ ਕਿਹਾ ਹੋਇਆ ਕੀ ਹੈ, ਗੱਲ ਕੀ ਕਹੀ ਸੀ, ਅਰਥ ਕੀ ਕਰ ਲਏ ਤੁਸੀਂ? ਉਹ ਸਗੋਂ ਸਾਡੇ ਤੇ ਹਾਵੀ ਹੋ ਗਏ, ਉਹ ਉਲਟੇ ਬੇਅਕਲਾਂ ਦੇ ਅਕਲ ਵਾਲੇ ਹਾਵੀ ਹੋਏ ਜਾਂਦੇ ਨੇ।
ਸਭੇ ਹੀ ਮਲੇਸ਼ਾਨ ਕੋ ਨਾਸ ਕਹੇ ਹੈ,
ਸਭੇ ਹੀ ਮਲੇਸ਼ਾਨ ਕੋ ਨਾਸ ਕਹੇ ਹੈ, ਜਿਹਨੇ ਮਲੇਸ਼ ਹੁੰਦੇ ਨੇ ਨਾ ਸਾਰੇ ਬਲੀਨ ਬੁੱਧੀ ਵਾਲੇ, ਮਲੇਸ਼ ਕੌਣ ਹੈ ਜਿਹਨਾਂ ਦੀ ਬੁੱਧੀ ਬਲੀਨ, ਉਹਨਾਂ ਦਾ ਨਾਸ਼ ਕਰਦੀਆਂ, ਨਾਸ਼ ਨਾਸ ਤਾਂ ਹੁੰਦਾ ਹੀ ਨਹੀਂ ਕਿਸੇ ਦਾ, ਨਾਸ ਹੋਊਗਾ ਉਹਨਾਂ ਦਾ ਜਿਹੜੀ ਅਗਿਆਨਤਾ ਉਹਦਾ। ਉਹ ਜੇ ਸੂਰਜ ਚੜੂ ਕਾਹਦਾ ਨਾਸ ਹੋਊਗਾ, ਹਨੇਰੇ ਦਾ ਹੋਊਗਾ। ਉਹ ਦਰਖਤ ਤਾਂ ਉੱਥੇ ਖੜੇ ਰਹਿਣੇ ਨੇ ਜਿਹੜੇ ਨਹੀਂ ਸੀ ਦੀਦੇ, ਸਾਰਾ ਸਮਾਨ ਉੱਥੇ ਹੀ ਰਹਿਣਾ। ਜੇ ਨਾਸ ਕੋਈ ਖਤਮ ਹੋਊਗਾ, ਨਾਸ਼ ਹੋਊਗਾ, ਹਨੇਰੇ ਦਾ ਹੋਊਗਾ, ਹੋਰ ਕਾਹਦੇ ਦਾ ਨਹੀਂ ਹੁੰਦਾ। ਇਹ ਅਗਿਆਨਤਾ ਦੇ ਨਾਸ ਤੋਂ ਬਿਨਾਂ ਹੋਰ ਕਿਸੇ ਚੀਜ਼ ਦਾ ਨਾਸ ਨਹੀਂ ਕਰਦੀ। ਅਗਿਆਨਤਾ ਦਾ ਨਾਸ ਕਰਦੀ ਹੈ, ਹਨੇਰੇ ਦਾ ਕਰਦੀ ਹੈ, ਭਰਮ ਦਾ ਨਾਸ ਕਰਦੀ ਹੈ। ਗੁਰਪ੍ਰਸਾਦ ਬਲੇਸ਼ਾਂ ਦਾ ਨਾਸ ਕਰਿਆ, ਬਲੇਸ਼ ਫਿਰ ਬਲੇਸ਼ ਰਹਿੰਦੇ ਨਹੀਂ, ਉਹਨਾਂ ਦੀ ਬੁੱਧੀ ਬਦਲ ਜਾਂਦੀ ਹੈ, ਚਾਨਣ ਹੋ ਜਾਂਦਾ ਹੈ, ਸੁਭਾਅ ਬਦਲ ਜਾਂਦਾ, ਬਲੇਸ਼ ਨਹੀਂ ਰਹਿੰਦੇ। ਐ ਨਹੀਂ ਹੈਗਾ ਬਲੇਸ਼ ਖਤਮ ਕਰਦੇ, ਖਤਮ ਨਹੀਂ ਕਰਨੇ, ਬਲੇਸ਼ਪਣਾ ਖਤਮ ਕਰਨਾ। ਜਿਵੇਂ ਕੱਪੜਾ ਨਹੀਂ ਜਾਲਣਾ, ਕੱਪੜੇ ਦੀ ਮੈਲ ਕੱਢ ਦੇਣੀ ਹੈ।
ਮਈਆ ਜਾਣ ਚੇਰੋ ਮਾਇਆ ਮੋਹ ਕੀਜਾ।
ਹੇ ਭਈਆ, ਮੈਨੂੰ ਆਪਣਾ ਚੇਲਾ ਜਾਣ ਕੇ ਚੇਰੋ ਲੈ ਲੋ, ਗੁਰੂ ਆ ਕੇ ਚੇਰਾ ਹੈ।
ਮਈਆ ਜਾਣ ਚੇਰੋ,
ਆ ਗੁਰੂ ਚੇਰਾ ਬਣਿਆ ਹੋਇਆ ਹੈ। ਉਹ ਵੀ ਚੱਡੀ ਦਾ
ਮਾਇਆ ਮੋਹ ਕੀਜਾ,
ਮਾਇਆ ਮੋਹ ਕੀਜਾ, ਮੇਰੇ ਤੇ ਕਿਰਪਾ ਕਰ, ਮੈਨੂੰ ਆਪਣਾ ਚਿਹਰਾ ਜਾਣ ਕੇ ਮੇਰੇ ਤੇ ਕਿਰਪਾ ਕਰ।
ਚਾਹੂੰ ਚਿੱਤ ਮੈਂ ਜੋ ਵਹਿ ਮੋਹ ਦੀਜਾ।
ਚਾਹੂੰ ਚਿੱਤ, ਮੇਰੇ ਜਿਹੜੇ ਚਿੱਤ ਵਿੱਚ ਹੈ ਨਾ ਕੁਛ ਇੱਛਾ, ਚਿੱਤ ਵਿੱਚ ਮਨ ਵਿੱਚ ਨਹੀਂ ਹੈ, ਪੂਰਨ ਹੋਏ ਚਿੱਤ ਕੀ, ਉਹਦੇ ਵੀ ਚਿੱਤ ਲੱਗਿਆ, ਚਿੱਤ ਕੀ ਇੱਛਾ, ਪੋਜ਼ਿਟਿਵ ਮਨ ਨੂੰ ਚਿੱਤ ਕਹਿੰਦੇ। ਮੇਰੇ ਚਿੱਤ ਦੀ ਇੱਛਾ ਹੈ ਜਿਹੜੀ, ਉਹ ਪੂਰੀ ਕਰਦੇ।
ਚਾਹੂੰ ਚਿੱਤ ਮੈਂ ਜੋ ਵਹਿ ਮੋਹ ਦੀਜਾ,
ਉਹ ਮੈਨੂੰ ਦੇ ਜਿਹੜਾ ਮੇਰੇ ਚਿੱਤ ਵਿੱਚ ਹੈ, ਇਹ ਮੇਰੀ ਇੱਛਾ ਪੂਰੀ ਕਰਦੇ।